धनवाखे गुरु साहिब जियो कामी क्रोधी चातुरी बाजी गर्वे काम निंदा करते जन्म सिरानो कब हो ना सिमरो राम। काम क्रोध अर लोभ मोह बिनस जाए अहमेव नानक प्रभ शरणागति कर प्रसाद गुरुदेव। दंडौत बंदन अनिक बार सर्व कला समरथ डोलन ते राखो हो प्रभु नानक देह कर हथ। डोलन ते राखो हो प्रभु नानक देह कर हथ। सतना धन वाहे गुरु साहिब जियो मंगल वारे ले माहीत पंच चोर की जान रीत। मंगलवारे ले माहीत पंच चोर की जान रीत। घर छोड़े बाहर जिन जाए नातर खरा रिस है राय। बुधवार बुध करे परगास हृदय कमल मह हर का बास। गुरमिल दो एक सम तर उर्द पंक ले सुधा करे। बृहस्पत बिखिया दे बहाए तीन देव एक संग लाए। तीन नदी तह तरकुटी माहे एह निस कसमल तो वह ना आहे। तीन नदी तह त्रिकुटी माहे एह निस कसमल तो वह नाहे। वाहे गुरु जी का खालसा वाहे गुरु जी की फतेह। परम सन्मान योग चवर शतर तखत दे मालिक जुगोह जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਨਮਾਨਯੋਗ ਭਾਈ ਸਾਹਿਬ ਜੀ, ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਸਰਵਣ ਕਰਾ ਰਹੇ ਸਨ ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਦੀ ਅਟਲ ਸੱਚਾਈ ਹੈ। ਕੀਰਤਨ ਪਰਮੇਸ਼ਵਰ ਜੀ ਦੀ ਉਹ ਦਾਤ ਹੈ ਜਿਹੜੀ ਉਸ ਨੂੰ ਨਸੀਬ ਹੁੰਦੀ ਹੈ ਜਿਸ ਦੇ ਮਸਤਕ ਦੇ ਭਾਗ ਚੰਗੇਰੇ ਨੇ। ਦੂਸਰੀ ਗੱਲ, ਜਿਤਨੇ ਵੀ ਧਰਮ ਦੇ ਕਰਮ ਨੇ ਸੰਸਾਰ ਵਿੱਚ, ਕੀਰਤਨ ਤੋਂ ਵੱਡਾ ਹੋਰ ਕੋਈ ਕਰਮ ਨਹੀਂ। ਹਜ਼ੂਰ ਨੇ ਫਰਮਾਇਆ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਬੜੇ ਸੌਖੇ ਸ਼ਬਦ ਨੇ। ਹਰੀ ਦੀ ਕੀਰਤੀ ਸੰਗਤ ਵਿੱਚ ਬੈਠ ਕੇ ਕਰਨੀ, ਇਹ ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਹੈ। ਸਿਰ ਦਾ ਅਰਥ ਸ਼੍ਰੋਮਣੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਪਰ ਇਹ ਮਿਲਦਾ ਕਿਹਨੂੰ ਹੈ? ਕਹੋ ਨਾਨਕ ਤਿਸੈ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਸੱਚ ਇਹ ਵੀ ਗੁਰੂ ਨਾਨਕ ਸਾਹਿਬ ਦੀ ਰਬਾਬ ਨੇ, ਭਾਈ ਮਰਦਾਨੇ ਦੇ ਸਾਜ ਨੇ ਗੁਰੂ ਨਾਨਕ ਸਾਹਿਬ ਦੇ ਕੀਰਤਨ ਵਾਲੇ ਰੱਬੀ ਰੰਗ ਚ ਰੱਤੇ ਹੋਏ ਗਲੇ ਨੇ ਉਹਨਾਂ ਲੋਕਾਂ ਦੇ ਵੀ ਜੀਵਨ ਤਬਦੀਲ ਕਰ ਦਿੱਤੇ ਜਿਨ੍ਹਾਂ ਨੂੰ ਕਈ ਕਈ ਸਾਲ ਪਾਪ ਕਰਦਿਆਂ ਹੋ ਗਏ ਸਨ। ਇਹ ਕੀਰਤਨ ਦੀ ਬਖਸ਼ਿਸ਼ ਹੈ। ਆਓ, ਜੋ ਵਿਚਾਰ ਆਪਾਂ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ, ਅੱਜ ਉਸੇ ਵਿਚਾਰ ਦੀ ਲੜੀ ਮੈਂ ਆਪ ਜੀ ਦੇ ਸਨਮੁਖ ਅੱਗੇ ਬੇਨਤੀ ਕਰਨੀ ਹੈ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਇਹ ਮੈਂ ਰੋਜ਼ ਬੇਨਤੀ ਕਰਨਾ ਹੁੰਦਾ। ਇਹ ਕੇਵਲ ਕਹਿਣ ਮਾਤਰ ਨਹੀਂ, ਸੰਗਤ ਵਿੱਚ ਕੋਈ ਜ਼ਰੂਰੀ ਨਹੀਂ ਸੀ ਸਟੇਜ ਤੋਂ ਬੋਲਦੇ ਹਾਂ, ਅਰਥ ਕਰ ਦਿੰਦੇ ਹਾਂ, ਸਾਡੇ ਕੋਲ ਬੋਲਣ ਦੀ ਕਲਾ ਹੈ ਅਤੇ ਸਿੱਖੀ ਦਾ ਮਿਆਰ ਇਹੀ ਹੈ ਜਿਹਨੂੰ ਬਹੁਤ ਬੋਲਣਾ ਹੁੰਦਾ ਉਹ ਹੀ ਪਹੁੰਚਿਆ ਹੈ। ਹੋ ਸਕਦਾ ਇਹੋ ਜਿਹੀ ਰੂਹ ਹੋਵੇ ਜਿਹੜੀ ਕਦੀ ਜ਼ਿਆਦਾ ਮਾਇਕ 'ਤੇ ਤਾਂ ਬੋਲੀ ਵੀ ਨਾ ਹੋਵੇ, ਅੰਦਰ ਇੰਨਾ ਕੁਛ ਸਾਧਿਆ ਹੋਵੇ, ਉਹਦਾ ਖਿਆਲ ਚੰਗਾ ਹੀ ਬੰਦੇ ਦਾ ਭਲਾ ਕਰ ਜਾਂਦਾ ਹੈ। ਇਸ ਕਰਕੇ ਮੈਂ ਕਹਿੰਦਾ, ਆਪ ਘਰਾਂ ਵਿੱਚ ਭਾਵੇਂ ਸੁਣ ਰਹੇ ਹੋ ਅਤੇ ਭਾਵੇਂ ਗੁਰਦੁਆਰਾ ਸਾਹਿਬ, ਅਤੇ ਇੱਥੇ ਮੈਂ ਅਕਸਰ ਕਹਿੰਦਾ, ਸਾਡੇ 'ਚ ਅਨੇਕਾਂ ਔਗਣ ਨੇ, ਇੱਕ ਨਹੀਂ ਪੁੱਛੋ ਕੁਝ ਨਾ, ਪਰ ਜਦੋਂ ਸਿਫਤ ਕਰੀਏ ਉਦੋਂ ਔਗਣ ਨਾ ਦੇਖਿਓ, ਸਿਰਫ ਅਸੀਸ ਬਖਸ਼ਿਓ ਅਸੀਂ ਗੁਰੂ ਦੀ ਸਾਰੇ ਸਿਫਤ ਕਰ ਸਕੀ। ਕਰੋ ਕਿਰਪਾ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਬਖਸ਼ਿਸ਼ ਕਰੋ ਜੀ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਇਸ ਅਸਥਾਨ ਤੇ ਮੈਨੂੰ ਯਾਦ ਹੈ ਮੈਂ 1996 ਚ ਪਹਿਲੀ ਵਾਰ ਸਤੰਬਰ ਦੇ ਮਹੀਨੇ ਚ ਕਥਾ ਕਰਨ ਆਇਆ ਸਾਂ। ਅੱਜ ਤੱਕ ਜਿਤਨੀਆਂ ਬਾਣੀਆਂ ਦੀ ਇਸ ਸਟੇਜ ਤੇ ਕਥਾ ਕੀਤੀ ਉਹ ਰਿਕਾਰਡ ਵੀ ਨੇ ਤੇ ਮੈਨੂੰ ਯਾਦ ਵੀ ਨੇ। ਸਭ ਤੋਂ ਪਹਿਲਾਂ ਸੰਧਿਆ, ਉਦੋਂ ਸੰਗਤ ਨਹੀਂ ਸੀ ਹੁੰਦੀ ਇੰਨੀ, ਕਿ 5-10 ਸਰੀਰ ਸਨ ਉਸ ਵਕਤ। ਸਭ ਤੋਂ ਪਹਿਲੀ ਕਥਾ ਮੈਨੂੰ ਯਾਦ ਹੈ, ਮੈਂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਸੰਬੰਧੀ ਲੜੀਵਾਰ ਬੇਨਤੀ ਕੀਤੀ ਸੀ। ਫਿਰ ਇੱਥੇ ਸਲੋਕ ਸਹਿਸਕ੍ਰਿਤੀ ਦੀ ਕਥਾ ਕੀਤੀ ਸੀ। ਇੱਥੇ 4-5 ਸਾਲ ਲਾ ਕੇ ਆਪਾਂ ਅਰਦਾਸ ਦੀ ਕਥਾ ਕੀਤੀ ਸੀ। ਇੱਥੇ ਗਾਥਾ ਦੀ ਕਥਾ ਕੀਤੀ ਗਈ। ਪਤਾ ਨਹੀਂ ਸਤਿਗੁਰਾਂ ਨੇ ਕਿੰਨੀ ਕੁ ਅਸੀਸ ਇਸ ਜਗ੍ਹਾ ਤੇ ਬਖਸ਼ੀ। ਹੁਣ ਮੈਂ ਜਦੋਂ ਆਉਂਦਾ, ਭਾਂ ਮੇਰੇ ਵੀਰ ਕਹਿ ਵੀ ਦਿੰਦੇ ਆ ਵੀ ਆਪਾਂ ਥੋੜ੍ਹੀ ਜਿਹੀ ਸਾਖੀ ਜਾਂ ਸਮਝ ਪੈਣ ਵਾਲੀ ਗੱਲ, ਪਰ ਮੇਰਾ ਅੰਦਰ ਕਹਿੰਦਾ ਮਨਾ ਕਿ ਗੁਰੂ ਅਰਜੁਨ ਦੇਵ ਕਹਿੰਦੇ ਨੇ, ਸਿੱਖੋ ਇਹ ਤੁਹਾਡੇ ਦਾਦੇ ਦੀ, ਬਾਪ ਦੀ, ਗੁਰੂ ਨਾਨਕ ਸਾਹਿਬ ਦੀ ਵਿਰਾਸਤ ਤੁਹਾਡੀ ਝੋਲੀ 'ਚ ਪਾਈ ਹੈ। ਕਮਾਈ ਸਾਡੀ ਕੋਈ ਨਹੀਂ, ਜਿਸ ਦਾ ਬਾਪ, ਜਿਸ ਦਾ ਦਾਦਾ, ਜਿਹਦਾ ਬਜ਼ੁਰਗ ਇੰਨੀ ਕਮਾਈ ਕਰ ਜਾਏ ਇਹ ਸ਼ਬਦ ਕਹਿ ਜਾਏ ਪੁੱਤ ਤੂੰ ਬੈਠਾ ਸਾਰੀ ਜ਼ਿੰਦਗੀ ਸਿਰਫ ਖਾਈ ਜਾਈ ਤੇ ਪਚਾਈ ਜੇ ਮੁੱਕਣਾ ਤੇਰੇ ਤੋਂ ਕੋਈ ਨਹੀਂ। ਸੱਚੀ ਇਹ ਵੀ ਜਿੰਨੀ ਗੁਰੂ ਸਾਹਿਬ ਨੇ ਆਪਣੀ ਅਧਿਆਤਮਕ ਕਮਾਈ ਸੀ ਨਾ ਗੁਰੂ ਨਾਨਕ ਜੋਤ ਦੀ, ਉਹ ਸਾਰੀ ਦੀ ਸਾਰੀ ਰੂਹਾਨੀ ਕਮਾਈ ਆਪਣੀ ਵੀ ਤੇ ਭਾਰਤ ਵੀ ਜਿਹੜੇ ਰੂਹਾਨੀ ਸਿਖਰ ਤੇ ਪਹੁੰਚੇ ਹੋਏ ਅਭੇਦ ਪੁਰਖ ਸਨ ਉਹਨਾਂ ਦੀ ਸਾਰੀ ਰੂਹਾਨੀ ਕਮਾਈ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੀ ਹੈ। ਕਈ ਵਾਰੀ ਅਸੀਂ ਕੋਈ ਗੁਰਮੁਖ ਮਿਲਦਾ ਨਾਮ ਜਪਣ ਵਾਲਾ ਵੀ ਬਾਬਾ ਜੀ ਜਾਂ ਭਾਈ ਸਾਹਿਬ ਜੀ ਕੋਈ ਬਚਨ ਦਿਓ, ਇਹ ਗੱਲ ਯਾਦ ਰੱਖਿਓ ਗੱਲ ਤਾਂ ਬੜੀ ਚੰਗੀ ਬਚਨ ਦਿਓ, ਅਸੀਂ ਤਾਂ ਸਿਰਫ ਇੰਨੇ ਕਹਿੰਦੇ ਨਾਮ ਜਪੋ ਜੀ। ਪਰ ਜਦੋਂ ਕੋਈ ਕਮਾਈ ਵਾਲਾ ਕਹਿੰਦਾ ਨਾਮ ਜਪੋ ਜੀ, ਯਾਦ ਰੱਖਿਓ ਉਹ ਕੇਵਲ ਜਪੋ ਜੀ ਨਹੀਂ ਕਹਿੰਦਾ, ਆਪਣੀ ਕਮਾਈ ਵੀ ਵਿੱਚ ਦੇ ਜਾਂਦਾ ਹੈ। ਇਹ ਅਕੱਟ ਅਕੱਟ ਸਿਧਾਂਤ ਹੈ ਜੀ। ਹੁਣ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਮੇਰੀ ਬੇਨਤੀ ਕੀ ਇਹ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ, ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨੇ ਆ, ਨਿਤਨੇਮ ਕਰਨੇ ਆ, ਮੇਰੀ ਬੇਨਤੀ ਨੂੰ ਇਸ ਭਾਵਨਾ ਨਾਲ ਆਪਾਂ ਲਈਏ ਕਿ ਇਹ ਜਿਹੜਾ ਖਜ਼ਾਨਾ ਹੈ ਇਹ ਗੁਰੂ ਨਾਨਕ ਸਾਹਿਬ ਨੇ ਤਰਸ ਕਰਕੇ ਅਸੀਂ ਮੰਗਿਆ ਨਹੀਂ, ਸਾਨੂੰ ਦਾਨ ਵਜੋਂ ਦਿੱਤਾ ਹੈ ਤੇ ਨਾਲ ਕਹਿ ਦਿੱਤਾ ਭਾਈ ਇਹਨੂੰ ਵਰਤੇਗਾ ਵੀ ਉਹ ਜਿਹਦੇ ਮਸਤਕ ਦੇ ਭਾਗ ਰੱਬ ਨੇ ਲਿਖੇ ਨੇ, ਸਾਰੇ ਨਹੀਂ ਵਰਤੇ। ਆਪ ਜੀ ਪਾਠ ਸ਼ਬਦ ਸੁਣਦੇ ਹੋ, ਹਮ ਧਨਵੰਤ ਭਾਗਟ ਸੱਚ ਨਾਹੇ, ਅਸੀਂ ਧਨਵਾਨ ਹੋ ਗਏ ਹਾਂ। ਗੁਰੂ ਅਰਜਨ ਸਾਹਿਬ ਜੀ ਬਚਨ ਕਰ ਰਹੇ, ਭਾਗਟ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਭਾਗਾਂ ਵਾਲਾ, ਜਿਹਦੀ ਕਿਸਮਤ ਬਹੁਤ ਚੰਗੀ ਹੋਵੇ। ਮਹਾਰਾਜ ਦੇਖੋ ਹੁਣ ਕਹਿੰਦੇ ਨੇ ਅਸੀਂ ਭਾਗਾਂ ਵਾਲੇ ਹਾਂ, ਖੁਸ਼ ਨਸੀਬ ਹਾਂ, ਵਡਭਾਗੀ ਹਾਂ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਹੇ। ਕਹਿੰਦੇ ਸਾਨੂੰ ਕਮਾਈ ਨਹੀਂ ਕਰਨੀ ਪਈ, ਸੁਤੇ ਸਿੱਧ ਪਰਮਾਤਮਾ ਦੇ ਗੁਣ ਗਾਉਂਦੇ। ਅਗਲਾ ਬਚਨ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਵਾਹਿਗੁਰੂ ਜੀ ਇਹ ਬਾਪ ਦਾਦੇ ਦਾ ਖਜ਼ਾਨਾ ਹੈ। ਅਗਲੀ ਗੱਲ ਨੇੜਤਾ ਕਿੰਨੀ ਬਣਾ ਦਿੱਤੀ, ਅਸੀਂ ਗੁਰੂ ਸਾਹਿਬ ਨੂੰ ਪਾਤਸ਼ਾਹ ਕਹਿੰਦੇ ਹਾਂ ਨਾ, ਮਹਾਰਾਜ ਜੀ ਕਹਿੰਦੇ ਹਾਂ ਨਾ ਅਦਬ ਲਈ। ਇੱਥੇ ਸਾਡਾ ਰਿਸ਼ਤਾ ਖੂਨ ਦਾ ਬਣਾ ਦਿੱਤਾ ਭਾਈ, ਇਹ ਪਿਓ ਤੇ ਦਾਦੇ ਦਾ ਖਜ਼ਾਨਾ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਸੱਚੀ ਮੁੱਚੀ ਮੇਰੇ ਮਨ ਅੰਦਰ ਇਹ ਖਜ਼ਾਨਾ ਘਰ ਘਰ ਗਿਆ, ਤੇ ਇਸ ਖਜ਼ਾਨੇ ਦੀ ਕੋਈ ਕੀਮਤ ਹੈ ਜੀ? ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸ਼ਬਦਾਵਲੀ ਸਾਡੇ ਬਜ਼ੁਰਗਾਂ ਨੇ ਬਾ ਕਮਾਲ ਦੀ ਦਿੱਤੀ। ਤੁਸੀਂ ਗੁਟਕਾ ਸਾਹਿਬ ਲੈਂਦੇ ਹੋ ਨਾ, ਜਿਹੜਾ ਅਗਿਆਨੀ ਹੈ ਉਹ ਲਿਖ ਸਕਦਾ ਮੁੱਲ, ਪਰ ਜਿਹਨੂੰ ਗੁਰੂ ਸ਼ਬਦ ਦੀ ਸਮਝ ਉਹ ਲਿਖਦਾ ਹੁੰਦਾ ਭੇਟਾ। ਗੁਰਦੁਆਰੇ ਵਿੱਚ ਅਖੰਡ ਪਾਠ ਸਾਹਿਬ ਰੱਖਦੇ ਆ, ਘਰਾਂ ਚ ਰੱਖਣੇ, ਆਪਾਂ ਪੁੱਛਦੇ ਹਾਂ ਭਾਈ ਸਾਹਿਬ ਜੀ ਇਹਦੀ ਭੇਟਾ ਕੀ ਹੈ, ਕੀਰਤਨ ਦੀ ਭੇਟਾ ਕੀ ਹੈ? ਉੱਥੇ ਇਹ ਨਹੀਂ ਕਹਿੰਦੇ ਕੀਰਤਨ ਦਾ, ਕਥਾ ਦਾ, ਪਾਠ ਦਾ ਮੁੱਲ ਕੀ ਹੈ। ਜਦੋਂ ਮੁੱਲ ਮੰਗਣ ਲੱਗ ਪਈਏ ਤੇ ਮੁੱਲ ਪਾਉਣ ਲੱਗ ਪਈਏ, ਅਸੀਂ ਅੰਦਰੋਂ ਬਿਰਤੀ ਦੇ ਸ਼ੋਧਰ ਹੋ ਜਾਂਦੇ ਹਾਂ, ਅਸੀਂ ਭੈੜੀ ਬਿਰਤੀ ਬਣ ਜਾਂਦੀ ਹੈ। ਜਦੋਂ ਤੁਸੀਂ ਭੇਟਾ ਕਹਿੰਦੇ ਹੋ, ਇਹਦਾ ਮਤਲਬ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੈਨੂੰ ਨਜ਼ਰਾਨਾ ਦੇਣ ਆਇਆ ਹਾਂ। ਫਿਰ ਬੇਨਤੀ ਹੈ, ਅਸੀਂ ਇਹ ਵੀ ਨਹੀਂ ਕਹਿੰਦੇ ਦਾਨ ਕਿੰਨਾ ਦਈਏ ਭਾਈਆਂ ਨੂੰ, ਹਾਂਜੀ ਭੇਟਾ ਸ਼ਬਦ ਕਹਿੰਦੇ ਹਾਂ। ਮੈਂ ਇੱਕ ਹੋਰ ਬੇਨਤੀ ਕਰਾਂ, ਚਲੋ ਮੇਰਾ ਵਿਸ਼ਾ ਨਹੀਂ, ਮੈਂ ਥੋੜਾ ਜਿਹਾ ਤਾਂ ਕਿਹਾ ਵੀ ਜੇ ਅੱਜ ਮਹਿੰਗੀ ਬਾਣੀ ਦੇ ਅਰਥ ਆਏ ਹੋਣ ਤੁਸੀਂ ਤਵੱਜੋ ਦਿਓ, ਆਪਾਂ ਅੱਜ ਅਰਥ ਕਰਨੇ ਨੇ ਥੋੜੇ ਜਿਹੇ ਗਹਿਰੇ ਨੇ, ਤੇ ਮੈਂ ਤਾਂ ਕਿਹਾ ਵੀ ਕਈ ਵਾਰੀ ਜਿਹੜਾ ਬਾਣੀ ਨਹੀਂ ਪੜ੍ਹਦਾ ਕਹੇਗਾ ਪਤਾ ਨਹੀਂ ਕੀ ਗੱਲਾਂ ਕਰ ਗਿਆ ਪਿੰਦਰਪਾਲ ਸਿੰਘ, ਕਥੀ ਬਦਲ ਗਈ। ਮੈਂ ਤਾਂ ਥੋੜੀ ਜਿਹੀ ਬੇਨਤੀ ਕਰਨ ਲੱਗਾ, ਜਦੋਂ ਦਾਨ ਦਿੱਤਾ ਜਾਂਦਾ ਨਾ ਜੀ, ਦਾਨ ਹਮੇਸ਼ਾ ਇਸ ਤਰ੍ਹਾਂ ਲੋਕੀ ਦਿੰਦੇ ਨੇ, ਹੱਥ ਇਸ ਤਰ੍ਹਾਂ ਕਰਦੇ ਆ ਨਾ, ਤੇ ਜਦੋਂ ਭੇਟਾ ਦਿੱਤੀ ਜਾਂਦੀ ਉਦੋਂ ਹੱਥਾਂ ਉੱਤੇ ਰੱਖ ਕੇ ਦਿੱਤੀ ਜਾਂਦੀ ਹੈ। ਕਦੀ ਪੁਰਾਣੇ ਬਜ਼ੁਰਗ ਜਾਂ ਤੁਸੀਂ ਦਰਬਾਰ ਸਾਹਿਬ ਕਿਸੇ ਨੂੰ ਰੁਮਾਲਾ ਲਿਜਾਂਦੇ ਆ, ਕਿਸੇ ਗੁਰਸਿੱਖ ਨੂੰ ਦੇਖਿਓ ਜਿਹਨੂੰ ਸਮਝ ਹੈ, ਉਹ ਰੁਮਾਲਾ ਸਾਹਿਬ ਪਕੜ ਕੇ ਨਹੀਂ ਲਿਜਾਂਦਾ, ਉਹ ਆਪਣੇ ਹੱਥਾਂ ਦੋਵਾਂ ਦੇ ਉੱਤੇ ਰੱਖ ਕੇ ਲਿਜਾਂਦਾ। ਇਹ 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 ਨਹੀਂ ਕਿੱਕਾ ਦੇਵੇ ਤੇ ਕੋਈ ਨਹੀਂ, ਜਿਸ ਤਰ੍ਹਾਂ ਫਲ ਲਿਆ ਤਾਂ ਕੀ ਹੈ। ਨਹੀਂ ਪਿਆਰਿਓ, ਗੱਲਾਂ ਬਹੁਤ ਕਮਾਲ ਦੀਆਂ ਨੇ, ਜਿਸ ਤਰ੍ਹਾਂ ਹੱਥ ਮਾਰਦੇ ਆ ਜਾਓ ਨਾ ਮੱਥਾ ਟੇਕੋ ਤਾਂ ਕੀ ਹੈ। ਹਾਂਜੀ ਆਪਾਂ ਕਹਾਂਗੇ ਤਾਂ ਕੀ ਹੈ, ਇਸ ਭਰਮ ਚ ਪੈ ਗਏ। ਜਦੋਂ ਉੱਤੇ ਰੱਖਿਆ ਜਾਂਦਾ ਇਹਦਾ ਮਤਲਬ ਇਹ ਵੀ ਗੁਰੂ ਜੀ ਦਾਨ ਦੇਣ ਨਹੀਂ ਆਇਆ, ਤੁਹਾਡੇ ਦਿੱਤੇ ਹੋਏ ਵਿੱਚੋਂ ਮੈਂ ਨਜ਼ਰਾਨਾ ਭੇਟਾ ਦੇਣ ਆਇਆ, ਭੇਟਾ ਦੇਣ ਆਇਆ। ਹੁਣ ਸਤਿਗੁਰਾਂ ਨੇ ਸ਼ਬਦ ਵਰਤਿਆ ਕਿ ਭਾਈ ਇਸ ਖਜ਼ਾਨੇ ਦੀ ਕੋਈ ਕੀਮਤ ਨਹੀਂ,
रतन लाल जाका कछु न मोल, भरे भंडार अखूट अतोल। इन्हां ने नखुटना भी नहीं, उंज दुनियावी खजाना कहिंदे ने सत पीढ़ियां दस पीढ़ियां ते पुराने बजुर्ग कहिंदे सन बह के तां खूह भी खाली हो जांदे ने खाया, पर नहीं प्यारियो ये ते सारी जिंदगी बह के खांदे रहो, गुरु ग्रंथ साहिब ने खाली नहीं होना। रतन लाल जाका कछु न मोल, भरे भंडार अखूट अतोल। खावे खर्चें, इनू खाओ भी ते खर्चो भी, बड़े कमाल दे शब्द वरते। खाण दा संबंध अपने नाल है, मैं प्रशादा छक रहा आप जी छक दे, मेरी बॉडी नाल है। खर्चन दा संबंध दूजे शरीर नाल है। जदों आपां स्टोर च खर्चन जाने हो, पैसा किहदे कोल जा रहा, साडी जेब चो किसे होर कोल जा रहा ना। गुरु जी कहिंदे आप खा ते इहनू खाण तों बाद खर्ची दूजियां तक वंडी। खावें खर्चा रल मिल भाई, तोट ना आवै वध हो जाई। उस खजाने विचों जो सतगुरां ने कबीर साहिब जी दे सत वार दर्ज कीते ने, उहदी विचार आपां शुरू कीती। अर्थ मैं फिर रिपीट कर देंगा, मैं रोज रिपीट दोहराई जाना। सतगुरां ने पहला तां भगत कबीर साहिब जी दे ये सत वार जेड़े ने, इन्हां दे विच जो तत् भाव है, जो गल समझानी चाहते हैं, वो एक है बार बार हर के गुण गावो, गुरगम भेद सो हर का पावो रहाओ। मैं बार बार खरी दे गुण गाना हां ते गुरु तक पहुंच के उस खरी परमात्मा नल मेरी जान पहचान बन गई है। उसका मैं भेदू बन गया, उदा महरम बन गया, उदा जानू बन गया। अगे फिर सतगुरां ने एतवार का जिक्र करदिया क्या एक एक तुक लांगे भी विचार साडी जेहन च ताजा हो जाए की सुनिया है। कहिंदे एतवार पहला वार है ते तू परमात्मा दी भगती शुरू कर दे। आदित करे भगत आरंभ, काया मंदर मनसा थम। एतवार प्रभु दी भगती शुरू कर ते जेड़ा तेरा फुरना सिमरन वाला भगती वाला चाओ बनेगा, वो तेरे अंदर दे भटक दे को मन नू थम्मी दा काम देगा। अगला बचन असी कल पढ़िया, मैं दो तुका लै रहा। सोमवार सस अमृत झर है, ऐतवार सूरज दा वार है। पर मैं फिर इत्थे रिपीट करांगा, सिखो सौ मंगल बुध वीरवार इस भरम च ना प्याजे। हुण है तुसी इंडिया जाओ, मंगलवार लोकी छोले चुकी आउंदे आ, छनिचरवार भाई साहब बदाना चुकी आउंदे आ। ਉਹ ਨਹੀਂ ਜੀ ਸਾਡੀ ਸ਼ਰਧਾ, ਸ਼ਰਧਾ ਕੋਈ ਨੀ, ਅੰਦਰ ਸ਼ਮੀ ਛਣੀ ਤੇ ਮੰਗਲ ਬੈਠਾ ਹੋਇਆ ਹੋਵੇ। ਉਹਨਾਂ ਤੋਂ ਡਰ ਲੱਗਦਾ ਕਿਉਂਕਿ ਬਦਾਨਾ ਮੰਗਲ ਨੂੰ ਦਿਓ, ਇਹ ਵਾਹਿਗੁਰੂ ਜੀ ਛੋਲੇ ਮੰਗਲ ਨੂੰ ਦਿਓ ਤੇ ਸ਼ਨੀਵਾਰ ਬਦਾਨਾ ਤੇ ਤੇਲ ਲੈ ਕੇ ਤੁਰੇ ਆਉਂਦੇ ਆ। ਇਹੀ ਕਾਰਨ ਕਿ ਗੁਰਦੁਆਰਿਆਂ ਵਿੱਚ ਮਾਂ ਦੀ ਦਾਲ ਦਾ ਜ਼ਿਆਦਾ ਹੋਣਾ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕੀ ਵਾਰਾਂ ਨੂੰ ਅਹਿਮੀਅਤ ਦਿੰਦੇ ਆ। ਮੈਂ ਫਿਰ ਬੇਨਤੀ ਕਰਾਂਗਾ ਤਾਂ ਲਿਆ। ਕਈ ਕਹਿੰਦੇ ਆ ਬੁੱਧਵਾਰ ਕੱਪੜੇ ਪਾਉਣੇ ਚਾਹੀਦੇ ਚੰਗਾ ਦੇਣ, ਇਸ ਦਿਨ ਗਹਿਣੇ ਨਹੀਂ ਪਾਉਣੇ, ਇਹ ਦਿਨ ਨਹਾਉਣਾ ਨਹੀਂ। ਅੱਜ ਅੱਗੇ ਦੇਖਾਂਗੇ। ਮਹਾਰਾਜ ਕਹਿੰਦੇ ਆ ਤੁਸੀਂ ਦੇਖੋ ਅਸੀਂ ਦੋ ਵਾਰ ਵਾਜ ਚੁੱਕੇ ਹਾਂ, ਕਿਸੇ ਵਾਰ ਚ ਗੁਰੂ ਨੇ ਕਿਹਾ ਵੀ ਆਹ ਵਾਰ ਜਿਹੜਾ ਬੜਾ ਮਾੜਾ ਹੈ? ਗੁਰੂ ਕਹਿੰਦੇ ਤੂੰ ਮੇਰੀ ਗੱਲ ਸੁਣ, ਰੱਬ ਨੇ ਤੈਨੂੰ ਜ਼ਿੰਦਗੀ ਦਾ ਸਮਾਂ ਦਿੱਤਾ ਹੈ ਤੇ ਇਹ ਸਮੇਂ ਦੇ ਸੱਤ ਵਾਰ ਨੇ ਇੱਕ ਹਫ਼ਤੇ ਦੇ, ਤੂੰ ਸੱਤ ਦਿਨਾਂ ਵਿੱਚ ਤੇਰੇ ਵਿੱਚ ਰੱਬ ਦੀ ਜੋਤ ਬਲ ਸਕਦੀ ਜੇ ਮੇਰੀ ਗੱਲ ਮੰਨ ਲੈ ਤਾਂ। ਸਭ ਤੋਂ ਪਹਿਲਾਂ ਆਰੰਭ ਕਰ, ਸ਼ੁਰੂਆਤ ਕਰ ਦੇ। ਮਹਾਰਾਜ ਕਹਿੰਦੇ ਆਦਿਤ ਕਰੈ ਭਗਤ ਆਰੰਭ। ਇਹਦੇ ਚ ਕਿਤੇ ਲਿਖਿਆ ਵੀ ਐਤਵਾਰ ਨੂੰ ਸੂਰਜ ਨੂੰ ਪਾਣੀ ਦਿਆ ਜੇ? ਹਾਲਾਂਕਿ ਭਾਰਤ ਵਿੱਚ ਯੋਗ ਮਤ ਨਾਲ ਸੰਬੰਧਿਤ ਹੈ ਸੂਰਿਆ ਨਮਸਕਾਰ, ਆਪ ਜੀ ਨੂੰ ਪਤਾ ਹੋਣਾ ਸੂਰਜ ਨੂੰ ਨਮਸਕਾਰ ਕਰਨੀ, ਵੈਸੇ ਹੈ ਉਹ ਯੋਗ ਮਤ ਨਾਲ ਸੰਬੰਧਿਤ, ਪਰ ਸਤਿਗੁਰਾਂ ਨੇ ਤੇ ਬਾਣੀ ਚ ਕਿਹਾ ਹੀ ਨਹੀਂ ਐਤਵਾਰ ਸੂਰਜ ਨੂੰ ਪਾਣੀ ਦਿਓ। ਕਹਿੰਦੇ ਐਤਵਾਰ ਉੱਠਦਿਆਂ ਸਾਰ ਨਾ ਤੂੰ ਸਿਮਰਨ ਸ਼ੁਰੂ ਕਰ ਦੇ, ਬਸ ਪਹਿਲਾ ਕੰਮ ਤੇਰਾ ਇਹ ਵੇ। ਦੂਜਾ ਵਚਨ ਕਿ ਸੋਮਵਾਰ ਜਿਹੜਾ ਹੈ ਇਹ ਚੰਦਰਮਾ ਦਾ ਵਾਰ ਹੈ, ਤੇ ਗੁਰੂ ਜੀ ਕਹਿ ਰਹੇ ਆ ਕਿ ਸੋਮਵਾਰ ਕਹਿੰਦੇ ਨੇ ਚੰਦਰਮਾ ਦੀ ਚਾਨਣੀ ਵਿੱਚੋਂ ਅੰਮ੍ਰਿਤ ਝੜਦਾ ਤੇ ਉਹ ਜੜੀਆਂ ਬੂਟੀਆਂ ਵੀ ਜਾਂਦਾ ਹੈ। ਕੁਝ ਸੱਜਣਾਂ ਦਾ ਇਹ ਵੀ ਖਿਆਲ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਜਿਹੜਾ ਨਾਗ ਹੈ ਆਪਣੀ ਮਣੀ ਬਾਹਰ ਕੱਢਦਾ, ਕਿਉਂਕਿ ਨਾਗਮਣੀ ਦੀ ਬੜੀ ਕੀਮਤ ਹੈ। ਉਹ ਜਦੋਂ ਮਣੀ ਬਾਹਰ ਕੱਢਦਾ ਤੇ ਉਹਦੇ ਉੱਤੇ ਰਸ ਟਪਕਦਾ ਆਪਣੇ ਆਪ ਚੰਦਰਮਾ ਦੀ ਚਾਨਣੀ ਨਾਲ, ਜਦੋਂ ਰਸ ਨੂੰ ਪੀਂਦਾ ਹੈ ਨਾ ਜੀ, ਉਸ ਤੋਂ ਬਾਅਦ ਉਹਦੇ ਅੰਦਰ ਨੂੰ ਸ਼ਾਂਤੀ ਮਿਲਦੀ ਏ। ਗੁਰੂ ਜੀ ਕਹਿੰਦੇ ਨੇ ਉਹ ਭਲਿਆ ਤੂੰ ਚੰਦਰਮਾ ਤੋਂ ਰਸ ਟਪਕਣ ਦੀ ਗੱਲ ਕਰ ਰਿਹਾ, तू अंदरों जीव हिला के रस टपकण दी गल कर रहे। सोमवार सतगुरु है, इहदे बचना विचो अमृत रस झरदा, इहनू चख तेरा सारा जहर उतर जाएगा। फिर बेनती, कल असी पढ़िया सी सोमवार सस अमृत झर है। सस का लफ्ज ही अर्थ किया सी चंद्रमा, अमृत झरदा है। चाखत बेग सगल बिखर है, ओनू चखन नाल तेरे जिन्ने भी अंदर दे आ जहर ने उतर जाएंगे। अगला बचन सी बाणी रोकिया, बाणी तेरे अंदर दे मन नू फुरनिया नू रोकेगी। रह द्वार, ए मन भटकन दी थां ते रब दे बूवे अगे बह जाएगा, दरवाजे ते बहेगा। ते गुरु जी कहिंदे तौ मन मतवारो पीवन हार, जदों बाणी इहनू वासना तो डक देगी रोक देगी, फिर तेनू कहन दी लोड़ नहीं, ए अपने आप ही अमृत पीन दे जोग हो जाएगा, फिर पीएगा। हुण आज सुनियो, अज आ गया जी मंगलवार। पहला तो आप करने अर्थ एक एक दिन दे। मैं फिर बेनती कर रहा जी, मेरा मकसद सिर्फ ए वे कि मैं भी ये बाणी दे अर्थ समझ सकां ते आप जी दी अर्थां नाल सेवा कर सकां। सुनो, महाराज कहिंदे मंगलवारे, इहदा अर्थ हो गया जी मंगलवार नूं जां मंगलवार दे दिन राही उपदेश ले। अगला शब्द है जी माहीत, याद रखियो मंगलवारे ले माहीत, पंच चोर की जाने रीत। इहदे लफ्ज़ी अर्थ मंगलवारे दा कर दिता मंगलवार। अगे है माहीत, ले माहीत। मैनूं पता है कुछ साडे सिख जगत दे टीकाकारा ने इस महीत दे लफ्ज़ी अर्थ कीते आ किला जां घेरा पाणा, कि मंगलवार नूं घेरा पा लै। पंच चोर की जाने रीत, पंच चोर जिहड़े काम क्रोध लोभ अहंकार ने ना, उन्हां बारे रीत दा लफ्ज़ी अर्थ वैसे मर्यादा हुंदा है, इहदा अर्थ उन्हां दीआं चालबाजियां, उन्हां दीआं चलाकियां समझ। ਇਹ ਪੰਜ ਜਿਹੜੇ ਤੈਨੂੰ ਰੋਜ਼ ਤੰਗ ਕਰਦੇ ਨੇ, ਇਹ ਕਿਵੇਂ ਅੰਦਰ ਆ ਜਾਂਦੇ ਨੇ? ਪਰ ਮੈਂ ਇਹਦੇ ਅਰਥ ਇਉਂ ਨਹੀਂ ਕਰ ਰਿਹਾ, ਪਰ ਮੈਂ ਉਸ ਅਰਥ ਨੂੰ ਖੰਡਨ ਨਹੀਂ ਕਰਾਂਗਾ, ਆਪਣੀ ਆਪਣੀ ਸੂਝ ਹੈ। ਅੱਗੇ ਹੈ ਮੰਗਲਵਾਰੇ ਲੇ ਮਹੀਤ। ਗੁਰਮੁਖੋ, ਜਿਹੜਾ ਮਹੀਤ ਸ਼ਬਦ ਹੈ, ਅਰਬੀ ਦਾ ਇੱਕ ਸ਼ਬਦ ਹੈ ਮਾਹੀਅਤ, ਜਿਹੜਾ ਪ੍ਰੋਪਰ ਸ਼ਬਦ ਹੈ ਅਰਬੀ ਦਾ ਮਾਹੀਅਤ। ਮਹੀਅਤ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦੀ ਚੰਗੀ ਤਰ੍ਹਾਂ ਘੋ ਕਰਨੀ। ਫਿਰ ਸੁਣਿਓ, ਕਿਉਂਕਿ ਅਰਥ ਕਰਾਂਗੇ ਤੇ ਤਾਂ ਕਥਾ ਅੱਗੇ ਚੱਲੇਗੀ ਨਾ, ਤੇ ਮੈਂ ਇਸ ਕਰਕੇ ਮੰਜੀ ਸਾਹਿਬ ਵੀ ਕਿਤੇ ਵੀ ਪਹਿਲਾਂ ਅਰਥ ਤਾਂ ਕਰ ਦੇਣਾ, ਕਿਉਂਕਿ ਸਰੋਤੇ ਨੂੰ ਸਮਝ ਪਈ ਰਹੇ ਸਾਨੂੰ ਸਭ ਨੂੰ ਕਿ ਆਪਾਂ ਕਥਾ ਕਿਹੜੀ ਕਰਨੀ ਪੈ। ਹੁਣ ਜੇ ਮੈਂ ਖੱਬੇ ਸੱਜਣ ਜਾਂਦਾ ਗੁਰਮੁਖ ਬੈਠਿਆ, ਕਥਾ ਚੱਲਦੀ ਵੀ ਫੇਸਬੁੱਕ ਦੀ, ਇਸ ਤਰ੍ਹਾਂ ਨਾ ਜੀ ਕੋਈ ਮਸਲਾ ਆ ਗਿਆ ਉਹਦੀ, ਅਖੀਰ ਤੇ ਰਹਿ ਗਿਆ ਪੰਜ ਕੁ ਮਿੰਟ, ਆਓ ਜੀ ਹੁਣ ਲੜੀਵਾਰ ਸ਼ਬਦ ਦੀ ਵਿਚਾਰ ਕਰੀਏ। ਇਸ ਤਰ੍ਹਾਂ ਭਾਈ ਸਾਹਿਬ ਜੀ, ਮੈਂ ਬੇਨਤੀ ਕਰਾਂਗਾ ਕਿ ਸਿਆਸੀ ਕੰਮ ਸਿਆਸੀ ਬੰਦੇ ਕਰਨ, ਪ੍ਰਚਾਰਕਾਂ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਗੁਰੂ ਦੀ ਗੱਲ ਕਰਨੀ ਚਾਹੀਦੀ ਹੈ। ਫਿਰ ਸੁਣੋ, ਸ਼ਬਦ ਹੈ ਮਹੀਤ। ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ ਹੈ ਮਹੀਪ, ਇੱਕ ਸ਼ਬਦ ਹੁੰਦਾ ਹੈ ਮਹੀਪਤ। ਜਿੱਥੇ ਮਹੀਪ ਆਉਂਦਾ ਉਹਦਾ ਅਰਥ ਹੈ ਧਰਤੀ ਦਾ ਰਾਜਾ। ਜਿਵੇਂ ਇੱਕ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਤ੍ਰਿਭਵਨ ਮਹੀਪ ਜਾਪ ਸਾਹਿਬ ਚ, ਹੁਣ ਇੱਥੇ ਮਹੀਤ ਹੈ ਮਹੀਪ ਨਹੀਂ। ਮਹਾਰਾਜ ਮਹੀਪ ਦਾ ਅਰਥ ਧਰਤੀ ਦਾ ਰਾਜਾ। ਹੁਣ ਸ਼ਬਦ ਹੈ ਅਰਬੀ ਦਾ ਮਹੀਅਤ। ਮਹੀਅਤ ਦਾ ਅਰਥ ਹੁੰਦਾ ਹੈ ਵੀ ਇੰਸਪੈਕਸ਼ਨ ਕਰਨੀ, ਇਹ ਸ਼ਬਦ ਅੰਗਰੇਜ਼ੀ ਦਾ ਨਾ, ਕਿਸੇ ਕੰਮ ਦੇ ਸੰਬੰਧੀ ਜਾਂਚ ਪੜਤਾਲ ਕਰਨੀ, ਇਹ ਪ੍ਰੋਬਲਮ ਖੜੋ ਕਿਤੇ ਹੋਈ ਸੀ, ਇਹਦਾ ਕਾਰਨ ਕੀ ਹੈ। ਬੜੇ ਕਮਾਲ ਦੇ ਸ਼ਬਦ ਕਹਿ ਦਿੱਤੇ ਸਿਰਫ ਦੋ ਸ਼ਬਦਾਂ ਚ, ਇੱਕ ਸ਼ਬਦ ਚ ਮੰਗਲਵਾਰੇ ਲੇ ਮਹੀਤ। ਮੰਗਲਵਾਰ ਵਾਲਾ ਦਿਨ ਆਇਆ, ਤੂੰ ਇੰਜ ਜਾਣਕਾਰੀ ਇਕੱਠੀ ਕਰ ਜਿਹੜੇ ਤੇਰੇ ਅੰਦਰ ਕਾਮ ਕ੍ਰੋਧ ਲੋਮ ਹੰਕਾਰ ਤੇਰੇ ਅੰਦਰ ਨੂੰ ਅੱਗ ਲਾਈ ਬੈਠੇ ਨੇ, ਇਹਨਾਂ ਨੂੰ ਸਮਝ ਇਹ ਇਹ ਕਿਹੜੀ ਜਗ੍ਹਾ ਹੈ, ਇਹ ਕਿਹੜੀ ਜਾੜੇ ਜਿੱਥੋਂ ਉੱਠ ਕੇ ਤੈਨੂੰ ਰੋਜ਼ ਤੰਗ ਕਰਦੇ ਆ। ਵਿਸ਼ਾ ਬੜਾ ਡੂੰਘਾ, ਆਪਾਂ ਬਾਣੀ ਚੋਂ ਦੇਖਾਂਗੇ ਤੇ ਦੇਖਾਂਗੇ ਵੀ ਭਗਤ ਕਬੀਰ ਸਾਹਿਬ ਦੀ ਬਾਣੀ ਚੋਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਆਪਣੀ ਵਿਆਖਿਆ ਖੁਦ ਕਰਦਾ ਹੈ ਜੀ। ਗੁਰੂ ਨੂੰ ਕੋਈ ਮੁਥਾਜੀ ਨਹੀਂ ਸਾਡੇ ਵਰਗੇ ਵਿਆਖਿਆ ਕਰਦੀ, ਉਹ ਆਪਣੇ ਆਪ ਚ ਮੁਕੰਮਲ ਨੇ। ਪਿਛਲੇ ਦਿਨ ਵੀ ਕਹਿਣਾ ਜੇ ਚੱਲਦਾ ਪਿਆ ਗੁਰੂ ਗ੍ਰੰਥ ਸਾਹਿਬ ਚ ਆਹ ਗਲਤੀਆਂ ਨੇ ਨਾ, ਮੈਂ ਕਹਿੰਦਾ ਰੱਬ ਦਾ ਵਾਸਤਾ ਜੇ ਲਿਖਾਰੀ ਗਲਤੀ ਕਰ ਜਾਂਦਾ ਗੁਰੂ ਕਦੀ ਗਲਤ ਨਹੀਂ ਹੁੰਦਾ, ਗੁਰੂ ਨਹੀਂ ਕਦੀ ਗਲਤ ਹੁੰਦਾ। ਸਭ ਤੋਂ ਪਹਿਲਾਂ ਸਾਡੀ ਭਾਵਨਾ ਉਦੋਂ ਹੀ ਮਰ ਗਈ ਹਜ਼ੂਰ ਨੇ ਤੇ ਸ਼ਬਦ ਵਾਰਿਆ ਮੰਗਲਵਾਰੇ ਲੇ ਮਹੀਤ, ਮੰਗਲਵਾਰ ਤੂੰ ਇੰਨੀ ਨਿਗਰਾਨੀ ਕਰ, ਪੰਜ ਚੋਰ ਕੀ ਜਾਣੈ ਰੀਤ, ਇਹ ਪੰਜ ਜਿਹੜੇ ਚੋਰ ਤੈਨੂੰ ਰੋਜ਼ ਤੰਗ ਕਰਦੇ ਨੇ ਇਹਨਾਂ ਬਾਰੇ ਜਾਣਕਾਰੀ ਇਕੱਠੀ ਕਰ, ਤੂੰ ਲੋਕਾਂ ਬਾਰੇ ਹਿਸਟਰੀ ਇਕੱਠੀ ਕਰੀ ਬੈਠਾ, ਫਲਾਣੇ ਦਾ ਮੁੰਡਾ ਕੀ, ਫਲਾਣੇ ਦੀ ਕੁੜੀ ਕੀ, ਫਲਾਣੇ ਦਾ ਆਹ ਬਿਜ਼ਨਸ ਕੀ, ਤੂੰ ਆਪਣੀ ਹਿਸਟਰੀ ਇਕੱਠੀ ਕਰ ਕਿ ਤੇਰੇ ਅੰਦਰ ਜਿਹੜੇ ਪੰਜ ਤਬਾਹੀਆਂ ਕਰਦੇ ਪਏ ਨੇ ਤੈਨੂੰ ਇਹਨਾਂ ਦੀ ਚਾਲਬਾਜ਼ੀ ਦਾ ਪਤਾ ਹੈ। ਆਪਣੇ ਘਰ ਅੱਗ ਲੱਗੀ ਪਈ ਤੂੰ ਲੋਕਾਂ ਦੇ ਘਰ ਲੈ ਕੇ ਤੁਰਿਆ ਫਿਰਨਾ ਹੈ, ਆ ਫਾਇਰ ਬ੍ਰਿਗੇਡ। ਪੰਜ ਚੋਰ ਕੀ ਜਾਣੇ ਰੀਤ, ਤੈਨੂੰ ਪੰਜਾਂ ਚੋਰਾਂ ਦੀ ਸਮਝ ਪੈ ਜਾਏ। ਮੈਂ ਫਿਰ ਬੇਨਤੀ ਕਰਾਂਗਾ, ਇਹ ਅਰਬੀ ਦਾ ਸ਼ਬਦ ਹੈ ਮਾਹੀਅਤ, ਦੇਸ਼ ਭਾਖਾ ਵਿੱਚ ਸ਼ਬਦ ਬੋਲਿਆ ਜਾਂਦਾ ਮਾਹੀਤ, ਇਹਦੇ ਲਫ਼ਜ਼ੀ ਅਰਥ ਨੇ ਪੜਚੋਲਣਾ, ਨਿਰੀਖਣ ਕਰਨਾ, ਕਿਸੇ ਚੀਜ਼ ਦੀ ਜਾਂਚ ਕਰਨੀ। ਹੁਣ ਬਿਮਾਰੀ ਹੁੰਦੀ, ਸਿੱਧੀ ਜੀ ਉਦਾਹਰਨ ਦਿਆਂ, ਆਪਾਂ ਟੈਸਟ ਕਿਉਂ ਕਰਨੇ, ਇਹ ਉਹ ਮਾਹੀਤ ਹੀ ਹੈ ਨਾ। ਟੈਸਟ ਇਸ ਕਰਕੇ ਕੀਤਾ ਜਾ ਰਿਹਾ ਵੀ ਜਿਹੜੀ ਇਸ ਸਰੀਰ ਨੂੰ ਇਹ ਰੋਗ ਲੱਗਾ ਹੈ ਇਹਦੀ ਜੜ ਕਿੱਥੇ ਹੈ। ਅੱਜ ਡਾਕਟਰ ਦਵਾਈ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਟੈਸਟ ਕਰਦੇ ਆ, ਪੜਚੋਲ ਕੀਤੀ ਜਾਂਦੀ ਇਹ ਬਿਮਾਰੀ ਹੈ ਕਿੱਥੇ। ਪੁਰਾਣੇ ਸਮੇਂ ਜਿਹੜਾ ਵੈਦ ਸੀ ਉਹ ਸਿਰਫ ਨਬਜ਼ ਪਕੜਦਾ ਸੀ, ਜੀਭ ਦਾ ਰੰਗ ਦੇਖਦਾ ਸੀ, ਅੱਖਾਂ ਦੇਖਦਾ ਸੀ, ਉਹਨੂੰ ਪਤਾ ਲੱਗ ਜਾਂਦਾ ਸੀ, ਪਰ ਨਬਜ਼ ਤੋਂ ਬਿਨਾਂ ਦਵਾਈ ਨਹੀਂ ਸੀ ਦਿੰਦਾ। ਪੜਚੋਲ ਕਰ ਰਿਹਾ ਨਾ, ਗੁਰੂ ਜੀ ਕਹਿੰਦੇ ਨੇ ਤੂੰ ਰੌਲਾ ਪਾ ਰਿਹਾ, ਇਹ ਪੰਜ। ਪਰ ਪਹਿਲਾਂ ਸਭ ਤੋਂ ਇਹ ਸੋਚ, ਇਹਨਾਂ ਦੀ ਜੜ ਕੀ, ਇਹਨਾਂ ਦੀ ਜਾਂਚ ਪੜਤਾਲ ਕਰ। ਮਹਾਰਾਜ ਕਹਿੰਦੇ ਨੇ ਫਿਰ ਪੰਜ ਚੋਰ ਕੀ ਜਾਣੈ ਰੀਤ, ਇਹਨਾਂ ਪੰਜਾਂ ਚੋਰਾਂ ਦੀ ਚਾਲ ਦਾ ਤੈਨੂੰ ਸਮਝ ਪੈ ਜਾਏ। ਅਗਲਾ ਸ਼ਬਦ ਵਰਤਿਆ ਘਰ ਛੋਡੇ, ਇਹ ਮੇਰਾ ਖਿਆਲ ਉੱਤੇ ਬਿੰਦੀ ਲੱਗੀ ਹੋਣੀ, ਛੋਡੇ। ਜੇ ਤੂੰ ਘਰ ਛੱਡ ਕੇ ਨਿਕਲਿਆ ਬਾਹਰ, ਫਿਰ ਹੋਵੇਗਾ ਕਿ ਘਰ ਛੋਡੇ ਬਾਹਰ ਜਿਨ ਜਾਏ, ਜਿਨ ਜਾਏ। ਜੇ ਕਿਤੇ ਤੂੰ ਘਰ ਨੂੰ ਛੱਡ ਕੇ, ਹੇ ਮੇਰੇ ਮਨਾ, ਹੇ ਮੇਰੀ ਇਹ ਬਿਰਤੀ ਏ, ਜੋ ਅੰਦਰ ਮੁਖੀ ਹੋ ਕੇ ਤੂੰ ਬਾਹਰ ਨੂੰ ਚੱਲ ਪਈ ਨਾ ਕੋਈ ਦਿਨ ਕਮਾਈ ਕਰਕੇ, ਤੇ ਮਹਾਰਾਜ ਕਹਿੰਦੇ ਨੇ ਨਾਤਰ, ਨਾਤਰ ਦਾ ਅਰਥ ਹੈ ਨਹੀਂ ਤਾਂ, ਖਰਾ ਰਿਸੈ ਹੈ ਰਾਏ, ਖਰਾ ਰਿਸੈ ਹੈ ਰਾਏ। ਰਾਏ ਦਾ ਲਫ਼ਜ਼ੀ ਅਰਥ ਰਾਜਾ ਹੁੰਦਾ, ਇਹਦਾ ਅਰਥ ਪਰਮਾਤਮਾ ਹੈ ਕਿ ਜਿਹੜਾ ਤੇਰਾ ਸਵੈ ਸਰੂਪ ਹੈ, ਜਿੱਥੇ ਤੂੰ ਟਿਕਿਆ। ਜਦੋਂ ਅੰਤਰਮੁਖੀ ਬਿਰਤੀ ਬਾਹਰ ਭਟਕਣ ਲੱਗ ਪਈ ਨਾ, ਉਸ ਰੱਬ ਨੇ ਤੇਰੇ ਤੇ ਗੁੱਸੇ ਹੋ ਜਾਣਾ ਜੇ ਉਹਨੂੰ ਛੱਡ ਕੇ ਤੂੰ ਚਲਾ ਗਿਆ ਤਾਂ। ਹੁਣ ਵੇਖੋ ਇਹ ਸ਼ਬਦ ਮੈਂ ਵੀ ਪੜ੍ਹ ਰਿਹਾ, ਸਹਿਜ ਪਾਠ ਤੁਸੀਂ ਪੜ੍ਹਦੇ ਹੋ, ਅੱਜ ਸਤਿਗੁਰਾਂ ਨੇ ਵਿਚਾਰ ਲਈ ਦਿੱਤਾ ਹੈ। ਥੋੜਾ ਜਾਓ, ਕਬੀਰ ਸਾਹਿਬ ਨੇ ਜੋ ਕਿਹਾ ਸੀ ਬਾਣੀ ਚੋਂ ਨਿਰੀਖਣ ਕਰੀਏ, ਪੰਜ ਕਹਾਣੀ ਕੀ ਹੈ ਸਾਰੀ, ਇਹ ਕਿਵੇਂ ਤੰਗ ਕਰਦੇ ਆ, ਇਹਨਾਂ ਨੂੰ, ਇਹਨਾਂ ਦੀ ਚਾਲ ਨੂੰ ਫੇਲ ਕਿਵੇਂ ਕੀਤਾ ਜਾ ਸਕਦਾ, ਕਿਉਂਕਿ ਲੜਾਈਆਂ ਇਸ ਕਰਕੇ ਲੜੀਆਂ ਜਾਂਦੀਆਂ ਨੇ। ਅੱਜ ਸਮਝੋ ਵੀ ਇਹ ਗੁਪਤ ਭੇਦ ਨੇ ਜਿਹਨੂੰ ਉੱਥੇ ਸਾਡੇ CID ਕਹਿੰਦੇ ਆ ਨਾ, ਸਭ ਤੋਂ ਪਹਿਲਾਂ ਇਹ CID ਲਏ, ਇਹ ਫੁਰਨੇ ਉੱਠਦੇ ਕਿੱਥੋਂ ਨੇ, ਕਰਮ ਤਾਂ ਬਾਅਦ ਵਿੱਚ ਬਣਦੇ ਨੇ ਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਗੱਲ ਥੋੜੀ ਜਿਹੀ ਮਹਿੰਗੀ ਏ, ਪਰ ਮੇਰੇ ਹੱਥ ਜੋੜ ਕੇ ਬੇਨਤੀ ਏ ਤੁਸੀਂ ਧਿਆਨ ਦਿਆ ਜੇ ਇੱਕ ਸ਼ਬਦ ਵੱਲ, ਗੱਲ ਗੁਰੂ ਦੀ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਹ ਜਿਹੜਾ ਸਾਡਾ ਢਾਂਚਾ ਹੈ ਨਾ ਜਿੰਨੇ ਅਸੀਂ ਬੈਠੇ ਹਾਂ, ਹਰ ਬੰਦੇ ਨੇ ਦੇਹ ਨੂੰ ਆਪਣੇ ਆਪਣੇ ਢੰਗ ਨਾਲ ਦੇਖਿਆ। ਕਿਸੇ ਨੇ ਦੇਹ ਨੂੰ ਭੋਗ ਦਾ ਸਾਧਨ ਬਣਾਇਆ, ਕਿਸੇ ਨੇ ਦੇਹ ਨੂੰ ਯੋਗ ਦਾ ਸਾਧਨ ਬਣਾਇਆ ਹੈ, ਕਿਸੇ ਨੂੰ ਦੇਹ ਨੂੰ ਪ੍ਰੇਮਾ ਭਗਤੀ ਦਾ ਸਾਧਨ ਬਣਾਇਆ, ਕਿਸੇ ਨੂੰ ਦੇਹ ਨੂੰ ਹੱਠ ਵਾਲੇ ਪਾਸੇ ਤੋਰ ਦਿੱਤਾ ਹੈ। ਗੁਰਬਾਣੀ ਨਾ ਹੱਠ ਯੋਗ ਦੇ ਹੱਥ ਵਿੱਚ ਹੱਕ ਵਿੱਚ ਹੈ, ਤੇ ਨਾ ਗੁਰਬਾਣੀ ਜਿਹੜੀ ਹੈ ਭੋਗ ਵਾਸ਼ਨਾ ਦੇ ਹੱਥ ਵਿੱਚ ਹੈ। ਸ਼ਬਦ ਦੋਨੋਂ ਸੁਣਿਓ, ਜਦੋਂ ਭੋਗ ਵਾਲੇ ਪਾਸੇ ਕਾਇਆ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲੈ। ਜਦੋਂ ਹੱਠ ਵਾਲੇ ਪਾਸੇ ਕੋਈ ਜਾਂਦਾ ਤੇ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ ਕਿ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਹੱਠ ਕਰਕੇ ਤੂੰ ਕਦੀ ਸਰਦੀ ਚ, ਕਦੀ ਗਰਮੀ ਚ, ਕਦੀ ਤੂੰ ਧੂਣੀਆਂ ਤਪਾ ਕੇ ਬਹਿਨਾ, ਓਏ ਪੁੱਠਾ ਲਟਕਣਾ ਨੇ ਤੇਰਾ ਕੀ ਵਿਗਾੜਿਆ, ਇਹਨੂੰ ਦੁੱਖ ਨਾ ਦੇ ਜਿਹੜਾ ਅੰਦਰ ਸਾਈ ਬੈਠਾ, ਉਹਦੀ ਸੰਭਾਲ ਕਰ, ਨਾ ਭੋਗ ਨੂੰ ਤੇ ਖਿਮਾ ਕਰਿਓ, ਨਾ ਉਹਨਾਂ ਨੇ ਹੱਠ ਨੂੰ ਇੰਨਾ ਤੁਲਨਾ ਦਿੱਤੀ, ਥੋੜਾ ਜਿਹਾ ਅਸੀਂ ਦੇਖਾਂਗੇ। ਪਰ ਮੇਰੀ ਇੱਕ ਬੇਨਤੀ ਹੈ, ਤੁਹਾਡੀ ਜਿਹੜੀ ਪੱਛਮ ਦੀ ਵਿਦਿਆ ਹੈ, ਆਪ ਸਾਰੇ ਗੁਰਮੁਖ ਬੈਠੇ, ਉਹਦਾ ਬੋਡੀ ਬਾਰੇ ਆਪਣਾ ਨਜ਼ਰੀਆ ਹੈ, ਅਧਿਆਤਮਿਕਤਾ ਦਾ ਤੇ ਪੂਰਬ ਦਾ ਨਜ਼ਰੀਆ ਆਪਣਾ, ਪਰ ਵਿਸ਼ੇ ਤੋਂ ਦੂਰ ਨਹੀਂ ਜਾਣਾ। ਇਹ ਕਿੱਥੋਂ ਉੱਠਦੇ ਨੇ? ਕਬੀਰ ਸਾਹਿਬ ਨੇ ਕਹਿੰਦੇ ਮੈਂ ਇਹਨਾਂ ਦੀ ਜਾਂਚ ਪੜਤਾਲ ਕੀਤੀ, ਇੱਕ ਇੱਕ ਚੀਜ਼ ਮੈਨੂੰ ਇਹਨਾਂ ਦੀ ਪਤਾ ਲੱਗ ਗਈ ਹੈ, ਕਹਿਣ ਲੱਗੇ ਲੋਕੋ ਮੈਂ ਜਿਉਂਦੇ ਜੀ ਅੱਜ ਇਹਨਾਂ ਨੂੰ ਜਿੱਤ ਕੇ ਆ ਰਿਹਾ ਹਾਂ। ਇਹ ਜਿਹੜਾ ਸਾਡਾ ਸਰੀਰ ਹੈ ਇਹ ਸਤਿਗੁਰੂ ਦੀ ਬਾਣੀ ਅਨੁਸਾਰ ਪੰਜਾਂ ਤੱਤਾਂ ਦੀ ਜੜਤ ਹੈ। ਪੰਜ ਤੱਤ ਇਕੱਠੇ ਹੋਏ ਸਰੀਰ ਬਣ ਗਿਆ, ਜਿਹਨੂੰ ਸਤਿਗੁਰੂ ਨੇ ਕਿਹਾ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪਰ ਇਹ ਤੱਤ ਜਿਹੜੇ ਨੇ ਇਹ ਅੱਗੇ ਨਹੀਂ ਜਾਂਦੇ। ਤਨ ਪੰਜਾਂ ਤੱਤਾਂ ਦਾ, ਪਰ ਅੰਦਰ ਵਾਲਾ ਜਿਹੜਾ ਉਹਦੀ ਅੰਸ਼ ਹੈ। ਜਿਹਨੂੰ ਜੀਓ ਪਾਏ ਪਿੰਡ ਜਿਨ ਸਾਜਿਆ, ਉਹ ਜੀਓ ਪਾਏ ਪਿੰਡ ਪੰਜਾਂ ਤੱਤਾਂ ਦਾ। ਮਹਾਰਾਜ ਕਹਿੰਦੇ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜਿਹ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਨ। ਜਿੱਥੋਂ ਤੱਤ ਨਿਕਲਦੇ ਨੇ ਤੱਤ ਤੱਤਾਂ ਵੀ ਸਮਾ ਜਾਣਗੇ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ, ਕਵਨ ਤੇ ਕੌਣ ਮੁਵਾਰੇ ਕੌਣ ਮੁਵਾ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਸੁਣਿਓ ਇੱਕ ਇੱਕ ਬੇਨਤੀ ਧਿਆਨ ਨਾਲ। ਪੰਜਾਂ ਤੱਤਾਂ ਦਾ ਸਰੀਰ ਹੈ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ, ਜਿਹੜੇ ਪਿੱਛੇ ਆਪਾਂ ਕਥਾ ਕਰਕੇ ਆਏ ਸਨ, ਉਹ ਜੇ ਛੇ ਘਰ ਛੇ ਗੁਰ, ਜਿਹੜਾ ਸਾਂਖ ਸ਼ਾਸਤਰ ਹੈ ਨਾ, ਜਿਹਨੂੰ ਹਿੰਦੀ ਵਾਲੇ ਸੰਖਿਆ ਸ਼ਾਸਤਰ ਕਹਿੰਦੇ ਨੇ, ਇਹ ਸਾਂਖ ਸ਼ਾਸਤਰ ਕਹਿੰਦੇ, ਅਸੀਂ ਸੰਖਿਆ ਸ਼ਬਦ ਵਰਤਨੇ ਆ ਜਾਂ ਸਾਂਖ ਵਰਤਨੇ, ਉਹਦੇ ਵਿੱਚ ਸਾਰੀਆਂ ਗਿਣਤੀਆਂ ਮਿਣਤੀਆਂ ਦਿੱਤੀਆਂ ਨੇ। ਪੰਜਾਂ ਤੱਤਾਂ ਦਾ ਤਨ ਹੈ ਇਹ। ਪੰਜਾਂ ਤੱਤਾਂ ਦੇ ਜਿਹੜੇ ਪੰਜ ਤੱਤ ਨੇ, ਇਹਦੇ ਵਿੱਚ ਪਰਮਾਤਮਾ ਨੇ ਇਹਨਾਂ ਦੇ ਪੰਜ ਗੁਣ ਪੈਦਾ ਕੀਤੇ ਆ। ਇਹ ਕਥਾ ਥੋੜੀ ਰਿਪੀਟ ਹੋਣੀ, ਬਹੁਤ ਸਾਲ ਪਹਿਲਾਂ ਕੀਤੀ ਸੀ। ਪੰਜਾਂ ਤੱਤਾਂ ਦੇ ਜਿਹੜੇ ਪੰਜ ਗੁਣ ਨੇ, ਤੇ ਹੁਣ ਗੁਣ ਨੂੰ ਤਾਂ ਧਾਰਨ ਕਰਨ ਵਾਲਾ ਕੋਈ ਵਸੀਲਾ ਚਾਹੀਦਾ ਨਾ, ਉਹ ਪੰਜ ਗਿਆਨ ਇੰਦਰੀ ਨੇ। ਪੰਜ ਚੋਰ ਕੀ ਜਾਣੇ ਰੀਤ ਮੈਂ ਉਧਰ ਆ ਰਿਹਾ, ਇਹਦੀ ਪੜਚੋਲ ਕਰੀਏ। ਫਿਰ ਬੇਨਤੀ, ਪੰਜ ਤੱਤ, ਪੰਜਾਂ ਤੱਤਾਂ ਦੇ ਪੰਜ ਗੁਣ ਤੇ ਪੰਜਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਪੰਜ ਇੰਦਰੇ, ਤੇ ਜਦੋਂ ਉਹ ਗੁਣ ਦੀ ਥਾਂ ਤੇ ਉਹਨਾਂ ਦੀ ਵਾਸ਼ਨਾ ਵਰਤੋਂ ਕਰਨ ਲੱਗ ਪੈਂਦੇ ਨੇ, ਫਿਰ ਇਹ ਵਿਸ਼ੇ ਤੇ ਵਕਾਰ ਬਣ ਜਾਂਦੇ ਆ। ਇਹਨਾਂ ਬਾਰੇ ਥੋੜਾ ਜਿਹਾ ਆਪਾਂ ਲਾਂਗੇ ਜੀ। ਪਹਿਲੀ ਗੱਲ, ਆ ਪੰਜ ਤੱਤ ਨੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਅਪ ਦਾ ਅਰਥ ਪਾਣੀ, ਤੇਜ ਦਾ ਅਰਥ ਅੱਗ, ਪ੍ਰਿਥਵੀ ਦਾ ਅਰਥ ਮਿੱਟੀ, ਬਾਏ ਦਾ ਅਰਥ ਵਾਯੂ, ਤੇ ਆਕਾਸ਼ ਪੰਜ ਤੱਤ ਨੇ। ਫਿਰ ਸੁਣਿਓ, ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ। ਆ ਪਾਣੀ ਤੱਤ ਹੈ, ਪਰ ਇਹਦਾ ਗੁਣ ਰਸ ਹੈ, ਕਿਉਂਕਿ ਪਾਣੀ ਤੋਂ ਬਿਨਾਂ ਰਸ ਕਦੀ ਪੈਦਾ ਹੀ ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਕੀਮਤੀ ਫਲਦਾਰ ਰੁੱਖ ਹੋਵੇ, ਜੇ ਉਹਦੀਆਂ ਜੜ੍ਹਾਂ ਚ ਪਾਣੀ ਨਹੀਂ ਜਾਂਦਾ ਤੇ ਫਲ ਤੋਂ ਆਸ ਮਤ ਕਰੀਏ ਰਸ ਦੀ। ਜੇ ਫਲ ਚ ਰਸ ਭਰਿਆ ਜਾਣਾ, ਸਿਰਫ ਪਾਣੀ ਨੇ, ਪਾਣੀ ਦੇ ਰਾਹੀਂ ਭਰਨਾ ਹੈ। ਸੂਰਜ ਨੇ ਸਾਥ ਦੇਣਾ, ਪਰ ਪਾਣੀ ਜ਼ਰੂਰੀ ਹੈ। ਫਿਰ ਸੁਣਿਓ, ਪਾਣੀ ਤੱਤ ਹੈ, ਇਹਦਾ ਗੁਣ ਰਸ ਰਸ ਹੈ। ਉਸ ਤੋਂ ਅੱਗੇ ਇਹ ਸ਼ਬਦ ਵਰਤੇ ਆ ਅਪ ਤੇਜ, ਤੇਜ ਦਾ ਅਰਥ ਅੱਗ, ਅੱਗ ਇੱਕ ਤੱਤ ਹੈ, ਤੇ ਇਹਦਾ ਗੁਣ ਜਿਹੜਾ ਹੈ ਨਾ ਜੀ, ਜਦੋਂ ਅਸੀਂ ਦੇਖਦੇ ਹਾਂ ਉਹ ਰੂਪ ਹੈ, ਇਹਦਾ ਸੰਬੰਧ ਰੂਪ ਨਾਲ ਹੈ। ਉਸ ਤੋਂ ਬਾਅਦ ਤੀਜਾ ਤੱਤ ਹੈ ਪਵਨ, ਵਾਯੂ, ਹਵਾ, ਤੇ ਇਹਦਾ ਜਿਹੜਾ ਗੁਣ ਹੈ ਉਹ ਸਪਰਸ਼ ਹੈ, ਜਿਹਨੂੰ ਆਪਾਂ ਕਹਿੰਦੇ ਕਿਸੇ ਚੀਜ਼ ਨੂੰ ਟੱਚ ਕਰਨਾ, ਹਨਾ, ਛੂਹਣਾ। ਪੰਜ ਚੋਰ ਕੀ ਜਾਣੇ ਰੀਤ ਮੈਂ ਗੱਲ ਕਰ ਰਿਹਾ। ਉਸ ਤੋਂ ਅੱਗੇ ਅਪ ਤੇਜ ਬਾਏ ਪ੍ਰਿਥਵੀ, ਮਿੱਟੀ ਇੱਕ ਤੱਤ ਹੈ, ਇਹਦਾ ਜਿਹੜਾ ਗੁਣ ਹੈ ਉਹ ਗੰਧ ਹੈ, ਚਾਰ ਹੋ ਗਏ। ਤੇ ਪੰਜਵਾਂ ਤੱਤ ਹੈ ਆਕਾਸ਼, ਜਿਹਨੂੰ ਸਪੇਸ ਕਹਿੰਦੇ ਆ, ਤੇ ਉਂਝ ਵੈਸੇ ਇਸਲਾਮ ਨੇ ਸਿਰਫ ਚਾਰ ਤੱਤ ਮੰਨੇ ਨੇ, ਆਕਾਸ਼ ਨਹੀਂ ਮੰਨਿਆ, ਗੁਰਮਤ ਨੇ ਆਕਾਸ਼ ਮੰਨਿਆ ਹੈ। ਮੈਂ ਬੋਲ ਰਿਹਾ, ਜੇ ਸਪੇਸ ਨਾ ਹੁੰਦੀ ਤੁਹਾਡੇ ਤੱਕ ਮੇਰੀ ਆਵਾਜ਼ ਕਿਵੇਂ ਜਾਏ? ਜੇ ਮੇਰੇ ਮੂੰਹ ਨੂੰ ਕੋਈ ਬੰਦ ਕਰਦਾ, ਆਕਾਸ਼ ਮਰ ਗਿਆ। ਇੱਕ ਵਾਰ ਦਸ ਬੇਨਤੀ ਕੀਤੀ ਸੀ, ਕੋਈ ਬੰਦਾ ਮਰਨ ਸ਼ਈਆ ਤੇ ਪਿਆ, ਮਰਨ ਸੇਜ ਤੇ, ਪਰਿਵਾਰ ਪਾਣੀ ਪਾਉਂਦਾ ਚਿਮਚੇ। ਸਾਡੇ ਪਿੰਡਾਂ ਚ ਪਹਿਲਾਂ ਕਹਿੰਦੇ ਸਨ, ਜਿਹਨੂੰ ਡਾਕਟਰ ਜਵਾਬ ਦਿੰਦੇ ਸਨ ਨਾ, ਤੇ ਕਹਿੰਦੇ ਸਨ ਪਤਾ ਕਰ, ਉਹਨੂੰ ਅੱਜ ਕੱਲ ਚਿਮਚਾ ਲੱਗ ਗਿਆ। ਸ਼ਾਇਦ ਪੁਰਾਣੇ ਲੋਕਾਂ ਨੂੰ ਪਤਾ ਹੋਣਾ, ਚਿਮਚਾ ਲੱਗਣ ਦਾ ਮਤਲਬ ਸੀ ਚਿਮਚੇ ਨਾਲ ਉਹਨੂੰ ਪਾਣੀ, ਚਿਮਚੇ ਨਾਲ ਲਿਕੁਇਡ ਥੋੜਾ ਬਹੁਤ ਦਿੰਦੇ ਆ। ਜਿੰਨੀ ਦੇਰ ਤੱਕ ਸਵਾਸ ਨੇ, ਭਾਵੇਂ ਉਹ ਬੇਸੁਰਤ ਵੀ ਹੈ, ਚਿਮਚੇ ਨਾਲ ਪਾਣੀ ਪਾਓਗੇ, ਪਾਣੀ ਅੰਦਰ ਜਾਏਗਾ, ਮੌਤ ਹੁੰਦੀ ਦੇਰ ਇਹ ਪਾਣੀ ਬੈਕ ਆ ਜਾਂਦਾ, ਕਿਉਂਕਿ ਆਕਾਸ਼ ਤੱਤ ਵਿੱਚੋਂ ਮਰ ਜਾਂਦਾ ਹੈ। ਆਹ ਜਿਹੜਾ ਖੂਨ ਹੈ ਆਕਾਸ਼ ਤੱਤ ਕਰਕੇ ਦੇ ਸਰਕਲ ਕਰ ਰਿਹਾ ਹੈ, ਇਹ ਆਕਾਸ਼ ਤੱਤ ਹੈ, ਇਹਦਾ ਗੁਣ ਹੈ ਸ਼ਬਦ। ਫਿਰ ਅਰ ਸੁਣਿਓ, ਇਹ ਕਿੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ? ਪੰਜ ਤੱਤ ਨੇ, ਪੰਜ ਗੁਣ ਨੇ। ਹੁਣ ਇਹਨਾਂ ਪੰਜ ਗੁਣਾਂ ਦਾ, ਹੁਣ ਬਾਹਰ ਮਿੱਟੀ ਪਈ ਹੈ ਉਹਦਾ ਗੁਣ ਹੈ, ਬਾਡੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ? ਫਿਰ ਲਓ ਵੀ ਸੁਣਿਓ, ਪੰਜ ਤੱਤ ਪੰਜ ਗੁਣ, ਤੇ ਪੰਜ ਗੁਣ ਜਿਹੜੇ ਨੇ ਉਹ ਪੰਜ ਸਾਡੇ ਬਾਡੀ ਦੇ, ਸਾਡੀ ਕਾਇਆ ਦੇ ਦੇਹ ਦੇ ਪੰਜ ਇੰਦਰੀਆਂ ਨੂੰ ਪ੍ਰਭਾਵਿਤ ਕਰਦੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਸ਼ਬਦ ਵਰਤਿਆ ਇਹ ਪਾਣੀ, ਤੱਤ ਤੇ ਗੁਣ ਰਸ, ਇਹਦਾ ਇੰਦਰਾ ਜੀਵ ਹੈ, ਇਹਦਾ ਸੰਬੰਧ ਰਸਨਾ ਨਾਲ ਹੈ। ਇਹੀ ਕਾਰਨ ਜਿੰਨੇ ਕੁਛ ਮੈਂ ਤਾਂ ਕਿ ਮੈਨੂੰ ਮੈਡੀਕਲ ਤੌਰ ਤੇ ਕੋਈ ਪਤਾ ਨਹੀਂ, ਐਵੇਂ ਕਹਾਂ ਇਹਦੇ ਚਾਰ ਚੁਫੇਰੇ ਪਾਣੀ ਰਹਿਣਾ ਜ਼ਰੂਰੀ ਹੈ, ਕਿਉਂਕਿ ਰਸਨਾ ਜਿਹੜੀ ਹੈ ਪਾਣੀ ਨਾਲ ਇਹਦਾ ਸੰਬੰਧ ਹੈ। ਪਾਣੀ ਤੱਤ ਹੈ, ਰਸ ਗੁਣ ਹੈ, ਤੇ ਇਹਨੂੰ ਚੱਖਣ ਵਾਲਾ, ਜਾਣਨ ਵਾਲਾ ਗਿਆਨ ਇੰਦਰਾ ਸਾਡੀ ਜੀਭ ਹੈ ਜਾਂ ਰਸਨਾ ਹੈ। ਅੱਗ ਤੱਤ ਹੈ, ਅਗਨ ਕਹਿ ਲਓ, ਅੱਗ ਤੱਤ ਹੈ, ਗੁਣ ਇਹਦਾ ਰੂਪ ਹੈ, ਇਹਦਾ ਸੰਬੰਧ ਸਾਡੀਆਂ ਅੱਖਾਂ ਦੇ ਨਾਲ ਹੈ, ਰੋਸ਼ਨੀ ਦਾ ਸੰਬੰਧ ਹੈ। ਭਾਵੇਂ ਅੱਖਾਂ ਤੰਦਰੁਸਤ ਨੇ, ਕੋਈ ਸਾਡੇ ਜੋਤ ਵਿੱਚ ਦੇਖਣ ਵਿੱਚ ਕੋਈ ਦਿੱਕਤ ਨਹੀਂ, ਪਰ ਹਨੇਰੇ ਵਿੱਚ ਵੀ ਤਾਂ ਦਿਸੇਗਾ ਜੇ ਬਾਹਰੋਂ ਲਾਈਟ ਬਲੇਗੀ, ਕਿਉਂਕਿ ਇਹਨਾਂ ਦਾ ਸੰਬੰਧ ਹੀ ਤੇਜ ਦੇ ਨਾਲ ਹੈ। ਇਹ ਦੂਸਰਾ ਗਿਆਨ ਇੰਦਰਾ ਹੋ ਗਿਆ, ਇਹ ਅੱਗ ਨਾਲ ਸੰਬੰਧਿਤ ਹੈ, ਜੀ ਪਾਣੀ ਨਾਲ ਸੰਬੰਧਿਤ ਹੈ। ਚੌਥਾ ਤੀਸਰਾ ਮੈਂ ਸ਼ਬਦ ਵਰਤਿਆ ਵਾਯੂ, ਪਵਨ। ਹੁਣ ਜਿਹੜੀ ਪਵਨ ਹੈ ਉਹਦਾ ਜਿਹੜਾ ਗੁਣ ਸੀ ਉਹ ਸਪਰਸ਼ ਹੈ, ਤੇ ਸਪਰਸ਼ ਸਭ ਤੋਂ ਜ਼ਿਆਦਾ ਜੇ ਗਿਆਨ ਇੰਦਰਿਆਂ ਚੋਂ ਵੱਡ ਆਕਾਰੀ ਕੋ ਹੈ ਉਹ ਪਵਨ ਦਾ ਗਿਆਨ ਇੰਦਰਾ ਹੈ। ਸਪਰਸ਼ ਦਾ ਉਹ ਸਾਡੀ ਸਕਿਨ ਹੈ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿੰਨਾ ਰੱਬ ਨੇ ਆ ਚਮੜੀ ਦਾ ਕੱਪੜਾ ਪਾ ਕੇ ਢੱਕਿਆ ਨਾ, ਇਹ ਜਿਹੜੀ ਤੁਚਾ ਕਹਿ ਲਓ, ਸਕਿਨ ਕਹਿ ਲਓ, ਚਮੜੀ ਕਹਿ ਲਓ, ਇਹਦਾ ਸੰਬੰਧ ਹਵਾ ਨਾਲ ਹੈ, ਤੇ ਸਭ ਤੋਂ ਜ਼ਿਆਦਾ ਵਾਸ਼ਨਾ ਨੂੰ ਇਹਦੀ ਸਪਰਸ਼ਤਾ ਪ੍ਰਭਾਵਿਤ ਕਰਦੀ ਹੈ। ਕਿਸੇ ਚੀਜ਼ ਨੂੰ ਛੂਹ ਜਾਣਾ, ਮੈਂ ਮੇਰੀਆਂ ਧੀਆਂ ਭੈਣਾਂ ਮਾਤਾਵਾਂ ਇਹ ਤਰ੍ਹਾਂ ਤੁਸੀਂ ਬੈਠੇ ਹੋ, ਜੇ ਮੈਂ ਗੱਲ ਖੁੱਲ੍ਹ ਕੇ ਵੀ ਕਰਾਂਗਾ ਮੈਨੂੰ ਬਖਸ਼ ਦਿਆ ਜੇ। ਵੇਖੋ, ਲੱਕੜ ਨੂੰ ਹੱਥ ਪਾਓ ਕੁਛ ਮਹਿਸੂਸ ਨਹੀਂ ਹੁੰਦਾ, ਲੋਹੇ ਨੂੰ ਹੱਥ ਪਾਓ ਕੀ ਧਾਤ ਹੀ ਕਹਿੰਦੇ ਡਾਡੀ ਜੀ। ਜਦੋਂ ਕਿਸੇ ਫੁੱਲ ਨੂੰ ਸਪਰਸ਼ ਕਰਨੇ ਆ, ਜਦੋਂ ਆਪਾਂ ਕਿਸੇ ਦੇ ਜਿਸਮ ਨੂੰ ਸਪਰਸ਼ ਕਰਨੇ ਆ, ਉਦੋਂ ਅੰਦਰ ਕੁਛ ਨਾ ਕੁਛ ਖਿਆਲ ਜ਼ਰੂਰ ਪੈਦਾ ਹੁੰਦਾ, ਕਿਉਂਕਿ ਉਸ ਸਪਰਸ਼ ਦਾ ਸੰਬੰਧ ਪਵਨ ਨਾਲ ਹੈ, ਤੁਚਾ ਨਾਲ ਹੈ। ਫਿਰ ਅਰਜ਼ ਕੀਤੀ, ਪਵਨ, ਸਪਰਸ਼ ਤੇ ਤੁਚਾ। ਉਸ ਤੋਂ ਬਾਅਦ ਜੀ ਚੌਥਾ, ਤਿੰਨ ਹੋ ਗਏ ਨੇ ਜੀ, ਚੌਥਾ ਹੈ ਆਹ ਮਿੱਟੀ। ਮਿੱਟੀ ਦਾ ਗੁਣ ਗੰਧ ਹੈ, ਗੰਧ ਦਾ ਸੰਬੰਧ ਸਾਡੀ ਨਾਸਕਾਂ ਨਾਲ ਹੈ, ਗੰਧ ਸੁਗੰਧ ਦਾ ਨੱਕ ਨੂੰ ਪਤਾ ਹੈ। ਕੁਰਬਾਨ ਜਾਈਏ ਉਸ ਰੱਬ ਕਾਰੀਗਰ ਤੋਂ। ਕਬੀਰ ਸਾਹਿਬ ਨੇ ਕਿਹਾ, ਮੂਰਤੀਆਂ ਬਣਾਉਣ ਵਾਲੇ ਬੜੇ ਦੁਨੀਆਂ ਚਾਹੇ, ਤੇਰੇ ਵਰਗਾ ਮੂਰਤੀਕਾਰ ਕੋਈ ਨਹੀਂ, ਤੇਰੀ ਤਾਂ ਮੂਰਤੀ ਨੂੰ ਦੇਖ ਕੇ ਵੀ ਸਮਾਧ ਚਲੇ ਜਾਈਦਾ। ਨੱਕ ਕੰਨ ਗਲੇ ਦਾ ਡਾਕਟਰ ਇੱਕੋ ਵੇ, ਪਰ ਜੋ ਕੁਝ ਕੰਨ ਨੇ ਕਰ ਲੈਣਾ ਉਹ ਨੱਕ ਨੇ ਨਹੀਂ ਕਰ ਲੈਣਾ, ਜੋ ਨੱਕ ਨੇ ਕਰ ਲੈਣਾ ਉਹ ਕੰਨ ਨੇ ਨਹੀਂ ਕਰ ਲੈਣਾ। ਜਿਹੜੀ ਮਿੱਟੀ ਹੈ ਇਹਦਾ ਗੁਣ ਗੰਧ ਹੈ, ਇਹਦਾ ਇੰਦਰਾ ਜਿਹੜਾ ਸਾਡਾ ਨੱਕ ਹੈ। ਪੰਜਵਾਂ ਹੈ ਆਕਾਸ਼, ਆਕਾਸ਼ ਦਾ ਗੁਣ ਸ਼ਬਦ ਹੈ, ਕਿਉਂਕਿ ਸ਼ਬਦ ਆਕਾਸ਼ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਇੱਕ ਸ਼ਬਦ ਅਸੀਂ ਬੋਲ ਰਹੇ ਵੀ ਤੇ ਆਕਾਸ਼ ਹੈ ਨਾ, ਭਾਵੇਂ ਉੱਪਰ ਸੈਟੇਲਾਈਟ ਨੇ ਚੱਲ ਰਹੇ ਨੇ। ਜਿੰਨੀ ਮੈਂ ਕੱਲ ਵੀ ਕਿਹਾ ਸੀ, ਸ਼ਬਦ ਦੀ ਸਪੀਡ ਇੰਨੀ ਹੈ, ਪੁੱਛੋ ਕੁਝ ਨਾ। ਗੁਰਮੁਖੋ ਇੱਥੇ ਡਾਇਲ ਕਰ ਦਿਓ, ਬੰਦਾ ਸ਼ਬਦ ਦੇ ਬੜੇ ਨੇੜੇ ਜਾ ਚੁੱਕਾ ਹੈ, ਬਾਹਰ ਮੁਖੀ ਵੀ ਸੋੜਾ ਡਾਇਲ ਕਰ ਦਿਓ, ਇੱਕ ਖਿੰਨ ਚ ਆਵਾਜ਼ ਸੱਤ ਸਮੁੰਦਰਾਂ ਨੂੰ ਪਾਰ ਕਰਕੇ ਪਹੁੰਚ ਜਾਂਦੀ ਹੈ। ਜੇ ਸਪੇਸ ਨਹੀਂ ਹੋਵੇਗੀ ਸ਼ਬਦ ਅੱਗੇ ਕਿੱਥੇ ਚੱਲੇਗਾ? ਸ਼ਬਦ ਨੂੰ ਜਾਣਨ ਵਾਲਾ ਗਿਆਨ ਇੰਦਰਾ ਸਾਡੇ ਕੰਨ ਨੇ। ਫਿਰ ਸੁਣਿਓ, ਪੰਜ ਚੋਰ ਕੀ ਜਾਣਾ ਰੀਤ, ਪੰਜ ਤੱਤ, ਪੰਜ ਗੁਣ, ਪੰਜ ਗਿਆਨ ਇੰਦਰੇ। ਹੁਣ ਇਹ ਇਕੱਲੇ ਸਾਨੂੰ ਨਹੀਂ, ਸਾਨੂੰ ਤਾਂ ਚੰਬੜੀ ਚੰਬੜੇ ਨੇ, ਇਹ ਗੁਣ ਵੀ ਨੇ, ਇਹ ਔਗਣ ਵੀ ਨੇ। ਹੁਣ ਇਹ ਪੰਜ ਜਿਹੜੇ ਨੇ ਰੱਬ ਨੇ ਜਿਹੜੀਆਂ ਜੂਨਾਂ ਦੂਜੀਆਂ ਬਣਾਈਆਂ ਨੇ, ਜਿੰਨੀ ਕੁ ਸਾਨੂੰ ਬੰਦਿਆਂ ਨੂੰ ਸਮਝ ਪਈ, ਬਾਕੀ ਜੂਨਾਂ ਦਾ ਕੋਈ ਅੰਤ ਜੀ? ਆਪਣੀ ਸਰੀਰ ਵਿੱਚ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਰੋਜ਼ ਜੰਮਦੀਆਂ ਤੇ ਰੋਜ਼ ਮਰਦੀਆਂ ਨੇ, ਇਹਦਾ ਹੀ ਪਤਾ ਕੋਈ ਨਹੀਂ। ਹੁਣ ਜਿਹੜੀਆਂ ਬਾਕੀ ਜੂਨਾਂ ਨੇ ਉਹਦੇ ਵਿੱਚੋਂ ਪੰਜ ਜੀਵ ਨੇ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਜ਼ਿਕਰ ਆਇਆ, ਉਹਨਾਂ ਨੂੰ ਸਿਰਫ ਇੱਕ ਇੱਕ ਇਹ ਰਸ ਚੰਬੜਦਾ ਹੈ, ਇੱਕ ਇੱਕ ਰਸ ਉਹਨਾਂ ਦੀ ਜ਼ਿੰਦਗੀ ਦਾ ਅੰਤ ਕਰ ਦਿੰਦਾ ਹੈ। ਤੇ ਜੇ ਸਰੀਰ ਨੂੰ ਪੰਜ ਚੰਬੜੇ ਹੋਣ ਉਹਦਾ ਕੀ ਬਣੇਗਾ? ਥੋੜਾ ਜਿਹਾ ਫਿਰ ਇਸ ਨੂੰ ਸੁਣਿਓ, ਮੈਂ ਆਰੰਭ ਚ ਕਿਹਾ ਸੀ ਵੀ ਸਕਿਪ ਨਾ ਕਰਿਓ, ਧਿਆਨ ਦਿਆ ਹਜੇ। ਮ੍ਰਿਗ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਆਸਾਦ ਜਾਮੈ ਤਾਕੀ ਕੇਤਕ ਆਸ। ਮ੍ਰਿਗ ਮ੍ਰਿਗ ਜਿਹਨੂੰ ਆਪਾਂ ਹਰਨ ਕਹਿੰਦੇ ਹਾਂ, ਉਹਨੂੰ ਸਿਰਫ ਇੱਕੋ ਰਸ ਲੈ ਗਿਆ ਕੰਨ ਦਾ, ਘੰਡੇ ਖੇੜੇ ਦੀ ਆਵਾਜ਼ ਸੁਣਦਾ ਤੇ ਉਸ ਆਵਾਜ਼ ਨੂੰ ਸੁਣ ਕੇ ਮ੍ਰਿਗ ਉਧਰ ਦੌੜਦਾ। ਮੱਛੀ ਨੂੰ ਸਿਰਫ ਇੱਕੋ ਰਸ ਲੈ ਗਿਆ ਜੀਵ ਦਾ, ਉਹ ਕੁੰਡੀ ਨੂੰ ਮਾਸ ਲਾ ਕੇ ਸੱਟਦਾ ਤੇ ਮੱਛੀ ਮਾਸ ਖਾਣ ਦੀ ਥਾਂ ਖੁਦ ਰਸ ਧੱਕੇ ਦਾ ਰਸ ਬਣ ਜਾਂਦੀ। ਮ੍ਰਿਗ ਨੂੰ ਇੱਕ ਕੰਨਾਂ ਦਾ, ਮੱਛੀ ਨੂੰ ਜੀਵ ਦਾ। ਭ੍ਰਿੰਗ ਆ ਜਿਹੜਾ ਆਪਾਂ ਇਹਨੂੰ ਭਵਰਾ ਕਹਿੰਦੇ ਹਾਂ, ਭਵਰੇ ਨੇ ਇੱਕੋ ਰਸ ਲੱਗਾ ਨਾਸਕਾਂ ਦਾ, ਕਮਲ ਫੁੱਲ ਤੇ ਬਹਿੰਦਾ ਆਪਣਾ ਭੁੱਲ ਜਾਂਦਾ, ਕਮਲ ਫੁੱਲ ਆਪਣੇ ਆਪ ਨੂੰ ਸੰਕੋਚਦਾ ਤੇ ਰਾਤ ਸਾਹ ਨਹੀਂ ਨਿਕਲਦਾ, ਸਵੇਰ ਤੱਕ ਮਰ ਜਾਂਦਾ, ਇੱਕੋ ਰੋਗ ਹੈ ਨੱਕ ਦਾ। ਗੁਰੂ ਕਬੀਰ ਸਾਹਿਬ ਕਹਿੰਦੇ ਲੋਕੋ ਕਦੀ ਸੋਚ ਕੇ ਦੇਖਿਆ ਅੰਦਰ ਬਿਮਾਰੀ ਕਿੱਥੋਂ ਉੱਠੀ ਹੈ, ਕਿੱਥੋਂ ਸਾਰੀਆਂ ਸਭ ਕੁਝ ਹੋ ਰਿਹਾ। ਪਰ ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਉਦਾਸ ਨਹੀਂ ਹੋਣਾ, ਤੁਹਾਡਾ ਗੁਰੂ ਇੰਨਾ ਸਮਰੱਥ ਹੈ ਸਾਰਿਆਂ ਨੂੰ ਵਾਲਾਂ ਤੋਂ ਫੜਕਾ ਕੇ ਧਰਤੀ ਤੇ ਸੜ ਸਕਦਾ ਹੈ। ਤੁਸੀਂ ਰੋਜ਼ ਇੱਕ ਬਚਨ ਸੁਣਦੇ ਹੋ, ਅੱਜ ਵੀ ਮੈਂ ਕਿਸੇ ਗੁਰਮੁਖ ਘਰ ਗਿਆ, ਉੱਥੇ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ। ਬੜੀ ਵੱਡੀ ਗੱਲ ਹੈ ਜੀ, ਸਿਰਫ ਇੱਕ ਭਵਰੇ ਨੂੰ ਹੈ, ਉਸ ਤੋਂ ਬਾਅਦ ਪਤੰਗ। ਮੈਂ ਬੇਨਤੀ ਕਰਾਂਗਾ, ਆ ਪਤੰਗਾ ਜਿਹੜਾ ਹੈ ਉਹਨੂੰ ਅੱਖਾਂ ਦਾ ਰਸ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਹਾਥੀ ਨੂੰ ਸਪਰਸ਼ਤਾ ਦਾ ਰਸ ਹੈ, ਕਿਉਂਕਿ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਗੁਰੂ ਗ੍ਰੰਥ ਸਾਹਿਬ ਚ ਆਉਂਦਾ। ਕਾਗਜ਼ ਦੀ ਹਾਥਨੀ ਸਟੈਚੂ ਬਣਾ ਦਿੱਤਾ, ਹਾਥੀ ਪਕੜਨ ਵਾਲੇ ਨੇ ਥੱਲੇ ਖੱਡਾ ਬਣਾ ਕੇ ਉੱਤੇ ਥੋੜਾ ਜਿਹਾ ਸੋਟੀਆਂ ਵਿਛਾ ਦਿੱਤੀਆਂ, ਛੱਤ ਪਾ ਦਿੱਤੀ, ਉਹਦੇ ਉੱਤੇ ਕਾਗਜ਼ ਦਾ ਸਟੈਚੂ ਬੁੱਤ ਬਣਾਤਾ। ਹਾਥੀ ਕਾਮ ਦਾ ਮਾਰਿਆ ਹੁੰਦਾ, ਉਸ ਬੁੱਤ ਵੱਲ ਭੱਜਦਾ, ਜਦੋਂ ਭਾਰ ਪਾਉਂਦਾ ਥੱਲੇ ਥੜਾ ਕਰਕੇ ਖੱਡੇ ਦੇਖਦਾ ਤੇ ਸਾਰੀ ਜ਼ਿੰਦਗੀ ਬੰਦਾ ਉਹਨੂੰ ਆਪਣੇ ਪੈਰਾਂ ਨਾਲ ਚਲਾਉਂਦਾ ਹੈ। ਮਹਾਰਾਜ ਕਹਿੰਦੇ ਪੰਜ ਚੋਰ ਕੀ ਜਾਣੇ ਰੀਤ। ਦੇਖ ਫਿਰ ਮੈਂ ਬੇਨਤੀ ਕਰਾਂਗਾ, ਇਹ ਪੰਜ ਇੱਕ ਇੱਕ ਪੰਜਾਂ ਨੂੰ ਲੱਗੇ ਆ, ਉਹਨਾਂ ਦਾ ਅੰਤ ਹੋ ਗਿਆ, ਬੰਦੇ ਇਕੱਲੇ ਦਾ ਕੀ ਬਣੇਗਾ। ਐਵੇਂ ਕਹੀ ਜੀ ਮੈਂ ਬੜਾ ਜੀ ਜੇਤੂ ਆ ਜੀ, ਮੇਰੇ ਵਰਗਾ ਕੋਈ ਨਹੀਂ। ਕੱਲ ਗੁਰੂ ਸਾਹਿਬ ਕਿਰਪਾ ਕਰਨਗੇ, ਸੁਕ੍ਰਿਤ ਸਹਾਰਾ ਸੋ ਇਹ ਵਰਤ ਚੜ੍ਹੈ, ਜੇ ਤੈਨੂੰ ਰੱਬ ਨੇ ਚੰਗਿਆਈ ਵੀ ਦਿੱਤੀ ਹੈ ਰੌਲਾ ਨਾ ਪਾ, ਪਤਾ ਨਹੀਂ ਕਿੱਥੇ ਤੇਰੀ ਬਾਜੀ ਪਲਟ ਜਾਣੀ ਹੈ। ਇਹ ਕੱਲ ਨੂੰ ਮਹਾਰਾਜ ਕਹਿਣਗੇ। ਮੈਂ ਅੱਜ ਤਿੰਨਾਂ ਦਿਨਾਂ ਦੀ ਵਿਆਖਿਆ ਕਰਕੇ ਜਾਣੀ ਚਾਹੁੰਦਾ, ਮੇਰੀ ਬੇਨਤੀ ਪੰਜ ਨੇ। ਹੁਣ ਇਹ ਪੰਜ ਗੁਣ ਨੇ, ਮੇਰੀ ਬੇਨਤੀ ਹੁਣ ਅੱਖਾਂ ਨੇ। ਤੁਸੀਂ ਪੜ੍ਹਾਈ ਕਰਦੇ ਹੋ, ਜੇ ਅੱਖਾਂ ਦੀ ਜੋਤ ਨਾ ਹੋਵੇ ਆਪਾਂ ਬਾਣੀ ਬਾਕਾਠ ਕਰ ਸਕਦੇ? ਇਹ ਹੀ ਅੱਖਾਂ ਜਦੋਂ ਗੁਰਬਾਣੀ ਦੇਖਦੀਆਂ ਨੇ, ਗੁਰਮੁਖ ਦੇਖਦੀਆਂ ਨੇ, ਸੰਸਾਰ ਦੇ ਭਲੇ ਲਈ ਆਪਣੀ ਤਲੀਮ ਲਈ ਦੇਖਦੀਆਂ ਨੇ, ਇਹ ਸੱਚੀ ਮੁੱਚੀ ਮਿੱਤਰ ਬਣ ਜਾਂਦੀਆਂ ਨੇ। ਇਹ ਹੀ ਅੱਖਾਂ ਜਦੋਂ ਗੰਦ ਮਨ ਤੇ ਪਰਾਇਆ ਰੂਪ ਦੇਖ ਕੇ ਮਨ ਕੋਲ ਗੰਦ ਸੱਟਦੀਆਂ ਨੇ, ਇਹਨਾਂ ਦਾ ਮਾਰਿਆ ਕਹਿ ਕੇ ਸਾਲੋ ਹੀ ਚੇਤੇ ਕਰੀ ਜਾਂਦਾ ਹੈ, ਉਦੋਂ ਵਿਸ਼ ਬਣ ਗਏ। ਬੜੀ ਬਰੀਕ ਵਿਸ਼ਾ ਹੈ ਜੀ ਇਹਨਾਂ ਦਾ। ਪੰਜ ਚੋਰ ਕੀ ਜਾਣੇ ਰੀਤ। ਉਸ ਤੋਂ ਬਾਅਦ ਇਹ ਕੰਨ ਨੇ, ਜੇ ਕੰਨ ਨੇ ਗੁਰਬਾਣੀ ਕਿਵੇਂ ਸੁਣਾਂਗੇ? ਪਰ ਇਹ ਹੀ ਕੰਨ ਜਦੋਂ ਗੰਧਨ ਵੈਣ ਤੇ ਨਿੰਦਿਆ ਚੁਗਲੀ ਸੁਣਦੇ ਆ, ਚੇਤੇ ਰੱਖਿਓ ਅੰਦਰੋਂ ਵਾਸ਼ਨਾ ਨੂੰ ਸ਼ੁਰੂ ਕਰ ਦਿੰਦੇ ਆ। ਇਹ ਜੀਵ ਜਦੋਂ ਪਰਮਾਤਮਾ ਦਾ ਨਾਮ ਬੋਲਦੀ ਏ, ਕੀਰਤਨ ਕਥਾ ਸ਼ਬਦ ਬੋਲਦੀ ਏ, ਇਹ ਅੱਤ ਦੀ ਅੰਮ੍ਰਿਤ ਭਰਪੂਰ ਹੋ ਜਾਂਦੀ ਏ। ਇਹ ਜੀਵ ਜਦੋਂ ਵਿਸ਼ਿਆਂ ਵਿੱਚ ਖਚਤ ਹੋ ਜਾਂਦੀ ਹੈ, ਯਾਦ ਰੱਖਿਓ ਇੱਕ ਵਾਰਾ ਬੋਲਿਆ ਹੋਇਆ ਬੋਲ ਲੋਕਾਂ ਦੇ ਘਰ ਤਬਾਹ ਕਰਕੇ ਚਲਾ ਜਾਂਦਾ ਹੈ। ਦ੍ਰੋਪਦੀ ਨੇ ਨਹੀਂ ਕਿਹਾ ਨਾ, ਜੀਵ ਹੀ ਹੈ ਨਾ। ਜਦੋਂ ਆਏ ਨੇ ਪਾਂਡਵ, ਉਹਨੇ ਨਹੀਂ ਸ਼ਬਦ ਕਿਹਾ, ਜਿਹੜਾ ਮਹਿਲ ਬਣਾਇਆ ਸੀ ਉਹਨਾਂ ਨੇ, ਜਾਦੂ ਜਾਦੋਈ ਮਹਿਲ, ਜਿੱਥੇ ਕੰਧ ਸੀ ਉੱਥੇ ਦਰਵਾਜ਼ਾ ਸੀ, ਜਿੱਥੇ ਦਰਵਾਜ਼ਾ ਸੀ ਉੱਥੇ ਕੰਧ ਸੀ, ਜਿੱਥੇ ਸੁੱਕਾ ਸੀ ਉੱਥੇ ਪਾਣੀ ਸੀ, ਜਿੱਥੇ ਪਾਣੀ ਸੀ ਉੱਥੇ ਸੁੱਕਾ ਸੀ। ਉਹ ਆਏ ਦਰਵਾਜ਼ਾ ਸਮਝ ਕੇ ਅੰਦਰ ਵੜਨ ਲੱਗੇ ਤੇ ਅੱਗੋਂ ਕੰਧ ਸੀ, ਮੱਥਾ ਵੱਜਾ ਪਿਆ ਪਰਤੇ, ਤੇ ਪਾਣੀ ਸਮਝ ਕੇ ਦੂਰ ਹੋਣ ਲੱਗੇ, ਵਾਹਿਗੁਰੂ ਸੁੱਕਾ ਸਮਝ ਕੇ ਪੈਰ ਰੱਖਣ ਲੱਗੇ ਤੇ ਪਾਣੀ ਚ ਧੜਾਮ ਦਿਰ ਗਏ। ਤੇ ਦ੍ਰੋਪਦੀ ਨੇ ਇਹਨੇ ਕਿਹਾ, ਅੰਧ ਕੇ ਅੰਧ ਰਹੇ? ਇਸ ਜੀਵ ਨੇ ਕਿੱਡੇ ਵੱਡੇ ਯੁੱਧ ਨੂੰ ਜਨਮ ਦੇ ਦਿੱਤਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਸਾਡੇ ਇਹ ਇੰਦਰੇ ਜਿਹੜੇ ਨੇ, ਇਹਨਾਂ ਦੀ ਜੇ ਸਹੀ ਵਰਤੋਂ ਹੋਵੇਗੀ, ਸਹੀ ਅਰਥਾਂ ਵਿੱਚ, ਇਹ ਵੀ ਅਸੀਂ ਹੁਣ ਬਾਣੀ ਚੋਂ ਦੇਖਾਂਗੇ, ਜਦੋਂ ਸਹੀ ਚੱਲਾਂਗੇ ਇਹਦਾ ਮਤਲਬ ਹੈ। ਤੇ ਉਂਝ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਦੋ ਸ਼ਬਦ ਆਪਾਂ ਲੈਣੇ ਨੇ, ਇੱਕ ਸ਼ਬਦ ਤਾਂ ਤੁਹਾਨੂੰ ਸਭ ਨੂੰ ਚੇਤੇ, ਮੈਨੂੰ ਪੱਕਾ ਪਤਾ ਸਭ ਨੂੰ ਚੇਤੇ, ਜਿਹੜੇ ਕਿਤੇ ਭੋਗ ਚ ਗਏ ਉਹਨਾਂ ਨੂੰ ਪੱਕਾ ਚੇਤੇ ਜੇ, ਜਿਹਨਾਂ ਮਰਿਆਂ ਦੇ ਭੋਗ ਤੇ ਗਏ ਨਾ ਕਿਤੇ, ਚਲੋ ਕਿਸੇ ਦਾ ਭੋਗ ਹੋਵੇ ਉਹਨਾਂ ਨੂੰ ਪੱਕਾ ਚੇਤੇ ਵੇ, ਪਰ ਉਹਦਾ ਭੋਗ ਨਾਲ ਸੰਬੰਧ ਨਹੀਂ, ਉਹਦਾ ਸੰਬੰਧ ਪੰਥ ਚੋਰ ਕੀ ਜਾਣੇ ਰੀਤ ਹੈ। ਇੱਕ ਸ਼ਬਦ ਹੈ ਭਗਤ ਜੀ ਦਾ, ਥੋੜਾ ਜਿਹਾ ਆਪ ਜੀ ਧਿਆਨ ਦਿਆ ਜੇ, ਪੰਚ ਚੋਰ ਕੀ ਜਾਣੇ ਰੀਤ। ਉੱਥੇ ਸ਼ਬਦ ਹੈ ਇਹ ਸਰੀਰ ਕਿਲਾ ਹੈ, ਇਸ ਕਿਲੇ ਦੇ ਚਾਰ ਚੁਫੇਰੇ ਵੱਡੀਆਂ ਵੱਡੀਆਂ ਫਸੀਲਾਂ ਨੇ, ਇਹਦੇ ਚਾਰ ਚੁਫੇਰੇ ਪਾਣੀ ਦੀ ਭਰੀ ਖਾਈ ਵੀ ਹੈ, ਪੁਰਾਣੇ ਸਮੇਂ ਦਾ ਦ੍ਰਿਸ਼ ਨਾ। ਉੱਥੇ ਇਹਦੇ ਅੰਦਰ ਫੌਜ ਵੀ ਬੈਠੀ ਹੈ ਜਿਹੜੀ ਇਹ ਪੰਜਾਂ ਆਕੜ ਕੇ ਚੱਲਦੇ ਆ। ਹੁਣ ਦੇਖੋ ਉਹ ਸ਼ਬਦ ਕਹਿ ਕਿਉਂ ਲੀਜੈ ਗੜ ਬੰਕਾ ਬਹਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਦਸਰ ਆਦਿ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੂੰ ਰਗੜਾਇਆ, ਕਾਮ ਕਿਵਾਰੀ ਪੰਚ ਚੋਰ ਕੀ ਜਾਣੇ ਰੀਤ ਆ ਹੈ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ, ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜ੍ਹਾਈ, ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਇਉਂ ਗੜ ਲਿਓ ਨਾ ਜਾਈ। ਆ ਪੰਚ ਚੋਰ ਕੀ ਜਾਣੇ ਰੀਤ। ਗੁਰਮੁਖੋ ਥੋੜਾ ਜਿਹਾ ਆਪ ਜੀ ਫਿਰ ਧਿਆਨ ਦਿਆ ਜੇ, ਮੈਂ ਵਾਰ ਵਾਰ ਅੱਜ ਤਾਂ ਕਹਿ ਰਿਹਾ, ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਲਈ ਬਿਲਕੁਲ ਸੁਖਾਉਣ ਸੁਖਾਏ ਨੇ ਕਥਾ, ਇਸ ਕਰਕੇ ਮੈਂ ਹਰ ਥਾਂ ਤੇ ਕਹਿਣਾ, ਤੁਸੀਂ ਪ੍ਰਬੰਧਕ ਹੋ, ਤੁਸੀਂ ਕੀਰਤਨੀ ਹੋ, ਅਸੀਂ ਕਥਾ ਵਾਚਕ ਹਾਂ, ਗ੍ਰੰਥੀ ਹੋ, ਆਮ ਸਿੱਖ ਹੋ, ਹੱਥ ਜੋੜ ਕੇ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਜਾਣ ਕੇ, ਆਤਮਾ ਦਾ ਉਧਾਰ ਕਰਤਾ ਜਾਣ ਕੇ ਪਾਠ ਕਰੋ, ਫਿਰ ਕਥਾ ਬੜੀ ਸੌਖੀ ਸਮਝ ਪੈ ਜਾਏਗੀ। ਜਦੋਂ ਆਪਾਂ ਕੋਈ ਬੰਦਾ ਲੈਕਚਰ ਕਰ ਰਿਹਾ, ਮੰਨ ਲਓ ਕੋਈ ਪ੍ਰੋਫੈਸਰ, ਤੇ ਜਿਹੜੇ ਵਾਹਿਗੁਰੂ ਸੰਗਤ ਬੜੀ ਉੱਚੀ ਹੁੰਦੀ, ਜੇ ਸੁਣਨ ਵਾਲੇ ਦਾ ਪੱਧਰ ਉਹਦੇ ਬਰਾਬਰ ਦਾ ਹੁੰਦਾ ਨਾ ਜੀ, ਫਿਰ ਗੱਲ ਹੀ ਵੱਖਰੀ ਹੁੰਦੀ ਹੈ। ਹੁਣ ਜਿਹੜੇ ਸਿੰਘ ਪਾਠ ਕਰਦੇ ਉਹ ਮੇਰੇ ਇਸ ਬੇਨਤੀ ਨੂੰ ਸਮਝ ਜਾਣਗੇ ਬੜੀ ਛੇਤੀ, ਦੂਜਿਆਂ ਨੂੰ ਹੀ ਪਏਗੀ ਸਮਝ। ਕਿਉਂ ਲੀਜਾ ਗੜ ਬੰਕਾ ਭਾਈ, ਗੜ ਦਾ ਅਰਥ ਕਿਲਾ, ਬੰਕਾ ਦਾ ਅਰਥ ਪੱਕਾ, ਐਸ ਪੱਕੇ ਕਿਲੇ ਨੂੰ ਕਿਵੇਂ ਜਿੱਤ ਸਕਨੇ ਹਾਂ, ਇਹਨੂੰ ਕਿਵੇਂ ਕਾਬੂ ਕਰੀਏ, ਕਿਉਂਕਿ ਕਿਲਾ ਹੈ। ਕਿਉਂ ਲੀਜਾ ਗੜ ਬੰਕਾ ਭਾਈ, ਕਿਉਂ ਜੀ ਕਿਉਂ ਪੱਕਾ ਹੈ, ਇਹਦਾ ਫਿਰ ਅੱਗੇ ਵਿਆਖਿਆ ਹੁੰਦੀ, ਕਿਉਂ ਪੱਕਾ ਹੈ, ਦੋਵਰ ਕੋਟ ਅਰ ਤੇਵਰ ਖਾਈ, ਦੋਵਰ ਦਾ ਲਫ਼ਜ਼ੀ ਅਰਥ ਦੋ ਤੇ ਤੇਵਰ ਦਾ ਅਰਥ ਤਿੰਨ, ਇਹ ਯੂਪੀ ਦੀ ਬੋਲੀ ਅਬਦੀ। ਦੋਵਰ ਕੋਟ, ਕੋਟ ਦਾ ਅਰਥ ਕਿਲਾ ਕਰਨੇ ਆ, ਫਸੀਲ ਜਿਵੇਂ ਕਿਸੇ ਸ਼ਹਿਰ ਨੂੰ ਬਚਾਉਣ ਵਾਸਤੇ ਵੱਡੀਆਂ ਕੰਧਾਂ ਦਰਵਾਜ਼ੇ ਬਣਾਏ ਹੁੰਦੇ ਆ, ਪੱਕੀਆਂ ਕਿਲਾ। ਕਹਿਣ ਲੱਗੇ ਹੋ ਭਾਈ ਸਿੱਖੋ, ਹੈ ਮਿੱਟੀ ਦਾ ਪੁਤਲਾ ਏ, ਇਹ ਸਰੀਰ ਮਿੱਟੀ ਦਾ ਭਾਂਡਾ, ਪਰ ਇਹਦੇ ਚਾਰ ਚੁਫੇਰੇ ਦੋਵਰ ਕੋਟ ਦੋਰੀ ਫਸੀਲ ਹੈ। ਦੋਹਰੀ ਫਸੀਲ ਕੀ ਹੈ? ਦਵੈਸ਼ ਦੀ, ਦਵੈਤ। ਜਿੱਦਣ ਸਮਾਪਤੀ ਕਰਾਂਗੇ ਨਾ ਐਤਵਾਰ, ਉਹਦੇ ਚ ਕਬੀਰ ਸਾਹਿਬ ਕਹਿਣਗੇ ਕਿ ਸੱਤ ਵਾਰ ਤੈਨੂੰ ਸੁਣਾ ਦਿੱਤੇ ਨੇ, ਜਿੰਨੀ ਦੇਰ ਤੱਕ ਤੇਰੀ ਦਵੈਸ਼ ਨਹੀਂ ਜਾਂਦੀ ਤੇਰੀ ਗੱਲ ਨਹੀਂ ਬਣਨੀ। ਦਵੈਸ਼ ਕੀ ਹੈ? ਇਹਨੂੰ ਈਰਖਾ ਨਾਲ ਥੋੜਾ ਜਿਹਾ ਜੋੜਿਆ ਜਾ ਸਕਦਾ, ਤੇ ਦਵੈਸ਼ ਅਕਾਰਨ ਹੀ ਹੁੰਦੀ ਹੈ, ਬਿਨਾਂ ਕਾਰਨ ਤੋਂ। ਕਦੀ ਚੰਗਾ ਭਲਾ ਬੰਦਾ ਲੰਘਦਾ ਹੋਵੇ, ਮੰਨ ਲਓ ਸਾਨੂੰ ਕਿਤੇ ਉਹਨੇ ਅੰਜ ਨਹੀਂ ਕੀਤਾ, ਦੂਜੇ ਦਿਨ ਸਾਡਾ ਮਨ ਦਵੈਤ ਚ ਭਰ ਜਾਂਦਾ, ਬੜਾ ਹੰਕਾਰੀ ਲੱਗਦਾ ਹੈ, ਇਹਦਾ ਮਤਲਬ ਜੇ ਤੈਨੂੰ ਮੱਥਾ ਟੇਕ ਦਿੰਦਾ ਫਿਰ ਬ੍ਰਹਮ ਗਿਆਨੀ ਸੀ ਅੰਦਰ ਹੈ ਨਾ ਜੀ। ਕਈ ਬੰਦਿਆਂ ਨੂੰ ਤੁਸੀਂ ਜਾਣਦੇ ਵੀ ਨਹੀਂ, ਮੈਂ ਕਹਿ ਰਿਹਾ ਐਵੇਂ ਦਵੈਤ ਕਰੀ ਜਾਂਦੇ, ਜਹਾਜ਼ ਚ ਬੈਠੇ ਕਰੀ ਜਾਂ, ਕਿਉਂਕਿ ਮਨ ਦਾ ਸੁਭਾਅ ਹੈ ਇਹ ਚੰਗੇ ਤੇ ਮੰਦੇ, ਮਿੱਤਰ ਤੇ ਦੋਸਤ ਵਿੱਚ ਪ੍ਰਵਿਰਤ ਰਹਿੰਦਾ ਹੈ। ਗੁਰੂ ਜੀ ਕਹਿੰਦੇ ਨੇ ਕਿੱਥੇ ਤੂੰ ਪਾਂਜਾਂ ਨੂੰ ਕਾਬੂ ਕਰੇਗਾ, ਇਹਨਾਂ ਦੀ ਇੱਕ ਜੜ ਹੈ ਦਵੈਤ। ਤੇ ਅਰ ਤੇਵਰ ਖਾਈ, ਤੇਵਰ ਦਾ ਲਫ਼ਜ਼ੀ ਅਰਥ ਤਿੰਨ, ਦਵੈਤ ਦੀ ਇਹ ਕੰਧ ਹੈ, ਤੇ ਰਜ ਗੁਣ ਤਮ ਗੁਣ ਤੇ ਸੱਤ ਗੁਣ, ਇਹ ਤ੍ਰੈ ਗੁਣੀ ਮਾਇਆ ਜਿਹੜੀ ਇਹ ਪਾਣੀ ਦੀ ਖਾਈ ਬਣੀ ਹੈ, ਇਹਨੇ ਟੱਪਣ ਦੇਣਾ ਤੈਨੂੰ ਅੰਦਰ ਜਾਣ ਦੇਣਾ, ਕਦੀ ਰਜ ਗੁਣ ਤਮ ਗੁਣ ਸੱਤ ਗੁਣ ਤੈਨੂੰ ਘੇਰਨਗੇ, ਪਰ ਕਿਸੇ ਦਿਨ ਫਿਰ ਕਿਤੇ ਮੌਕਾ ਕਦੀ ਬਣੇਗਾ ਇਹਨਾਂ ਤਿੰਨਾਂ ਗੁਣਾਂ ਦੀ ਵੀ ਗੱਲ ਕਰਾਂਗੇ। ਹੁਣ ਇਹ ਪਹਿਲੀ ਗੱਲ, ਇਹ ਨਹੀਂ ਅੰਦਰ ਜਾਣ ਦਿੰਦੇ, ਅੱਗੇ ਜਾਣਾ ਦਵੈਤ ਖਲੋਤੀ। ਹੁਣ ਅੱਗੇ ਹਾਲਤ ਕੀ ਹੈ? ਫਿਰ ਸੁਣਿਓ, ਕਿਲਾ ਹੈ, ਕਿਲੇ ਦੇ ਚਾਰ ਚੁਫੇਰੇ ਦਵੈਸ਼ ਹੈ, ਅੱਗੇ ਤਿੰਨ ਗੁਣਾਂ ਦੀ ਖਾਈ ਹੈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ। ਸੁਣਿਓ ਇਸ ਬੰਦ ਨੂੰ, ਇਹ ਪਾਂਚ ਪਚੀਸ ਮੋਹ ਮਦ ਮਤ ਸਰ, ਇਹ ਇੱਕ ਤੁਕ ਫਿਰ ਸੁਣਿਓ, ਪਾਂਚ। ਇਸ ਕਿਲੇ ਚ ਪੰਜ ਤੇ ਆ ਬੈਠੇ ਜਿਹੜੇ ਤੰਗਰ ਟਿਕਣ ਨਹੀਂ ਦੇ, ਦਵੈਤ ਵੱਖਰੀ ਹੈ। तीन गुण वखरे ने। पंच चोर की जाने रीत तू समझ परचोल कर, तेरे अंदर है की कहानी सारी। पांच पांच विकार, पच्चीस इन्हां पंजां तत्तां दे गुरमुखो अगे पच्ची प्रकृतियां ने। यह भी गूढ़ा विदांत है। पच्ची प्रकृतियां विचों साड़ी मिज बनती है, बिंद बनता है, लार बनती है, यह सारी बॉडी नाल संबंधित ने। मैडिकल साइंस कह सकते आप पूर्व की पांच पच्चीस पच्ची प्रकृतियां। मोह अमोह मद हंकार मत सरदा अर्थ ईर्षा द्वैत ते ईर्षा विच थोड़ा जा फर्क है, क्योंकि ईर्खा द्वैत नू जन्म देंदी है। फिर बेनती क्यों लीजा गढ़ बंका भाई दोर कोट अर तेवर खाई। पांच पच्चीस मोह मद मत सर आटी प्रबल माया बनवाण माया ते शरीर नू घेरी बैठी। तू कहना मैं बच जांगा आडी परमल माया। अगे कबीर जन कबीर को गरीब को जोर ना पहुंचे। इनी अध्यात्मकता विच पहुंची कोई रूह भी कह रही हो भाई इस गल का मान नहीं करीदा मैं काबू कर लांगा, मेरे गरीब का जोर कोई नहीं चलता पिया। ये मैनू पता है मेरे अंदर किन्नी द्वैश है। जन गरीब को जोर ना पहुंचे कहों करा कहां करूं रगराया कहां करूं रगराया मैं की करा। अगे जी इस तो अगे लंघो अंदर फौज तैयार बैठी। फौज केड़ी, क्योंकि तुम्हें पता जो फौज अजकल भी चलो वरदे आ बुलेट प्रूफ जोकट पाते उत्ते टॉप पाते है ना जी, सारिया चीजा अपनी बॉडी नू काया नू सट ना कोई पहुंचे गोली ना कोई वजे ही कर रहे हैं। कहां करूं रगड़ाया। अगे कहने स्वाद सना किथे पांच काबू होने ने। आ जीव दा चस्के ही कोई नहीं मरदा फिर तू किन्ने जाने पानी चो रस नहीं आता। पंच चोर की जान है रीत। स्वाद सुना टोप ममता को जेडी मैं मेरी ये मन इन्ना चला के बाणी दा गोला बजन ही नहीं देंदा। इन्हें ममता दा टोप आए। ममता दा लफ्ज ही अर्थ हुंदा है मेरीपन दिखाना। फिर बेनती है ममता ममता मेरा स्वाद सुना सना दा अर्थ समझ गया ना संजो बुलेट प्रूफ की कहने जाकट है ना संजो पाई है स्वादा दी ते हर इंद्रिय दे स्वाद चंबड़े संजो बार दे तीर बार दा वर्षा बार दी गोली तो बचांदे आ। पर याद रखियो जिदी सारी शरीर नू स्वादा ने ठगिया उहदे उत्ते कीर्तन कथा ने की असर करना। स्वाद सुना टोप ममता को मेरा पुत्र मेरी धी मेरा परिवार खिमा कर दे इथों तक मेरी कौम मेरी बरादरी मेरा देश। जदों तुसीं ममतव तो उपर उठदे हो ना सच एवे ना कौम ते ना कोई बरादरी सर्व एक ब्रह्म ही दिसदा हुंदा है। ब्रह्म दिस है ब्रह्म सुनी है। महाराज कह रहा कि स्वाद सना टोप ममता को कुबुद्ध। इत्थे मैं बेनती करांगा जिहड़ा पाठ मैं कीता है वह कक्के नूं भी औंकड़े ते बब्बे नूं भी औंकड़े। कुबुद्ध कमान चढ़ाई पैड़ी पैड़ी बुद्धि की कमान पाई बैठा मन पुठियां गल्लां कर रही इत्थे उपजदा सब कुछ। तिशना तीर रहे घट भीतर तिशना दे तीर ने कमान भैड़ी बुद्धि ते तृष्णा दे तीर ने तृष्णा तीर रहे घट भीतर इं गढ़ लियो न जाई इस किले ने काबू नहीं आना। महाराज बूहे ते कोई है बंदा कह लगे काम किवारी। किवारी दर्थ लफ्ज किवार दर्थ हुंदा दरवाजा बाणी च किवार भी आया ते किवाड़ भी आया। किवाड़ दरवाजे नूं कहांगे। तुसीं किसे किले च जांदे हो अज दी इथों दी शब्दावली विच कहां किसे कंपनी जांदे हो चलो हुण कार्ड आपां करदे हो पर उत्थे जाके देखोगे उत्थे सिक्योरिटी गार्ड खलोता होया उहदे तों बिना किते खुल सकदा है जी उह चाहे ते खुलेगा। काम किवारी इहदा लफ्ज़ी अर्थ है किवार नहीं किवारी दा अर्थ है जिहड़ा जिहदी इजाजत नाल बूहे खुलने ने। अगे किवार दी व्याख्या होवेगी काम किवारी वो काम की वाशना तो इतने बूहे ते खलोती है। काम कहिंदा किसी का रूप वेखना अखां नाल खुल जांदियां क्योंकि उहदे हुक्म नाल चलदा पिया ना। काम कहिंदा फलाने की गल सुनी है वाशना वाली कन्न इक दम गीत सुन लग पैंदे तकरीबन जिन्हों अज सभ्याचार कहने आ। याद रखियो 99% काम की उतेजना ही है एक कौड़ा सच है। उन सारे कही जाने भी बीबिया की बराबरता चाहिए बड़ी चंगी गल है पर घट्टो घट आ तो देखो जो नाल नचने पे उत्थे बीबिया की कहें पे ਬੀਬੀਆਂ ਦੇ ਤਨ ਦੀ ਗੀਤ ਗਾਇਆ ਜਾ ਰਿਹਾ, ਮੈਨੂੰ ਖਿਮਾ ਕਰਦੇ ਆ ਜੀ, ਅੱਖਾਂ ਤੇਰੀਆਂ, ਨੱਕ ਤੇਰਾ, ਵਾਲ ਤੇਰੇ, ਲੱਕ ਤੇਰਾ, ਇਹ ਜਿਹੜੀ ਸ਼ਬਦਾਵਲੀ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਸਮ ਕੇ ਰੱਖ ਕੇ ਦੇਖੋ, ਬਿਲਕੁਲ ਕੋਈ ਸਭਾਚਾਰ ਨਹੀਂ, ਇਹ ਵਾਸ਼ਨਾ ਦੀ ਅੱਗ ਉੱਤੇ ਘਿਓ ਦਾ ਕੰਮ ਕਰਦੀ ਹੈ। ਇਸੇ ਕਰਕੇ ਗੁਰੂ ਨੇ ਕਿਹਾ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ। ਚਲੋ ਫਿਰ ਕਿਤੇ ਮੌਕਾ ਮਿਲਿਆ ਆਪਾਂ ਗੱਲ ਕਰਾਂਗੇ ਇਸ ਚੀਜ਼ ਦੀ, ਪਰ ਮੈਂ ਫਿਰ ਅੱਗੇ ਅਰਜ਼ ਕਰਨ ਲੱਗਾ, ਕਾਮ ਤੋਂ ਬਿਨਾਂ ਅੱਖਾਂ ਨਹੀਂ ਖੁੱਲਦੀਆਂ, ਕਾਮ ਤੋਂ ਬਿਨਾਂ ਨੱਕ ਨਹੀਂ ਖੁੱਲਦਾ, ਕਿਉਂਕਿ ਕਾਮ ਦੀ ਵਾਸ਼ਨਾ ਦੀ ਉਤੇਜਤਾ ਦੇ ਲਈ ਹੀ ਵੱਖ ਵੱਖ ਸੈਂਟ ਤਿਆਰ ਕੀਤੇ ਗਏ। ਕਾਮ ਹੈ ਨਾ ਹਰ ਚੀਜ਼। ਮਹਾਰਾਜ ਕਹਿੰਦੇ ਨੇ, ਪੰਚ ਚੋਰ ਕੀ ਜਾਣੈ ਰੀਤ ਕਾਮ ਕਿਵਾਰੀ, ਅੱਗੇ ਹੈ ਦੁੱਖ ਸੁੱਖ ਦਰਵਾਨੀ। ਫਿਰ ਸੁਣਿਓ, ਇੱਕ ਹੁੰਦਾ ਜਿਹੜਾ ਬੂਹਾ ਖੋਲਦਾ ਗੇਟ ਕੀਪਰ, ਇੱਕ ਹੁੰਦਾ ਜਿਹੜਾ ਗੇਟ ਜਿਹਦੇ ਇਸ਼ਾਰੇ ਨਾਲ ਖੁੱਲਦਾ। ਕਾਮ ਤਾਂ ਬੈਠਾ ਇਹਦਾ ਇਸ਼ਾਰਾ ਚੱਲਦਾ, ਦੁੱਖ ਤੇ ਸੁੱਖ ਗੇਟ ਖੋਲਦੇ ਨੇ, ਪੂਰਤੀ ਹੁੰਦੀ ਹੈ, ਸੁੱਖ ਮਾਨਣਾ, ਉਦੋਂ ਬਾਅਦ ਤੋਂ ਦੁੱਖ ਹੀ ਪਾਉਂਦਾ ਰਹਿੰਦਾ। ਕਿ ਕਾਮ ਕੁਵਾਰੀ ਦੁੱਖ ਸੁੱਖ ਦਰਵਾਨੀ, ਤੇ ਇਹਦੇ ਵਿੱਚੋਂ ਪਤਾ ਨਿਕਲਣਾ ਕੀ ਹੈ? ਪਾਪ ਪੁੰਨ ਦਰਵਾਜ਼ਾ। ਕਾਮ ਵਿੱਚ ਪਾਪ ਵੀ ਹੈ ਤੇ ਪੁੰਨ ਵੀ ਹੈ, ਗ੍ਰਿਸ਼ਤ ਵਿੱਚ ਪੁੰਨ ਹੈ ਪਾਪ ਵੀ ਹੈ, ਪਾਪ ਪੁੰਨ ਦਰਵਾਜ਼ਾ। ਅਗਾਂ ਜੀ ਕਹਿੰਦੇ, ਮਨ ਜਿਹਦੇ ਕੋਲ ਬੈਠਾ ਨਾ, ਕ੍ਰੋਧ ਪ੍ਰਧਾਨ ਮਹਾਂਵੱਡ ਦੁੰਦਰ, ਜਿਹੜਾ ਸਾਰੇ ਝਗੜੇ ਦੀ ਜੜ ਹੈ ਕ੍ਰੋਧ ਗੁੱਸਾ। ਪੰਚ ਚੋਰ ਕੀ ਜਾਣੈ ਰੀਤ, ਵਿਸ਼ੇ ਤੋਂ ਦੂਰ ਨਹੀਂ ਮੈਂ ਜਾ ਰਿਹਾ। ਕ੍ਰੋਧ ਪ੍ਰਧਾਨ ਮਹਾਂਵੱਡ ਦੁੰਦਰ ਤੈ ਮਨ ਮਾਂ ਵਾਸੀ ਰਾਜਾ। ਕਹਿੰਦੇ ਉੱਥੇ ਪਿਆਰਿਓ ਇਹ ਬੈਠਾ ਹੋਇਆ ਹੈ, ਇਹਦੀ ਪੇਸ਼ ਨਹੀਂ ਜਾਂਦੀ ਪਈ। ਕਾਮ ਕਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂਵੜ ਦੁੰਦਰ ਤੈ ਮਨ ਮਵਾਸੀ ਰਾਜਾ। ਅਗਲੀ ਤੁਕ ਮੈਂ ਪਹਿਲਾਂ ਕਰ ਦਿੱਤੀ, ਸਵਾਦ ਸਨਾ ਅੱਗੇ ਸੀ। ਸਵਾਦ ਸਨਾ ਟੋ ਮਮਤਾ ਕੋ ਕੁਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ ਇਉਂ ਗੜ ਲਿਓ ਨਾ ਜਾਈ। ਅੱਗੇ ਮਹਾਰਾਜ ਇਹ ਕਾਬੂ ਆ ਸਕਦਾ? ਹਾਂ, ਗੁਰੂ ਜੀ ਕਹਿੰਦੇ ਹੁਣ ਦੂਜਾ ਪੱਖ ਸੁਣ, ਕਿਉਂਕਿ ਕਿਲਾ ਜਿੱਤਣਾ ਹੈ ਨਾ। ਮੈਂ ਫਿਰ ਬੇਨਤੀ ਕਰਾਂਗਾ, ਜਿਨ੍ਹਾਂ ਨੂੰ ਸ਼ੌਕ ਹੈ ਇਸ ਚੀਜ਼ ਦਾ ਵੀ, ਇਹ ਅੰਦਰ ਸਾਰੀ ਕਹਾਣੀ ਕੀ ਚੱਲਦੀ ਪਈ ਹੈ? ਇੱਕ ਵਾਰ ਮੈਂ ਕਿਹਾ ਸੀ, ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਜੀ, ਉਹਨਾਂ ਦੀ ਇੱਕ ਕਿਤਾਬ ਹੈ ਜੰਗ ਮੜੋਲੀ। ਮੈਂ ਤਾਂ ਬੇਨਤੀ ਕੀਤੀ ਕਿ ਤਕਰੀਬਨ ਉਸ ਕਿਤਾਬ 100 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਮੇਰਾ ਖਿਆਲ ਜ਼ਿਆਦਾ ਇਦੋਂ ਵੀ ਉਹ ਕਿਤਾਬ ਛਪੀ ਸੀ। ਪਰ ਆਮ ਜੇ ਕਹੋ ਨਾ, ਪੰਜਾਬੀ ਪੜ੍ਹਨ ਵਾਲਾ ਸਮਝ ਪੈ ਜੂਗੀ, ਇਹ ਉਹ ਹੀ ਸਮਝੇਗਾ ਜਿਹੜਾ ਮਨ ਨਾਲ ਝਗੜਾ ਕਰਦਾ ਪਿਆ ਹੈ। ਜੰਗ ਮੜੋਲੀ ਦਾ ਅਰਥ ਆਕਾਇਆ, ਤੇ ਸਰੀਰ ਦੇ ਅੰਦਰ ਦੀ ਜੰਗ ਕੀ ਹੈ? ਬੜੇ ਸੋਹਣੇ ਪਾਤਰ ਸਿਰਜੇ ਆ। ਇੱਕ ਬੱਚਾ 10ਵੀਂ ਪਾਸ ਕਰ ਗਿਆ, 12ਵੀਂ, ਵਿਹਲਾ ਰਹਿੰਦਾ ਹੈ, ਕੋਈ ਸੰਗ ਤੁਰ ਪੈਂਦਾ ਹੈ। ਉਹਦੇ ਵਿੱਚ ਇੱਕ ਇੱਕ ਪਾਤਰ ਬਣਾਇਆ, ਮੰਨਾ ਸਿੰਘ, ਬਿਬੇਕਾ ਸਿੰਘ, ਇਹ ਸਾਰੇ ਗੁਣ ਨੇ। ਅਖੀਰ ਤੇ ਗੁਰਮੁਖੋ ਜਦੋਂ ਮਨ ਗੰਦਾ ਹੋ ਜਾਂਦਾ ਹੈ ਨਾ, ਗੁਰਮੁਖ ਦੀ ਸੰਗਤ ਮਿਰਦੀ ਹੈ, ਫਿਰ ਉਹੀ ਮਨ ਮੰਨਾ ਸਿੰਘ ਜਿਹੜਾ ਨਾ, 11-11 ਜਪਜੀ ਸਾਹਿਬ ਦੇ ਪਾਠ ਕਰਨ ਲੱਗ ਪੈਂਦਾ ਤੇ ਅੰਦਰ ਨੂੰ ਜਿੱਤ ਜਾਂਦਾ ਹੈ। ਜ਼ਰੂਰ ਪੜਿਓ ਜੇ ਕਿਤੇ ਤੁਹਾਡਾ ਮੌਕਾ ਮਿਲਿਆ, ਉਹ ਤਾਂ ਬਹੁਤ ਟੇਕੇ ਪੜਨ ਵਾਲੀ ਹੈ। ਮੇਰਾ ਖਿਆਲ ਜੰਗ ਮੜੋਲੀ ਨਾ, ਉਹਦਾ ਮੈਂ ਕਾਫੀ ਸਮਾਂ ਪਹਿਲਾਂ ਪੜ੍ਹੀ ਸੀ। ਉਹ ਹੁਣ ਇੱਥੇ ਕੀ ਇਹਨੂੰ ਕਾਬੂ ਪਾਇਆ ਜਾ ਸਕਦਾ? ਗੁਰਬਾਣੀ ਕੱਲੀ ਸਮੱਸਿਆ ਨਹੀਂ ਖੜੀ ਕਰਦੀ, ਗੁਰਬਾਣੀ ਸਮਾਧਾਨ ਦਿੰਦੀ ਹੈ। ਗੁਰਬਾਣੀ ਕੁਐਸਚਨ ਨਹੀਂ ਪੈਦਾ ਕਰਦੀ, ਕੁਐਸਚਨ ਨਾਲ ਆਂਸਰ ਦਿੰਦੀ ਹੈ। ਗੁਰਬਾਣੀ ਕੇਵਲ ਰੋਣ ਪਿੱਟਣ ਦੀ ਗੱਲ ਨਹੀਂ ਕਰਦੀ, ਨਾਲ ਹਸਾਉਣ ਦਾ ਪ੍ਰਬੰਧ ਵੀ ਕਰਦੀ ਹੈ। ਹੁਣ ਇੱਥੋਂ ਤੱਕ ਤੇ ਮੈਂ ਕਥਾ ਕਰਦਿਆਂ ਬੰਦ, ਅਗਲਾ ਕਹਿਣਾ ਇਹ ਤੇ ਸਾਨੂੰ ਪਹਿਲਾਂ ਹੀ ਪਤਾ ਜੀ ਅੰਦਰ ਅੱਗ ਲੱਗੀ। ਮਹਾਰਾਜ ਕਹਿੰਦੇ ਨਹੀਂ, ਇੱਕ ਕੰਮ ਕਰ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਆ ਹੁਣ ਕਾਬੂ ਆਵੇਗਾ, ਇਕੱਲਾ ਨਾ ਲੜੀ ਮਾਰ ਦੇਗਾ ਤੈਨੂੰ, ਇਕੱਲੇ ਇਕੱਲੇ ਫਸ ਜਾਂਦੇ ਆ। ਮੈਨੂੰ ਯਾਦ ਹੈ ਗੋਪੀ ਚੰਦ ਦੀ ਮਾਂ ਨੇ 3 ਗੱਲਾਂ ਕਹੀਆਂ ਸੀ ਨੇ, ਵੀ ਮੇਰੇ ਪੁੱਤਰ ਜੇ ਜੋਗ ਕਮਾਣ ਚੱਲਿਆ ਆਪਾਂ ਗੁਣ ਲੈਣਾ ਸਿਰਫ, ਕਿਉਂਕਿ ਮੈਨੂੰ ਪਤਾ ਵੀ ਜੇ ਗੋਪੀ ਚੰਦ ਦਾ ਜ਼ਿਕਰ ਆ ਗਿਆ, ਕਿਸੇ ਪੁਰਾਣ ਦਾ ਜ਼ਿਕਰ ਆ ਗਿਆ, ਕਈਆਂ ਨੂੰ ਖਲਬਲੀ ਮੱਚ ਜਾਣੀ ਹੈ ਨਾ। ਹੁੰਦਾ ਹੀ ਹੈ ਜੀ, ਇਹ 100 ਸਾਖੀ ਚ ਕਿਤੇ ਕਥਾ ਕੀਰਤਨ ਕਰਨ ਵਾਲਿਆ ਗੋਪੀ ਚੰਦ ਦੀ ਸਾਖੀ ਸੁਣਾਤੀ ਜੀ, ਉਹਦੇ ਬੈਰਾਗ ਦੀ। ਤੇ ਇੱਕ ਜੀ ਸਿੱਖ ਸੁਣਦਾ ਪਿਆ ਸੀ, ਮਹਾਰਾਜ ਕੋਲ ਸ਼ਿਕਾਇਤ ਨਹੀਂ, ਅਸੀਂ ਕੀਰਤਨ ਸੁਣਨ ਆਉਂਦੇ ਹਾਂ ਕਿ ਗੋਪੀ ਚੰਦ ਦੀਆਂ ਸਾਗੀਆਂ ਸੁਣ ਆਉਂਦੇ ਹਾਂ? ਮਹਾਰਾਜ ਜੀ ਨੇ ਕਿਹਾ ਹੋਇਆ ਕਿ ਕਹਿੰਦੇ ਅੱਜ ਤੁਹਾਡੇ ਕੀਰਤਨੀਆਂ ਨੇ ਜੀ, ਵੇਖੋ ਜੀ ਸਾਡਿਆਂ ਨੇ ਸੁਣਾ ਤਾ। ਗੁਰੂ ਸਾਹਿਬ ਨੇ ਕੀਰਤਨੀਆਂ ਨੂੰ ਬੁਲਾ ਲਿਆ, ਕਹਿੰਦੇ ਭਾਈ ਤੁਸੀਂ ਇਹਨੂੰ ਕੀਰਤਨ ਚੰਗਾ ਲੱਗਦਾ, ਸ਼ਬਦ ਸੁਣਾ ਦਿਓ। ਨਾਲ ਸਿੱਖਾਂ ਨੂੰ ਇਸ਼ਾਰਾ ਕਰਤਾ, ਜਿਹੜਾ ਸ਼ਿਕਾਇਤ ਲਾ ਕੇ ਆਇਆ ਨਾ, ਇਹਨੂੰ ਸਾਡੀ ਇਜਾਜ਼ਤ ਤੋਂ ਬਿਨਾਂ ਘਰ ਨਹੀਂ ਜਾਣ ਦੇਣਾ। ਬੰਦਾ ਬੜਾ ਖੁਸ਼ ਹੋ ਗਿਆ ਵੀ ਮੇਰੀ ਸੁਣੀ ਗਈ। ਇੱਕ ਮੈਂ ਹੋਰ ਬੇਨਤੀ ਕਰਾਂ, ਜਿਸ ਬੰਦੇ ਨੂੰ ਆਪਣਾ ਦੁੱਖ ਸੁਣਾ ਕੇ ਸਲਾਹ ਲੈਣ ਲੱਗ ਪਓ ਨਾ, ਕੁਝ ਦਿਨਾਂ ਬਾਅਦ ਉਹ ਪੱਕਾ ਹੀ ਸਲਾਹਕਾਰ ਬਣ ਜਾਂਦਾ। ਉਹ ਤੁਹਾਡੇ ਬੱਚਿਆਂ ਵਿੱਚ ਵੀ ਦਖਲ ਦਿੰਦਾ, ਤੁਹਾਡੇ ਬਿਜ਼ਨਸ ਵਿੱਚ ਵੀ ਦਖਲ ਦਿੰਦਾ। ਕਰਦੇ ਇਸ ਤੇ ਬੰਦੇ ਦਾ ਸੁਭਾਅ ਹੈ ਨਾ, ਇਹ ਸੁਭਾਅ ਹੈ ਹੁਕਮ ਚਲਾਉਣ ਦਾ, ਨਿੱਕਾ ਜਿਹਾ ਪਿਆ ਅੰਦਰ। ਉਹ ਬੜਾ ਖੁਸ਼ ਹੋਇਆ ਜੀ ਮੇਰੀ ਗੱਲ ਮੰਨੀ ਗਈ, ਆਖਰ ਤੱਤ ਗਿਆਨੀਆਂ ਦਾ ਬਰਾਗੀਆਂ ਦਾ ਬੰਦ। ਲੋਕੀ ਸੱਚੀ ਮੁੱਚੀ ਇਹ ਤਾਂ ਉਂਝੀ ਵਿਚਾਰੇ ਨਿਮਾਣੇ ਹੁੰਦੇ ਆ ਯਾਰੋ, ਮੈਂ ਕੌੜਾ ਸੱਚ ਕਹਿ ਰਿਹਾ। ਅੱਜ ਕਿਤੇ ਰਾਗੀ ਸਿੰਘਾਂ ਨੇ ਕਿਹਾ ਵੀ ਅੱਧ ਬੰਦ ਕਰ ਦਿਓ, ਕਿਉਂਕਿ ਮੈਨੂੰ ਪਤਾ ਹੈ ਜਦੋਂ ਇਹ ਵਿਚਾਰਿਆਂ ਕਿਤੇ ਆਪਣੇ ਢਿੱਡ ਦੀ ਗੱਲ ਕੀਤੀ, ਲੋਕਾਂ ਨੇ ਸੱਤਾ ਬਲਵੰਡ ਬੁਲਾ ਦੇਣਾ। ਸੱਚ ਜੀ ਭਾਈ ਸਾਹਿਬ ਬੈਠੇ ਆ, ਇੱਕ ਰਾਗੀ ਦੇ ਚਾਰ ਬੱਚੇ ਨੇ, 1100 ਰੁਪਈਆ ਉਹ ਲੈ ਕੇ ਆਇਆ, 550 ਕਮੇਟੀ ਕੱਢਦੀ ਵੀ ਮੈਂ ਰੁਪਈਏ ਦੀ ਗੱਲ ਕਰਨਾ, ਉਹਦੇ ਬੱਚੇ ਕਿੱਥੋਂ ਪੜ੍ਹਦੇ ਨੇ। ਗੁਰੂ ਵੀ ਤਾਂ ਇਕੱਲਾ ਦਸਵੰਧ ਲੈਂਦਾ, ਇੱਥੇ ਤਾਂ ਕਮੇਟੀਆਂ 50% ਲੈਂਦੀਆਂ ਇਸ ਤੇ ਨਾ। ਤੇ ਮੈਂ ਕਿਹੜੀ ਸੋਚਣਾ, ਇਹ ਪਤਾ ਨਹੀਂ ਕਿੱਥੋਂ ਦੀ ਮਰਿਆਦਾ ਚੱਲ ਪਈ ਸੀ। ਖੈਰ ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਸਾਨੂੰ ਸੰਗਤ ਨੇ ਇੰਨਾ ਕੁ ਨਵਾਜਿਆ, ਸੱਚੀ ਦੱਸਾਂ ਤੁਹਾਨੂੰ, ਕਿਸੇ ਚੀਜ਼ ਦੀ ਕਮੀ ਨਹੀਂ। ਕੁੱਤਾ ਮਨ ਜੋ ਮਰਜ਼ੀ ਭੌਂਕੀ ਜਾਏ, ਪਰ ਮੈਂ ਤੁਹਾਨੂੰ ਬੇਨਤੀ, ਤੁਹਾਡੇ ਪਿੰਡਾਂ ਜਿਹੜਾ ਗ੍ਰੰਥ ਹੀ ਹੈ ਨਾ, ਉਹਨੂੰ $100 ਉਹਦੇ ਬੱਚਿਆਂ ਦੀ ਫੀਸ ਦੇ ਦਿਆ ਕਰੋ, ਪੜ੍ਹ ਜਾਣਗੇ। ਇਹ ਸੇਵਾ ਹੈ, ਬਜਾਏ ਕਿ ਮੈਂ ਆਹ ਲੰਗਰ ਲਾ ਦੇਣ ਲੱਗਾ, ਅੱਖਾਂ ਫਲਾਣ ਕਰ ਲਗਾ, ਲੰਗਰ ਚੱਲੀ ਜਾਣੇ ਨੇ। ਰਾਗੀ ਸਿੰਘਾਂ ਦੇ ਬੱਚੇ ਸਾਂਭੋ, ਕੀਰਤਨੀਆਂ ਦੇ, ਪਰ ਉਹਨਾਂ ਦੇ ਸਾਂਭੋ ਜਿਨ੍ਹਾਂ ਦੇ ਕੋਲ ਵਾਕਈ ਲੋੜ ਹੈ, ਜਿਨ੍ਹਾਂ ਦੀ ਜੇਬ ਪਹਿਲਾਂ ਭਰੀ ਪਈ, ਮਤ ਭਰੋ। ਮੈਂ ਫਿਰ ਬੇਨਤੀ ਕਰਾਂਗਾ, ਇਹ ਵੀ ਕੌੜਾ ਸੱਚ ਹੈ ਨਾ। ਨਹੀਂ ਫਿਰ ਅਸੀਂ ਕਹਿੰਦੇ ਨਹੀਂ ਜੀ ਇਹ ਲਾਲਚੀ ਹੋ ਗਏ। ਤੁਹਾਡੇ ਨੱਚਣ ਵਾਲਾ ਹੁੰਦਾ ਇੱਥੇ, ਗਾਉਣ ਵਾਲਾ ਹੁੰਦਾ, ਕਿੰਨੇ ਕਿੰਨੇ ਦੀ ਟਿਕਟ ਲਾ ਕੇ ਜਾਂਦੇ ਹੋ ਤੇ ਵਾਪਸ ਕੀ ਲੈ ਕੇ ਆਉਂਦੇ ਆ। ਕੀਰਤਨੀਆਂ ਗੁਰੂ ਦਾ ਸ਼ਬਦ ਸੁਣਾਉਂਦਾ, ਗੁਰੂ ਕਹਿੰਦਾ ਜੇ ਦਿਲੋਂ ਭਿੱਜ ਕੇ ਕੋਈ ਸੁਣਾਏ ਮੈਂ ਆਪਣਾ ਸਿਰ ਉਹਨੂੰ ਦੇ ਦਿਆ। ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਫਿਰ ਵਿਸ਼ੇ ਤੇ ਆਓ, ਉਹ ਗੋਪੀ ਚੰਦ ਦੀ ਗੱਲ ਸੁਣਾ ਦਿੱਤੀ ਉਹਨੇ। ਮਹਾਰਾਜ ਨੇ ਕਿਹਾ ਸਾਡੀ ਇਜਾਜ਼ਤ ਤੂੰ ਬਿਨਾਂ ਜਾਣ ਨਹੀਂ ਦੇਣਾ। ਹੁਣ ਕੁਝ ਦਿਨਾਂ ਬਾਅਦ ਪੁੱਤਰ ਚੇਤੇ ਆਉਣ, ਨਿਆਣੇ ਚੇਤੇ ਆਉਣ, ਮਾਂ ਪਿਓ ਚੇਤੇ, ਜਾਣ ਲੱਗਾ ਸਿੱਖਾਂ ਕਿਹਾ ਜਾਣ ਨਹੀਂ ਦੇਣਾ। ਉਹ ਵਿਚਾਰਾ ਰੋਗ ਮੋਹ ਦੀ ਤੰਦ ਇੰਨੀ ਕੱਸੀ ਰੋ ਪਿਆ। ਸਿੱਖਾਂ ਨੇ ਪਹਿਰੇਦਾਰਾਂ ਨੂੰ ਕਿਹਾ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਜੀ ਪੁੱਛੋ। ਜਦੋਂ ਪੁੱਛਿਆ ਤੇ ਗੁਰੂ ਜੀ ਕਹਿੰਦੇ ਰੋਈ ਕਿਉਂ ਜਾਂਦਾ? ਰੋਂਦਿਆਂ ਕਹਿੰਦੇ ਮੇਰੇ ਬੱਚੇ ਚੇਤੇ ਹੁੰਦੇ ਆ। ਹਜ਼ੂਰ ਕਹਿੰਦੇ ਨਿੰਦਿਆ ਤੂੰ ਗੋਪੀ ਚੰਦ ਦੀ ਕਰਦਾ ਸੈਂ ਜਿਹੜਾ ਰਾਜ ਛੱਡ ਕੇ ਚਲਾ ਗਿਆ। ਕਹਿੰਦੇ ਤੈਨੂੰ ਤਾਂ ਰੋਕਿਆ, ਤੂੰ ਗੋਪੀ ਚੰਦ ਦੇ ਕਰੈਕਟਰ ਦੇ ਵਿੱਚ ਨੁਕਸ ਕੱਢਿਆ ਵੀ ਰਬਾਬੀ ਇਹ ਸੁਣਾ ਰਹੇ ਸਨ ਤੇ ਤੇਰਾ ਅੰਦਰ ਕਿੱਥੇ ਟਿਕਿਆ? ਉਹਨੇ ਤਾਂ ਰਾਜ ਛੱਡ ਦਿੱਤਾ, ਤੂੰ ਤਾਂ ਬੱਚੇ ਵੀ ਨੀ 4 ਦਿਨ ਛੱਡਦਾਗਾ, ਹਾਲੇ ਤੂੰ ਜਾਣਾ ਹੈ। ਯਾਦ ਰੱਖਿਓ ਗੋਪੀ ਚੰਦ ਦੀ ਮਾਂ ਨੇ ਗੱਲ ਕਹੀ ਸੀ, ਪੁੱਤ 3 ਗੱਲਾਂ, ਇੱਕ ਕਿਲੇ ਚੋਂ ਬਾਹਰ ਨਾ ਕਦੀ ਨਿਕਲੀ, ਦੂਜੀ ਗੱਲ ਚੋਪੜੀ 36 ਪ੍ਰਕਾਰ ਦੀ ਰੋਟੀ ਤੋਂ ਬਿਨਾਂ ਕੁਝ ਨਾ ਖਾਈ, ਤੀਜੀ ਮੇਰੇ ਬੱਚਿਆ ਮਖਮਲੀ ਸੇਜ ਤੋਂ ਬਿਨਾਂ ਸਵੀ ਨਾ। ਮਾਂ ਬੜੀ ਸਿਆਣੀ ਸੀ, ਉਹਨੂੰ ਅੱਧਾ ਹਿੱਸਾ ਕਹਿੰਦੇ ਆ ਇੰਡੀਆ ਵਿੱਚ ਨਾ, 2.5 ਮਾਵਾਂ ਕਹਿੰਦੇ ਆ। ਮੈਂ ਉਹਨਾਂ ਦੀ ਗੱਲ ਕਰ ਰਿਹਾ, ਪਰ ਗੁਰਮਤ ਵਿੱਚ ਯਾਦ ਰੱਖਿਓ ਮਾਂ ਦਾ ਦੜਾ ਬਰਦਾ ਬੜਾ ਉੱਚਾ ਹੈ। ਭਾਈ ਸਾਹਿਬ ਕੱਲ ਕਹੇ ਕਰ ਮਦਰ ਦੇ ਕਹਿੰਦੇ ਹਨ, ਚਲੋ ਗੋਰਿਆਂ ਵਾਲਾ ਦਿਨ ਆਪਾਂ ਬਣਾ ਲਿਆ, ਉਂਝ ਕਹਿੰਦੇ ਵਿਪਰਨ ਕੀ ਰੀਤ ਤੇ ਨਹੀਂ ਜਾਣਾ। ਮਾਂ ਬਾਪ ਇੰਨਾ ਵੱਡਾ, ਜਦੋਂ ਗੁਰੂ ਰੱਬ ਦੀ ਤੇ ਗੁਰੂ ਦੀ ਗੱਲ ਕਰਦੇ ਉਦੋਂ ਮਾਂ ਬਾਪ ਦੀ ਕਰਦੇ। ਗੁਰਦੇਵ ਮਾਤਾ ਗੁਰਦੇਵ ਪਿਤਾ, ਹਰਜੀ ਮਾਤਾ ਹਰਜੀ ਪਿਤਾ। ਚਲੋ ਬਾਕੀ ਠੀਕ ਹੈ, ਚਲੋ ਇਹ ਚੀਜ਼ ਆਉਣ ਵਾਲੇ ਲੰਮੇ ਸਮੇਂ 'ਚ ਸਾਡੀ ਅੰਦਰ ਨੂੰ ਖਾਏਗੀ, ਕਿਉਂਕਿ ਬੱਚੇ ਨੂੰ ਸਮਝਾ ਰਿਹਾ ਸਾਲ ਬਾਅਦ ਮਦਰ ਡੇ ਹੁੰਦਾ ਹੈ। ਜਿਹਨੇ ਕਈ ਮਹੀਨੇ ਕੁੱਖ ਚੜਾ ਕੇ ਆਪਣਾ ਸ਼ੀਰ ਚੰਗਾਇਆ ਹੈ ਉਹਦੇ ਲਈ ਸਾਰੀ ਜ਼ਿੰਦਗੀ ਹੁੰਦੀ ਹੈ, ਇੱਕ ਦਿਨ ਨਹੀਂ ਹੁੰਦਾ। ਜਿਹਨੇ ਇੰਨੇ ਦਿਨ ਦਿੱਤੇ ਉਹਦੇ ਲਈ ਇੱਕ ਦਿਨ ਉਮਰ, ਉਸ ਕਰਕੇ ਇਹ ਮੋਹ 'ਚ ਨਾ ਲਿਜਾਣਾ ਇਹਨੂੰ, ਇਹਨੂੰ ਫਰਜ਼ 'ਚ ਲਿਜਾਣਾ। ਉਹਨੇ ਕਿਹਾ ਮਾਂ ਮੇਰੀ ਇਹ ਗੋਪੀ ਚੰਦ ਦੀ, ਇੱਕ ਇਹ ਧਰੂ ਦੀ ਮਾਂ, ਇੱਕ ਫਰੀਦ ਦੀ, ਤੇ ਅੱਧਾ ਹਿੱਸਾ ਗੋਪੀ ਚੰਦ। ਰੋ ਪਈ ਸੀ ਵਿਚਾਰੀ ਜੋ ਤੋਰਿਆ। ਉਹਨੇ ਕਿਹਾ ਅੰਮੀ ਵੀ ਕਿਲੇ 'ਚ ਰੋਟੀ ਤੇ ਸੇਜ। ਉਹ ਕਹਿੰਦੀ ਬੱਚਿਆ ਸਾਧੂਆਂ ਦੇ ਸੰਗਤ ਦੇ ਕਿਲੇ 'ਚੋਂ ਨਾ ਨਿਕਲੀ, ਮੈਂ ਇੱਟਾਂ ਦੇ ਕਿਲੇ ਦੀ ਗੱਲ ਨਹੀਂ ਕਰ ਰਹੀ, ਸੰਗਤ ਦੇ ਕਿਲੇ ਚੋਂ ਬਾਹਰ ਨਾ ਜਾਈ। ਖਾਈ ਉਦੋਂ ਜਦੋਂ ਭੁੱਖ ਲੱਗੇ, ਸੁੱਕੀ ਵੀ 36 ਪ੍ਰਕਾਰ ਦਾ ਭੋਜਨ ਹੋ ਜਾਂਦੀ ਹੈ। ਸਵੀ ਉਦੋਂ ਜਦੋਂ ਨੀਂਦ ਆਵੇ, ਉਦੋਂ ਸੂਲਾਂ ਉੱਤੇ ਵੀ ਨੀਂਦ ਆ ਜਾਂਦੀ ਹੈ। ਇਹਦਾ ਮਤਲਬ ਤੂੰ ਪੇਟੂ ਨਾ ਹੋ ਜੀ, ਨੀਂਦੀ ਨਾ, ਨੀਂਦ ਨਾ ਕਰੀ। ਮੈਂ ਫਿਰ ਬੇਨਤੀ ਕਰਾਂਗਾ ਕਿ ਸੁਣੋ ਥੋੜ੍ਹਾ ਜਿਹਾ ਕਿਵੇਂ ਕਾਬੂ ਕੀਤਾ ਜਾਏ। ਕਬੀਰ ਸਾਹਿਬ ਕਹਿੰਦੇ ਪ੍ਰੇਮ ਪਲੀਤਾ, ਪ੍ਰੇਮ ਦਾ ਪਲੀਤਾ। ਪੁਰਾਣੇ ਸਮੇਂ ਤੋਪ ਦਾ ਗੋਲਾ ਦਾਗਣ ਲਈ ਪਲੀਤੇ ਨਾਲ ਅੱਗ ਦਿੱਤੀ ਜਾਂਦੀ ਸੀ। ਪ੍ਰੇਮ ਦਾ ਪਲੀਤਾ ਲੈ ਲੈ, ਹੱਠ ਦਾ ਨਹੀਂ, ਫਿਰ ਅਯੋਧਿਆ ਜੀ ਹੱਠ ਨਹੀਂ, ਪ੍ਰੇਮ। ਉਹ ਪ੍ਰੇਮ ਗੁਰੂ ਕੋਲੋਂ ਮੰਗ, ਕਿਉਂਕਿ ਉਹ ਪ੍ਰੇਮ ਵੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਦਾ। ਪ੍ਰੇਮ ਪਲੀਤਾ, ਸੁਰਤ ਹਵਾਈ, ਹਵਾਈ ਮੀਨਸ ਤੋਪ, ਮਜ਼ਾਇਲ। ਪ੍ਰੇਮ ਦਾ ਪਲੀਤਾ ਲੈ ਲੈ, ਸੁਰਤ ਦੀ ਤੋਪ ਬਣਾ ਲੈ, ਗੋਲਾ ਗਿਆਨ ਚਲਾਇਆ। ਇਸ ਸੁਰਤ ਵਿੱਚ ਵਾਹਿਗੁਰੂ ਸ਼ਬਦ ਦਾ, ਗੁਰਬਾਣੀ ਦਾ ਬਰੂਦ ਭਰ ਦੇ। ਜਦੋਂ ਪ੍ਰੇਮ ਦਾ ਪਲੀਤਾ ਲਏਗਾ ਨਾ, ਯਾਦ ਰੱਖੀ, ਪੰਜੇ ਦੇ ਪੰਜੇ ਤੇਰੇ ਪੈਰਾਂ 'ਚ ਡਿੱਗ ਪੈਣਗੇ। ਪੰਜ ਚੋਰ ਕੀ ਜਾਣਾ ਰੀਤ। ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੈ ਚੋਟ ਸਜਾਇਆ। ਬ੍ਰਹਮ ਅਗਨ ਬੜੀ ਵੱਡੀ ਅੱਗ ਹੁੰਦੀ। ਵੈਸੇ ਕਈ ਐਸੇ ਵੀ ਸਨ ਕਰਾਮਾਤੀ, ਉਸ ਅੱਗ 'ਚ ਆਪਣੇ ਆਪ ਨੂੰ ਸਮੇਟ ਲੈਂਦੇ ਆ। ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੈ ਚੋਟ ਸਜਾਇਆ। ਇੱਕ ਹੀ ਗੋਲਾ ਵੱਜਾ, ਜਿਹੜਾ ਕਾਬੂ ਨਹੀਂ ਸੀ ਆਉਂਦਾ, ਕਾਬੂ ਆ ਗਿਆ। ਸੱਤ ਸੰਤੋਖ ਲੈ ਲੜਨੇ ਲਾਗਾ। ਫਿਰ ਸੁਣਿਓ, ਸੱਚ ਆਈ ਤੇ ਸੰਤੋਖ ਸਬਰ, ਇਹ ਦੋ ਸਿਪਾਹੀ ਲੈ ਲੈ। ਸੱਤ ਸੰਤੋਖ ਲੈ ਲੜਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਕਿਹੜੇ ਪਾਪ ਪੁੰਨ ਦਰਵਾਜ਼ਾ? ਕਾਮ ਕਿਵਾਰੀ। ਜਦੋਂ ਸਬਰ ਵਾਸ਼ਨਾ ਪ੍ਰਤੀ, ਸੰਸਾਰ ਪ੍ਰਤੀ ਅੰਦਰ ਸੱਚ ਹੋ ਜਾਏ, ਸੱਤ ਸੰਤੋਖ ਲੈ ਲੜਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਸਾਧ ਸੰਗਤਰ ਗੁਰ ਕੀ ਕਿਰਪਾ ਤੇ, ਪਕੜਿਓ ਗੱਡ ਕੋ ਰਾਜਾ। ਆ ਕਿਲੇ ਦਾ ਰਾਜਾ ਕਾਬੂ ਕਰ ਲਿਆ। ਮਹਾਰਾਜ ਕਹਿੰਦੇ ਮੰਗਲਵਾਰੇ ਲੇ ਮਹੀਤ, ਮੰਗਲਵਾਰ ਪੜਚੋਲ ਕਰਿਆ ਕਰ, ਅੰਦਰ ਦਾ ਕਿਲਾ ਕੌਣ ਖਾਂਦਾ ਪਿਆ ਹੈ? ਆ ਤੇਰਾ ਮੰਗਲਵਾਰ ਹੈ, ਐਵੇਂ ਡਰੀ ਨਾ ਜਾਇਆ ਕਰ ਵੀ ਅੱਜ ਮੈਂ ਲੈ ਕੇ ਜਾਣਾ ਫਲਾਣਾ ਪ੍ਰਸ਼ਾਦ। ਉਂਝ ਮੈਂ ਤੁਹਾਨੂੰ ਬੇਨਤੀ ਕਰਾਂ, ਲੰਗਰ ਵਾਸਤੇ ਤੁਸੀਂ ਲਿਆਉਂਦੇ ਹੋ, ਫਰੂਟ ਲਿਆਓ, ਜੋ ਮਰਜ਼ੀ ਲਿਆਓ, ਪਰ ਗੁਰੂ ਸਾਹਿਬ ਜੀ ਦੇ ਘਰ 'ਚ ਅਰਦਾਸਾਂ ਦੇਗ ਨਾਲ ਹੁੰਦੀਆਂ ਨੇ, ਕੜਾ ਪ੍ਰਸ਼ਾਦ ਨਾਲ। ਫਿਰ ਵੇਖੋ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਆਪਣੇ ਆਪ ਨਹੀਂ, ਇੱਕ ਸਾਧ ਸੰਗਤ, ਦੂਜੀ ਗੁਰੂ ਦੀ ਕਿਰਪਾ। ਪਕੜਿਓ ਗੱਡ ਕੋ ਰਾਜਾ। ਅਗਲੇ ਫਿਰ ਕਬੀਰ ਜੀ ਕਹਿੰਦੇ ਭਗਵਤ ਪੀਰ, ਸਾਧ ਸੰਗਤ ਅਰਥ ਭਗਵਤ ਪੀਰ, ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਦੀ ਭੀੜ, ਹਜੂਮ। ਭਗਵਤ ਪੀਰ ਸਖਤ ਸਿਮਰਨ ਕੀ, ਸਿਮਰਨ ਦੀ ਸ਼ਕਤੀ ਨਾਲ ਕੱਟੀ ਕਾਲ ਪੈ ਫਾਂਸੀ, ਦਾਸ ਕਮੀਰ ਚੜਿਓ ਗੜ ਉਪਰ, ਰਾਜ ਲਿਓ ਅਵਨਾਸ਼ੀ। ਇਹ ਹੈ ਪੰਚ ਚੋਰ ਕੀ ਜਾਣ ਹੈ ਰੀਤ। ਇੱਕ ਬਚਨ ਆਪ ਜੀ ਰੋਜ਼ ਪੜ੍ਹਦੇ ਹੋ, ਵਾਹਿਗੁਰੂ ਸੁਣਦੇ ਹੋ, ਦੇਹੀ ਗਾਵਾ। ਇਹ ਮ੍ਰਿਤਕ ਨਾਲ ਸੰਬੰਧਿਤ ਨਹੀਂ, ਇਹ ਪੰਜ ਚੋਰ ਕੀ ਜਾਣ ਹੈ ਰੀਤ ਹੈ। ਦੇਹੀ ਗਾਵਾ, ਗਾਵਾ ਸ਼ਬਦ ਗਾਂਵ, ਪਿੰਡ ਹਿੰਦੀ ਦਾ ਨਾ ਗਾਂਵ, ਇਹ ਸਰੀਰ ਪਿੰਡ ਹੈ। ਦੇਹੀ ਗਾਵਾ ਜੀਓ ਧਰ ਮਹਿਤੋ, ਜਿੰਦੇ ਦੀ ਚੌਧਰੀ ਹੈ, ਬਸੈ ਪੰਚ ਕਿਰਸਾਨਾ। ਇਸ ਦੇਹ ਨਗਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਕਿਰਸਾਨ ਵਸਦੇ ਆ। ਇਹ ਪਤਾ ਆਰਡਰ ਕਿਹਨੂੰ ਕਰਦੇ ਨੇ? ਨੈਨੂ, ਨਕਟੂ, ਜਿਹੜਾ ਆਪਾਂ ਕਰਕੇ ਆਏ ਹਾਂ ਕਥਾ। ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ। ਇਹ ਪੰਜੇ ਚੌਧਰੀ ਨੇ, ਆਪਣੀ ਮਰਜ਼ੀ ਕਰਦੇ ਆ। ਨੈਨੂ ਨਕਟੂ ਸਰਵਣੂ ਰਸਪਤ, ਨੈਣ, ਨੱਕ, ਕੰਨ, ਵਾਸ਼ਨਾ ਵਾਲੀ ਇੰਦਰੀ, ਜੀਭ, ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੂ ਇਹ ਗਾਉ, ਮੈਂ ਨੀ ਇਸ ਸਰੀਰ ਚ ਦੁਬਾਰਾ ਆਉਣਾ। ਸਵਾਦ ਆ ਗਿਆ ਬੰਦਗੀ ਕਰਨ ਦਾ, ਮੈਂ ਨੀ ਆਉਣਾ। ਆਪਾਂ ਜੇ ਕਹਿੰਦੇ ਆ ਵੀ ਜਨਮ ਮਰਨ ਦੇਈ ਉਹਦੀ, ਬਾਬਾ ਅਬ ਨਾ ਬਸੂ ਇਹ ਗਾਉ, ਮੈਂ ਇਸ ਪਿੰਡ ਚ ਨਹੀਂ ਰਹਿਣਾ ਜਿੱਥੇ ਇੰਨੇ ਬਰਬਾਦੀ ਵਾਲੇ ਬੈਠੇ ਹੋਣ। ਘਰੀ ਘਰੀ ਕਾ ਲੇਖਾ ਮੰਗ ਹੈ, ਕਾਇਥ ਚੇਤੂ ਨਾਉ। ਇੱਥੇ ਚੇਤੂ ਦਾ ਅਰਥ, ਨਾਉ ਦਾ ਅਰਥ ਸਿਮਰਨ ਨਹੀਂ, ਕਾਇਤ ਚੇਤੂ ਨਾਉ, ਜਿਹਦਾ ਨਾਮ ਚਿੱਤਰਗੁਪਤ ਹੈ। ਉਹ ਘੜੀ ਘੜੀ ਦਾ ਲੇਖਾ ਲਿਖਦਾ, ਸਾਰੀਆਂ ਫੋਟੋਆਂ ਖਿੱਟੀ ਜਾਂਦਾ, ਮੈਂ ਨਹੀਂ ਆਉਣਾ ਇਹਦੇ 'ਚ। ਜਿਹੜੇ ਗੁਪਤ ਚਿੱਤਰ ਨੇ ਲੋਕਾਂ ਨੂੰ ਤਾਂ ਨਹੀਂ ਪਤਾ, ਖਿਆਲਾਂ ਦੇ ਉਹਨੂੰ ਤਾਂ ਪਤਾ ਹੈ ਨਾ। ਘੜੀ ਘੜੀ ਕਾ ਲੇਖਾ ਮੰਗ ਹੈ, ਕਾਇਤ ਚੇਤੂ ਨਾਉ, ਕਾਇਤ ਚੇਤੂ ਨਾਉ, ਧਰਮ ਰਾਏ ਜਬ ਲੇਖਾ ਮੰਗ ਹੈ। ਬਾਕੀ ਨਿਕਸੀ ਭਾਰੀ, ਪੰਚ ਕਿਰਸਾਨ ਵਾ ਭਾਗ ਗਏ, ਕਾਮ ਵੀ ਛੱਡ ਗਿਆ ਕ੍ਰੋਧੀ। ਜਦੋਂ ਸਰੀਰ ਹੀ ਨਹੀਂ ਰਿਹਾ,
ਉਹ ਤੇ ਇੰਨੇ ਚਲਾਕ ਨੇ ਉਹਨੇ ਕਿਹਾ ਤੇਰਾ ਕੰਮ ਨਿਬੜਿਆ ਸਾਡਾ ਵੀ ਕੰਮ ਖਤਮ।
ਪੰਜ ਕਿਰਸਾਨ ਵਾ ਭਾਗ ਗਏ ਲੈ ਬੰਨ੍ਹ ਦਿਓ ਜੀਓ ਦਰਬਾਰੀ। ਅੱਗੇ ਫਿਰ ਕਹਿੰਦੇ ਨੇ ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਿਬੇੜਾ, ਇਸ ਜਨਮ ਚ ਨਿਬੇੜਾ ਕਰ ਲਓ ਪੰਜਾਂ ਦਾ, ਪੰਜ ਚੋਰ ਕੀ ਜਾਣੇ ਰੀਤ। ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਿਬੇੜਾ, ਤੇ ਕੀ ਕੱਲੀ ਆਪਣੀ ਕਮਾਈ ਨੀ ਅਰਦਾਸ ਕਰੋ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਮੈਂ ਥੋੜਾ ਜਿਹਾ ਸੰਖੇਪ ਜਿਹਾ ਹੋਰ ਕਹਿ ਦਿਆਂ, ਚਲੋ ਅੱਗੇ ਕੱਲ ਵੀ ਆਉਣਾ ਕਿ ਮਨ ਨਾਲ ਲੜਨਾ ਆਪਾਂ ਵੇਖਾਂਗੇ ਅੱਗੇ। ਉਂਝ ਪਿਛਲੇ ਦਿਨ ਮੈਂ ਬੇਨਤੀ ਕੀਤੀ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਨਾ ਇੱਕ ਸਿੱਖ ਹੈ ਭਾਈ ਕੇਦਾਰੀ ਜੀ, ਉਹ ਕਈ ਕੇਦਾਰਾ ਭਾਈ ਕੇਦਾਰੂ ਕਹਿੰਦੇ ਆ। ਉਂਝ ਭਾਈ ਸਾਹਿਬ ਨੇ ਜਿਹੜਾ ਨਾਮ ਦਿੱਤਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ, ਉਹਨਾਂ ਲਿਖਿਆ ਮੂਲੇ ਸ਼ਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ, ਵੱਡਾ ਭਗਤ ਭਾਈ ਕੇਦਾਰੀ। ਇਹ ਗੁਰੂ ਜੀ ਕੋਲ ਆਇਆ ਕਹਿੰਦਾ ਮਹਾਰਾਜ ਅੰਦਰ ਅੱਗ ਲੱਗੀ ਪਈ ਹੈ, ਬਾਹਰ ਵੇਖਣਾ ਬਾਹਰ ਵੀ ਲੱਗੀ ਹੈ, ਕਾਮ ਕ੍ਰੋਧ ਲੋਮੋ ਹੰਕਾਰ ਈਰਖਾ ਜੋ ਅਸੀਂ ਗਿਣੇ ਨੇ ਬਹੁਤ ਬੁਰਾ ਹਾਲ ਹੈ ਬਾਬਾ। ਸਤਿਗੁਰੂ ਜੀ ਨਾਲ ਰੋ ਪਿਆ, ਸੱਚੀ ਜੇ ਸੁੱਖ ਲਈ ਅਰਦਾਸਾਂ ਮੰਗਦੇ ਹਾਂ, ਉਹ ਵੀ ਜਿਹੜਾ ਸੁੱਖ ਕੱਲ ਨੂੰ ਦੁੱਖ ਬਣਨ ਵਾਲਾ ਹੈ, ਉਹ ਜਿਹੜਾ ਮੰਗਦੇ ਉਹ ਸੁੱਖ ਸੁੱਖ ਥੋੜਾ ਰਹਿਣਾ, ਧਨ ਦੇ ਦੇ, ਪੁੱਤਰ ਦੇ ਦੇ, ਧੀ ਦੇ ਦੇ, ਬਿਜ਼ਨਸ ਦੇ ਦੇ, ਆਹ ਦੇ ਦੇ, ਹਰ ਸੁੱਖ ਨੇ ਕੱਲ ਨੂੰ ਦੁੱਖ ਬਣਨਾ। ਸਿਆਣੇ ਲੋਕ ਕਹਿੰਦੇ ਸਨ ਬੰਦਾ ਸਵਸਥ ਚਾਹੀਦਾ ਹੈ, ਹਨਾ ਹਿੰਦੀ ਚ ਕਹਿੰਦੇ ਸਵਸਥ, ਇੱਕ ਸ਼ਬਦ ਹੈ ਸਵਾਰਥੀ, ਹਨਾ ਇਹ ਵੀ ਲਫ਼ਜ਼ ਗਵਾ ਚੁੱਕੇ ਨੇ। ਸਵਸਥ ਦਾ ਅਰਥ ਇਹ ਨਹੀਂ ਕੇਵਲ ਕਿ ਜਿਹੜਾ ਦੇਹ ਕਰਕੇ ਬਿਲਕੁਲ ਫਿੱਟ ਹੈ, ਬੋਡੀ ਕਰਕੇ ਫਿੱਟ ਹੈ, ਸਵਸਥ ਦਾ ਅਰਥ ਹੈ ਸਵਯਮ ਸਥਿਤ, ਜਿਹਦੀ ਸੁਰਤ ਆਪਣੇ ਆਪ ਵਿੱਚ ਸਥਿਤ ਹੋ ਗਈ ਹੈ, ਸਵਯਮ ਸਥਿਤ। ਤੇ ਸਵਾਰਥੀ ਦਾ ਅਰਥ ਕੀ ਹੈ, ਇੱਕ ਤਾਂ ਅਰਥ ਹੈ ਨਾ ਸਵਯਮ ਅਰਥ, ਸਵਾਰਥੀ ਇੱਥੇ ਬਣਿਆ ਸਵਯਮ ਅਰਥ, ਉਹ ਪਿਆਰਿਓ ਸਵਯਮ ਅਰਥ ਬੰਦਗੀ ਤੋਂ ਬਿਨਾਂ ਕੁਝ ਨਹੀਂ, ਬਾਕੀ ਸਭ ਕੁਝ ਪ੍ਰਸਾਰਥੀ ਹੈ। ਹੁਣ ਜਿਹੜਾ ਇਹ ਕਦੀ ਬੇਨਤੀ ਕਰੀਏ ਮੈਨੂੰ ਬਚਾ ਲੈ, ਉਹਨਾਂ ਆ ਕੇ ਬੇਨਤੀ ਕੀਤੀ ਮਹਾਰਾਜ ਸੱਚੀ ਤੁਹਾਨੂੰ ਦੱਸਾਂ ਅੱਗ ਲੱਗ ਗਈ ਅੰਦਰ, ਫੁਰਨੇ ਬੜੇ ਤੰਗ ਕਰਦੇ ਆ, ਪਾਣੀ ਪੜਨਾ ਮੇਰਾ ਬੁਰਾ ਹਾਲ ਹੈ, ਹੁੰਦਾ ਸਭ ਦਈਏ ਪਰ ਡਰਦੇ ਮਾਰੇ ਦੱਸਦੇ ਨਹੀਂ, ਕਿਉਂਕਿ ਜਿਹਨੂੰ ਦੱਸਣਾ ਉਹਨੇ ਕੱਲ ਨੂੰ ਕਹਿਣਾ ਬੰਦਾ ਕਿੱਦਾਂ ਭੈੜਾ ਹੈ, ਪਰ ਭਰੇ ਸਭ ਹਾਂ ਕੋਈ ਹਰਿਓ ਬੂਟ ਰਹੇ ਹੋ ਰਹੇ। ਉਹਨੇ ਕਿਹਾ ਮਹਾਰਾਜ ਮੈਂ ਦੁਖੀ ਹਾਂ। ਗੁਰੂ ਸਾਹਿਬ ਕਹਿੰਦੇ ਅੱਗ ਲੱਗੇ ਜੰਗਲ ਨੂੰ, ਰੁੱਖ ਸੜਦੇ ਆ, ਤੇ ਤੂੰ ਦੇਖਿਆ ਭਾਈ ਕਦਾਰੀ ਜਦੋਂ ਅੱਗ ਲੱਗਦੀ ਜੰਗਲ ਨੂੰ ਤੇ ਖਰਨ ਕੀ ਕਰਦਾ ਹੈ। ਕਹਿੰਦਾ ਸਤਿਗੁਰੂ ਜਦੋਂ ਜੰਗਲ ਨੂੰ ਅੱਗ ਲੱਗਦੀ ਏ ਖਰਨ ਦੌੜ ਕੇ ਕੁੱਦਦਾ ਹੋਇਆ ਚੁੰਗੀਆਂ ਮਾਰ ਕੇ ਦਰਿਆ ਦੇ ਪਾਣੀ ਚ ਵੀ ਜਾ ਖਲੋ ਜਾਂਦਾ ਹੈ। ਕਹਿੰਦੇ ਜਦੋਂ ਅੰਦਰ ਨੂੰ ਅੱਗ ਲੱਗਦੀ ਹੋਵੇ ਗੁਰੂ ਕੀ ਬਾਣੀ ਵਿੱਚ ਖਲੋ ਜਾਇਆ ਕਰੋ, ਉਹਨੂੰ ਪਾਣੀ ਨਹੀਂ ਸੜਨ ਦੇਣਾ, ਸਾਨੂੰ ਬਾਣੀ ਨਹੀਂ ਸੜਨ ਦੇਗੀ। ਅੱਜ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਹੈ, ਮੈਂ ਸਾਰੀ ਕਥਾ ਇੱਥੇ ਕਰ ਦਿੱਤੀ। ਵੈਸੇ ਮੰਗਲਵਾਰੇ ਲੇ ਮਾਹੀਤ, ਮੈਂ ਅਰਜ ਕੀਤੀ ਸੀ ਮਾਹੀਤ ਸ਼ਬਦ ਹੈ ਅਰਬੀ ਦਾ, ਦੇਸ਼ ਭਾਸ਼ਾ ਦਾ ਸ਼ਬਦ ਹੈ ਮਾਹੀਤ, ਇਹਦਾ ਅਰਥ ਹੈ ਨਿਰੀਖਣ ਕਰਨਾ, ਪੜਚੋਲ ਕਰਨੀ, ਜਾਂਚ ਕਰਨੀ। ਮੰਗਲਵਾਰ ਸਾਰਾ ਦਿਨ ਜਾਂਚ ਕਰ, ਕੱਲ ਮੈਂ ਕਿਹਾ ਸੀ ਜੀ ਇੱਕ ਦਿਨ ਹੀ ਹਫ਼ਤੇ ਦਾ ਕੱਢ ਲਈਏ ਜਾਂਚ ਕਰਨ ਲਈ, ਕੀ ਕੁਝ ਮਨਾ ਤੂੰ ਕੀਤਾ, ਕਿੱਥੇ ਤੇਰੇ ਬੋਲਣ ਤੋਂ ਬਿਨਾਂ ਸਰ ਸਕਦਾ ਸੀ। ਮੰਗਲਵਾਰੇ ਲੇ ਮਹੀਤ ਪੰਚ ਚੋਰ ਕੀ ਜਾਣੈ ਰੀਤ, ਰੀਤ ਦਾ ਅਰਥ ਅਸੀਂ ਮਰਿਆਦਾ ਨਹੀਂ ਕਰ ਰਹੇ, ਚਾਲਬਾਜ਼ੀ, ਇਹ ਪੰਜ ਚੋਰ ਕਿਵੇਂ ਕਿਵੇਂ ਤੈਨੂੰ ਠੱਗਦੇ ਆ, ਵਿਸ਼ਾ ਚੱਲਦਾ ਰਹੇਗਾ। ਪੰਚ ਚੋਰ ਕੀ ਜਾਣੈ ਰੀਤ, ਅੱਗੇ ਘਰ ਛੋਡੇ ਜੇ ਮੇਰਿਆ ਮਨਾ, ਤੂੰ ਅੰਦਰ ਵਾਲਾ ਸਰੈ ਸਵੈ ਸਰੂਪ ਛੱਡ ਦਿੱਤਾ ਨਾ, ਆਪਣਾ ਹਿਰਦਾ ਘਰ ਛੱਡ ਦਿੱਤਾ, ਇਹਨੂੰ ਇਉਂ ਕਹਿ ਲਓ ਅੰਤਰਮੁਖੀ ਬਿਰਤੀ ਛੱਡ ਦਿੱਤੀ। ਬਾਹਰ ਜਿਨ ਜਾਏ ਕਿਤੇ ਅੰਦਰ ਨੂੰ ਛੱਡ ਕੇ ਬਾਹਰ ਨਾ ਦੌੜਿਆ ਫਿਰੀ, ਤੇ ਫਿਰ ਕੀ ਹੋਵੇਗਾ, ਜੇ ਤੇਰੀ ਅੰਤਰਮੁਖੀ ਬਿਰਤੀ ਬਾਹਰ ਹੋ ਜਾਏ ਫਿਰ ਕੀ ਬਣਦਾ। ਨਾਤਰ ਖਰਾ ਰਿਸ ਹੈ ਰਾਏ, ਨਹੀਂ ਤਾਂ ਨਾਤਰ ਨਹੀਂ ਤਾਂ ਖਰਾ ਦਰ ਤੇ ਸਖਤ, ਬਹੁਤ ਜ਼ਿਆਦਾ ਕਹਿੰਦੇ ਬਣ ਫਲਾਣਾ ਬੰਦਾ ਬੜਾ ਖਰਾ ਹੈ। ਨਾਤਰ ਖਰਾ ਰਿਸ ਹੈ ਰਾਏ, ਰਿਸ ਹੈ ਦਰ ਤੇ ਗੁੱਸੇ ਹੋਣਾ, ਰਾਏ ਦਾ ਅਰਥ ਰਾਜਾ, ਜੇ ਮਨਾ ਤੂੰ ਅੰਤਰਮੁਖੀ ਬਰਤੀ ਛੱਡ ਕੇ ਬਾਹਰ ਭੱਜੇਗਾ ਨਾ, ਤੇ ਵਾਹਿਗੁਰੂ ਸਵਰੂਪ ਜਿਹੜਾ ਤੇਰੇ ਅੰਦਰ ਇਹਨੂੰ ਤੇਰੇ ਤੇ ਗੁੱਸੇ ਹੋ ਜਾਣਾ। ਇਹਨੂੰ ਥੋੜਾ ਜਿਹਾ ਸੁਣਿਓ ਮੇਰੀ ਬੇਨਤੀ ਨੂੰ,
ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਟਾਈਮ ਥੋੜ੍ਹਾ ਜ਼ਿਆਦਾ ਲੈ ਗਿਆ। ਪਹਿਲਾ ਸ਼ਬਦ ਹੈ ਇਹ ਮੋਤੀ ਤਾਂ ਮੰਦਰ ਉਸਰੇ, ਇਹਦਾ ਮਤਲਬ ਰੱਬ ਜਿਹੜਾ ਉਹ ਗੁੱਸੇ ਹੋ ਕੇ ਫਿਰ ਮਾਰਦਾ ਬੰਦੇ ਨੇ। ਸਭ ਤੋਂ ਵੱਡਾ ਗੁਰਮੁਖੋ ਰੋਸਾ ਹੀ ਹੁੰਦਾ, ਰੱਬ ਚੇਤੇ ਨਹੀਂ ਆਉਂਦਾ, ਇਦੋਂ ਵੱਡਾ ਗੁੱਸਾ ਕੀ ਹੈ। ਸੋ ਮੁਵਾ ਜਿਸ ਮਨੋ ਵਸਾਰੇ, ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਸਾਈ ਭੁੱਲ ਗਿਆ। ਉੱਥੇ ਇੱਕ ਬਚਨ ਜਿਹੜਾ ਆਉਂਦਾ ਚਾਰਾਂ ਪਦਿਆਂ ਚ, ਮੋਤੀ ਤਾਂ ਮਨ ਦਰੁਸਤ, ਇੱਕ ਤੋਕ ਆਉਂਦੀ ਹੈ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾ। ਮੈਂ ਅਰਥ ਇਹਦੇ ਦੁਬਾਰਾ ਫਿਰ ਕਰਨ ਲੱਗਾ ਇਸ ਸਟੇਜ ਤੇ। ਇਹ ਅੰਦਰੋਂ ਉਹਦੇ ਗੁੱਸੇ ਦੀਆਂ ਜਾਂ ਉਹਦੇ ਰਿਸਮ ਦੀਆਂ ਇਹ ਤਿੰਨ ਗੱਲਾਂ ਨੇ। ਸਭ ਤੋਂ ਪਹਿਲਾਂ ਬੰਦੇ ਨੂੰ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਚੰਗਾ ਭਲਾ ਨੇਮ ਕਰ ਰਿਹਾ, ਕਹਿੰਦਾ ਅੱਜ ਤਾਂ ਇੰਨੇ ਮਸਤ ਰਹੇ ਸੋਹਿਲਾ ਸਾਹਿਬ ਪੜ੍ਹਨ ਹੀ ਭੁੱਲ ਗਏ, ਸ਼ੁਰੂ ਹੋ ਗਿਆ ਨਾ ਕੰਮ। ਜਦੋਂ ਭੁੱਲ ਨੂੰ ਬੰਦਾ ਧਿਆਨ ਨਾਲ ਨਹੀਂ ਲੈਂਦਾ ਨਾ, ਫਿਰ ਵਿਸਰਨ ਲੱਗ ਪੈਂਦਾ। ਹਾਂ ਮੈਂ ਪਹਿਲਾਂ ਕਰਦਾ ਹੁੰਦਾ ਸੀ ਜੀ ਨੇਮ, ਇਸ ਦੀ ਕਹਿੰਦਾ ਨਾ, ਹੁਣ ਵਿਸਰ ਗਿਆ। ਤੀਸਰਾ ਕਹੇ ਚਿੱਤ ਨਾ ਆਵੇ ਨਾ, ਫਿਰ ਇੰਨਾ ਕੁ ਵਿਸਰ ਜਾਂਦਾ ਸਾਈ ਚਿੱਤ ਆਉਂਦਾ ਹੀ ਨਹੀਂ। ਗੁਰੂ ਜੀ ਕਹਿੰਦੇ ਬਾਹਰ ਨਾ ਜਾਈ, ਆਪਣੇ ਘਰ ਚ ਰਹੋ, ਆਪਣੇ ਅੰਦਰ ਟਿਕ ਜਾ, ਕਿਉਂਕਿ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਅੰਤਰਮੁਖੀ ਹੋ ਕੇ ਬਾਹਰ ਨੂੰ ਦੇਖੇਗਾ ਨਜ਼ਾਰਾ ਵੱਖਰਾ, ਜੇ ਅੰਦਰ ਵਾਲੀ ਸਿਮਰਨ ਛੱਡ ਕੇ ਬਾਹਰ ਦੇਖੇਗਾ ਤੇ ਬਾਹਰ ਅੱਗ ਬਲਦੀ ਪਈ ਹੈ। ਮਹਾਰਾਜ ਕਹਿੰਦੇ ਨੇ ਮੰਗਲਵਾਰ ਵੇਖੀ ਘਰੋਂ ਨਾ ਛੱਡੀ, ਆਪਣਾ ਅੰਦਰ ਨਾ ਛੱਡੀ, ਨਾਤਰ ਖਰਾ ਰਿਸੈ ਹੈ ਰਾਏ। ਅੱਗੇ ਜੀ ਜੇ ਜਾਂਚ ਪੜਤਾਲ ਕਰ ਲਈ, ਫਿਰ ਕਹਿੰਦੇ ਬੁੱਧਵਾਰ ਬੁੱਧ ਕਰੇ ਪ੍ਰਗਾਸ, ਬੁੱਧਵਾਰ ਆ ਗਏ ਤੇ ਬੁੱਧ ਵਾਲੇ ਦਿਨ ਵਾਹਿਗੁਰੂ ਮੇਰ ਕਰੇ ਤੇਰੀ ਬੁੱਧੀ ਵਿੱਚ ਪ੍ਰਗਾਸ ਹੋ ਜਾਏ, ਚਾਨਣ ਹੋ ਜਾਏ। ਗੁਰਮੁਖੋ ਜਿਵੇਂ ਸਾਡੀ ਬੋਡੀ ਵੱਖ ਵੱਖ ਸਮੇਂ ਢਲਦੀ ਹੈ ਨਾ, ਇਸੇ ਤਰ੍ਹਾਂ ਬੁੱਧੀ ਦਾ ਵਰਗ ਹੈ ਗੁਰਬਾਣੀ ਮੁਤਾਬਕ, ਬੁੱਧੀ ਵੀ ਸਮੇਂ ਦੇ ਨਾਲ ਤਬਦੀਲ ਹੁੰਦੀ ਰਹਿੰਦੀ। ਇਹ ਗੱਲ ਜੇਨ ਚ ਰੱਖਿਓ, ਬੁੱਧੀ ਇੱਕ ਨਹੀਂ ਰਹਿੰਦੀ, ਬੁੱਧੀ ਸਮੇਂ ਨਾਲ ਬਦਲਦੀ ਹੈ। ਮਹਾਰਾਜ ਕਹਿੰਦੇ ਨੇ ਬੁੱਧਵਾਰ ਤੇਰੀ ਬੁੱਧੀ ਵਿੱਚ ਪ੍ਰਕਾਸ਼ ਹੋ ਜਾਏ। ਪਹਿਲੀ ਗੱਲ ਬੁੱਧੀ ਹੈ ਕਿ ਇੱਕ ਹੈ ਬਾਹਰ ਦੇ ਸੰਦ ਜਿਹੜੇ ਹੁਣੇ ਗਿਣੇ ਅਸੀਂ, ਆ ਅੱਖਾਂ ਨੱਕ ਕੰਨ ਗਿਣੇ ਨਾ ਜੀ, ਪੰਜ ਇੰਦਰੇ, ਇਹ ਬਾਹਰ ਦੇ ਟੂਲ ਨੇ, ਇੱਕ ਅੰਦਰ ਵੀ ਟੂਲ ਨੇ। ਉਹਨੂੰ ਗੁਰਬਾਣੀ ਨੇ ਅੰਤਹਿਕਰਨ ਕਿਹਾ, ਉੱਥੇ ਚਾਰ ਨੇ, ਜਿਹੜਾ ਸ਼ਰਮਖਾਨ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਬੁੱਧੀ ਕੀ ਟੂਲ ਹੈ? ਗੁਰਬਾਣੀ ਮੁਤਾਬਕ ਬੁੱਧੀ ਰੱਬ ਨੇ ਇਨਸਾਨ ਦੇ ਅੰਦਰ ਉਹ ਜ਼ਰੀਆ ਉਹ ਸ਼ਕਤੀ ਬਣਾਈ ਹੈ ਜਿਹੜੀ ਚੰਗੇ ਤੇ ਮੰਦੇ ਦੀ ਪਛਾਣ ਕਰ ਲੈਂਦੀ ਹੈ। ਸੁਣੋ, ਬੁੱਧੀ ਉਹ ਹੈ ਜਿਹੜੀ ਮਨ ਦੇ ਫੁਰਨਿਆਂ ਨੂੰ ਦੇਖੀ ਜਾ ਰਹੀ ਚੁੱਪ ਕਰਕੇ। ਬੁੱਧੀ ਹੋਵੇ ਜਿਹੜੇ ਅੰਦਰ ਦੇ ਉੱਠੇ ਹੋਏ ਹਾਲਾਤ ਤੇ ਕਾਬੂ ਪਾਉਣ ਦੀ ਸਮਰੱਥਾ ਰੱਖਦੀ ਹੈ। ਕਹਿੰਦੇ ਬੁੱਧਵਾਰ ਤੇਰੀ ਬੁੱਧੀ ਚ ਪ੍ਰਕਾਸ਼ ਹੋ ਜਾਏ। ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਬੁੱਧੀ ਦੇ ਬੜੇ ਵਰਗ ਨੇ। ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰੇ, ਬਾਲ ਨਾ ਸ਼ਬਦ ਬੁੱਧੀ ਆ ਗਿਆ ਨਾ, ਚੰਚਲ ਚਪਲ ਬੁੱਧ ਕਾ ਖੇਲ, ਚੰਚਲ ਬੁੱਧੀ ਆ ਗਈ, ਬਾਲ ਬੁੱਧੀ ਆ ਗਈ, ਅੰਗ ਬੁੱਧ ਨਾ ਬੋਹਿਤੇ, ਅੰਗ ਬੁੱਧ ਵੀ ਆ ਗਈ। ਇੱਕ ਹੋਰ ਹੈ ਜਿਹੜੀ ਸ਼ਿਖਰ ਦੀ ਹੁੰਦੀ ਹੈ, ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ। ਖੈਰ ਮੈਂ ਫਿਰ ਬੇਨਤੀ ਕਰਾਂ ਆਪਾਂ, ਕਿਉਂਕਿ ਸਮਾਂ ਸਾਡੇ ਕੋਲ ਦਿਨ ਇੰਨੇ ਕੁ ਨੇ ਤਾਂ ਸੰਕੋਚਣਾ ਪਿਆ। ਬੁੱਧਵਾਰ ਤੇਰੀ ਬੁੱਧੀ ਵਿੱਚ ਪ੍ਰਕਾਸ਼ ਹੋ ਜਾਏ। ਮੈਂ ਹੁਣੇ ਕਿਹਾ ਜੀ ਨਿਰੀਖਣ ਕਰਦੀ ਤੇ ਮਨ ਚ ਆਏਗਾ ਫਿਰ ਉਹਦੇ ਚ ਪ੍ਰਕਾਸ਼ ਕਿਹੜਾ ਹੋਣਾ। ਨਹੀਂ, ਜਦੋਂ ਜਾਂਚ ਪੜਤਾਲ ਕਰਨ ਵਾਲਾ ਵੀ ਬੇਈਮਾਨ ਹੋ ਜਾਏ ਨਾ ਥੱਲੇ ਵਾਲਿਆਂ ਨਾਲ, ਤੇ ਫਿਰ ਉਹ ਹਰ ਗੱਲ ਮੰਨੀ ਜਾਂਦਾ। ਪਰਮਾਤਮਾ ਤੇਰੀ ਬੁੱਧੀ ਚ ਰੂਹਾਨੀ ਚਾਨਣ ਬਖਸ਼ੇ। ਉਂਜ ਵੈਸੇ ਬਾਲ ਬੁੱਧ ਬੜੀ ਕਮਾਲ ਦੀ ਚੀਜ਼, ਵਿਵੇਕ ਬੁੱਧੀ ਦਾ ਤੇ ਕਿਆ ਬਾਤੇ ਕੀ ਨੇ। ਭਗਤ ਧੰਨੇ ਨੇ ਜੋ ਪਾਇਆ ਉਹਨੂੰ ਧੰਨੇ ਸੇਵਿਆ ਬਾਲ ਬੁੱਧ, ਭਗਤ ਧੰਨਾ ਜੀ ਨੇ ਬਾਲ ਬੁੱਧੀ ਨਾਲ, ਨਿਰਮਲ ਸੀ ਅੰਦਰ, ਉਹਨੂੰ ਇਹ ਨਹੀਂ ਸੀ ਪਤਾ ਚੰਗਾ ਮੰਦਾ। ਉਹਨੇ ਸੱਚੀ ਇਹ ਵੇ ਕਿ ਜਿਹੜਾ ਭਾਈ ਸਾਹਿਬ ਨੇ ਲਿਖਿਆ ਗੁਰਦਾਸ ਜੀ ਨੇ, ਉਹ ਪੱਥਰ ਇੱਕ ਲਪੇਟ ਕੇ ਦੈ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਠਾਕੁਰ ਦੀ ਸੇਵਾ ਕਰਦੇ ਜੋ, ਉਹਨੇ ਕਿਹਾ ਮੈਨੂੰ ਠਾਕੁਰ ਦੇ, ਮੈਂ ਕਿਰਸਾਨੀ ਕੰਮ ਕਰਨਾ, ਦਿਹਾੜੀ ਦੇਣੀ ਬੜੀ ਮੁਸ਼ਕਲ, ਠਾਕੁਰ ਹੀ ਲੈ ਚਲੋ। ਤੂੰ ਕਹਿੰਦਾ ਵੀ ਜੋ ਇੱਛਾ ਸੋਈ ਫਲ ਪਾਵੇ, ਠਾਕੁਰ ਕੀ ਸੇਵਾ ਕਰੇ, ਜੇ ਠਾਕੁਰ ਦੀ ਸੇਵਾ ਕਰਦਾ ਜੋ ਮੰਗੋ। ਕਹਿੰਦਾ ਠਾਕੁਰ ਨੂੰ ਚਲੋ ਬੰਦੋ, ਪਿੰਡੋ ਬੰਦੇ ਜ਼ਰੂਰ ਲਿਆਉਣੇ। ਹੁਣ ਉਹਨੇ ਖਹਿੜਾ ਛਡਾਇਆ ਪੱਥਰ ਦੇ ਕੇ, ਗੁਰਮੁਖੋ ਸੱਚ ਇਹ ਵੇ ਉਹਦੀ ਬਾਲ ਬੁੱਧੀ ਨੇ ਰੱਬ ਨੂੰ ਪ੍ਰਤੱਖ ਕਰ ਦਿੱਤਾ, ਪੱਥਰ ਨੇ ਨਹੀਂ। ਇਹ ਯਾਦ ਰੱਖਿਓ, ਗੁਰੂ ਜੀ ਕਹਿੰਦੇ ਆ ਕਿ ਬੁੱਧ ਵਾਰ ਬੁੱਧ ਕਰੇ ਪ੍ਰਗਾਸ, ਹਿਰਦੈ ਕਮਲਮੈ ਹਰਕਾ ਵਾਸ। ਜਿਹੜਾ ਹਿਰਦਾ ਕਮਲ ਹੈ, ਇਹਨੂੰ ਥੋੜਾ ਜਿਹਾ ਧਿਆਨ ਨਾਲ ਇਸ ਨੂੰ ਸੁਣਿਓ ਜੀ, ਮੇਰੀ ਬੇਨਤੀ ਨੂੰ। ਕਮਲ ਦਾ ਫੁੱਲ ਆਪਾਂ ਸਾਰੇ ਜਾਣਦੇ ਹਾਂ ਨਾ, ਭਾਰਤੀ ਦਰਸ਼ਨ ਵਿੱਚ ਗੁਰਬਾਣੀ ਵਿੱਚ ਵੀ ਜਿਹੜਾ ਫੁੱਲ ਹੈ ਕਮਲ ਦਾ, ਉਹਦੀ ਬੜੀ ਮਹਾਨਤਾ ਦਿੱਤੀ ਗਈ। ਪਰ ਇਹਨੂੰ ਭਾਜਪਾ ਦੇ ਚਿੰਨ੍ਹ ਦਾ ਪ੍ਰਚਾਰ ਨਾ ਸੁਣਿਆ ਜੀ, ਮੈਨੂੰ ਪਤਾ ਕਿ ਜਦੋਂ ਕੱਟ ਕੇ ਪਾ ਦੇਣਗੇ ਭਾਜਪਾ ਵਾਲਿਆਂ ਘੱਲ ਦਿੱਤਾ ਪਿੰਦਰਪਾਲ ਨੂੰ। ਹੱਥ ਜੋੜ ਕੇ ਬੇਨਤੀ ਜੇ, ਕਮਲ ਜਿਹੜਾ ਸ਼ਬਦ ਹੈ, ਜਦੋਂ ਕਿਸੇ ਨੂੰ ਬਹੁਤ ਸਨਮਾਨ ਦਈਏ ਉਹਨੂੰ ਕਮਲ ਨਾਲ ਤੁਲਨਾ ਦਿੰਦੇ ਹਾਂ। ਹੈ ਤਾਂ ਚਰਨ ਨਾ, ਚਰਨ ਕਮਲ ਕੀ ਮੌਜ ਮੈਂ, ਮੌਜ ਮੈਂ ਚਰਨ ਕਮਲ ਕੀ ਮੌਜ ਕਿਆ ਹੈ। ਹੈ ਤਾਂ ਹੱਥ ਹਸਤ ਕਮਲ, ਹੈ ਤਾਂ ਮੂੰਹ ਮੁਖਾਰ ਬਿੰਦ, ਅਰਬਿੰਦ ਮੀਨਸ ਕਮਲ, ਹੈ ਤਾਂ ਨੇਤਰ ਕਮਲ ਨੈਣ। ਕਿੰਨੀ ਥਾਂ ਦਿੱਤੀ, ਅੱਖਾਂ ਕਮਲ ਵਰਗੀਆਂ, ਮੂੰਹ ਕਮਲ ਵਰਗਾ, ਹੱਥ ਕਮਲ ਵਰਗੇ, ਪੈਰ ਕਮਲ ਵਰਗੇ, ਇੱਥੋਂ ਤੱਕ ਹਿਰਦਾ ਵੀ ਕਮਲ ਹੈ। ਗੁਰੂ ਜੀ ਕਹਿੰਦੇ ਨੇ ਜਿੱਦਣ ਬੰਦੇ ਦੀ ਬੁੱਧੀ ਵਿੱਚ ਰੂਹਾਨੀ ਪ੍ਰਕਾਸ਼ ਹੋ ਗਿਆ ਨਾ, ਇਹਦੇ ਹਿਰਦੇ ਕਮਲ ਵਿੱਚ ਰੱਬ ਦਾ ਵਾਸ ਹੋ ਜਾਂਦਾ ਹੈ। ਬੁੱਧ ਵਾਰ ਬੁੱਧ ਕਰੇ ਬਰਗਾਸ, ਹਿਰਦੈ ਕਮਲ ਮੈਂ ਖਰਕਾ ਬਾਸ। ਹਿਰਦੇ ਰੂਪੀ ਕਮਲ ਵਿੱਚ, ਉਸ ਕਮਲ ਫੁੱਲ ਵਿੱਚ ਖਰੀ ਜੀ ਬੈਠੇ ਆ। ਅੱਗੇ ਜੀ ਗੁਰ ਮਿਲ ਦੋ, ਇੱਕ ਸਮ ਧਰੈ, ਲਫ਼ਜ਼ੀ ਅਰਥ ਨੇ ਗੁਰ ਮਿਲ, ਗੁਰੂ ਜੀ ਨੂੰ ਮਿਲ ਕੇ, ਗੁਰੂ ਦੀ ਸਿੱਖਿਆ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਦੋ ਦਾ ਅਰਥ ਕੀ ਹੋ ਗਿਆ, ਇੱਥੇ ਸੰਕੇਤ ਦਿੱਤਾ ਦੋ, ਦੋ ਦਾ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਆ, ਇੱਥੇ ਅਰਥ ਕਰਾਂਗੇ ਆਤਮਾ ਔਰ ਪਰਮਾਤਮਾ, ਜੀਵ ਆਤਮਾ ਤੇ ਪਰਮਾਤਮਾ। ਗੁਰੂ ਨੂੰ ਮਿਲ ਕੇ ਅੰਤਰ ਆਤਮੇ ਜੀਵ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ, ਦੋ ਸ਼ਬਦ ਨੇ, ਇੱਕ ਜੋਤੀ ਇੱਕ ਜੋਤ ਹੈ, ਦੋ ਹੈ ਨਾ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਸਵਾਂ। ਆਹ ਦੋ ਹੈ ਨਾ, ਇੱਕ ਹਜ਼ੂਰ ਕਹਿ ਰਹੇ ਨੇ ਗੁਰਮਿਲ ਦੋ, ਆਤਮਾ ਤੇ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਇੱਕ ਸਮਤਰ ਹੈ, ਇੱਕ ਬਰਾਬਰ। ਫਿਰ ਕੀ ਹੋਇਆ ਜੀ, ਉਰਦ ਪੰਕ ਲੈ ਸੋਧਾ ਕਰ, ਉਰਦ ਉਰਦ ਅਰਥ ਹੁੰਦਾ ਪੁੱਠਾ ਹੈ ਨਾ ਜੀ, ਜਿਹਦੀ ਗਰਦਨ ਝੁਕੀ ਹੋਵੇ। ਜਿਨ੍ਹਾਂ ਨੇ ਕਮਲ ਫੁੱਲ ਆਪਾਂ ਦੇਖਿਆ ਨਾ ਪਿੰਡਾਂ ਚ, ਤੁਸੀਂ ਦੇਖਿਓ ਜਦੋਂ ਇਕੱਲੀ ਕਲੀ ਹੁੰਦੀ ਹੈ ਨਾ, ਖਿੜਿਆ ਨਹੀਂ ਹੁੰਦਾ, ਇਹਦਾ ਜਿਹੜਾ ਮੂੰਹ ਥੱਲੇ ਹੁੰਦਾ, ਇਹ ਜਦੋਂ ਖਿੜਦਾ ਨਹੀਂ ਨਾ, ਉਦੋਂ ਇਹਦਾ ਮੂੰਹ ਥੱਲੇ ਹੁੰਦਾ, ਇਹਦਾ ਉਹ ਜਿਹੜੇ ਦੇ ਪੰਖੜੀਆਂ ਨੇ ਉਹ ਸਾਰੀਆਂ ਸਮੇਟੀਆਂ ਥੱਲੇ ਹੁੰਦੀਆਂ ਨੇ। ਜਦੋਂ ਸੂਰਜ ਦੀ ਕਿਰਨ ਪੈਂਦੀ ਏ, ਹੱਥ ਨਾਲ ਕਦੀ ਇਹਦੀ ਗਰਦਨ ਨੂੰ ਕਿਸੇ ਘੁਮਾਇਆ ਨਹੀਂ, ਖਿੜਨ ਦੀ ਦੇਰ ਆਪਣੇ ਆਪ ਹੀ ਸਿੱਧਾ ਹੋ ਜਾਂਦਾ ਹੈ। ਇਹਦਾ ਮਤਲਬ ਇੱਕ ਹੋਰ ਸੁਣਿਓ, ਜਦੋਂ ਇਹ ਥੱਲੇ ਹੁੰਦਾ ਹੈ ਉਰਦਮੁਖੀ, ਉਦੋਂ ਚਿੱਕੜ ਵੱਲ ਹੁੰਦਾ ਹੈ, ਜਦੋਂ ਖਿੜ ਜਾਂਦਾ ਉਦੋਂ ਸੂਰਜ ਵੱਲ ਹੋ ਜਾਂਦਾ ਹੈ। ਮਹਾਰਾਜ ਨੇ ਕਮਾਲ ਕਰ ਦਿੱਤੀ ਸ਼ਬਦ ਵਰਤਨ ਲਈ। ਜਦੋਂ ਇਹ ਵਾਸ਼ਨਾ ਵਿੱਚ ਪ੍ਰਵਿਰਤ ਹੈ, ਉਦੋਂ ਉਸੇ ਚਿੱਕੜ ਵੀ ਜੁੜਿਆ ਜਿੱਥੋਂ ਨਿਕਲ ਕੇ ਆਇਆ ਹੈ, ਤੇ ਜਿੱਦਣ ਇਹ ਸਿੱਧਾ ਹੋ ਜਾਏ ਫਿਰ ਉਧਰ ਜੁੜ ਦਿੰਦਾ ਜਿਹਨੇ ਪੈਦਾ ਕੀਤਾ ਹੈ। ਇੱਕ ਸ਼ਬਦ ਹੈ, ਜੇ ਤੇ ਉਪਜੀ ਤੈਂ ਰਚੀ ਪੀਵਤ ਮਰਦਨ ਲਾਗ, ਇਹ ਉਰਦਮੁਖੀ ਹੈ। ਜਿੱਥੋਂ ਪੈਦਾ ਹੋਇਆ ਸਾਰਾ ਦਿਨ ਧਿਆਨ ਹੀ ਉਹਦਾ ਕਰਦਾ, ਜਿਹਨੂੰ ਪੀਤਾ ਉਹਨੂੰ ਮਲੀ ਜਾਂਦਾ, ਸੱਚਾਈ ਇਹ। ਮਹਾਰਾਜ ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ ਜੀ ਆਪਣੇ ਆਪ ਨਹੀਂ, ਉਰਦ ਪੰਕ, ਵੈਸੇ ਪੰਕ ਦਾ ਅਰਥ ਚਿੱਕੜ ਵੀ ਹੈ, ਪਰ ਪੰਕ ਦਾ ਅਰਥ ਜਿਹੜਾ ਚਿੱਕੜ ਚੋਂ ਪੈਦਾ ਹੋਇਆ, ਪੰਕ ਜ ਆਪਾਂ ਕਹਿੰਦੇ, ਜਿਹੜਾ ਚਿੱਕੜ ਚੋਂ ਪੈਦਾ ਹੋਇਆ। ਉਰਦ ਪੰਕ ਲੈ ਸੋਧਾ ਕਰੇ, ਜਿਹੜੀ ਬਿਰਤੀ ਅੱਗੇ ਪੁੱਠੀ ਸੀ, ਗੰਧ ਸੀ, ਚਿੱਕੜ ਸੀ, ਗੰਦੀ ਮੰਦੀ ਵਾਸ਼ਨਾ ਸੀ, ਬੁੱਧਵਾਰ ਬੁੱਧੀ ਚ ਪ੍ਰਗਾਸ ਹੋ ਗਿਆ ਪਿਆਰਿਓ, ਬਿਰਤੀ ਉਹੀ ਹੈ, ਉਹਦੀ ਗਰਦਨ ਸਿੱਧੀ ਹੋ ਗਈ ਰੱਬ ਵਾਲੇ ਪਾਸੇ ਚੁੜ ਕੇ। ਬੰਦੇ ਦੇ ਅੰਤਲੇ ਮਰਨ ਦੇ ਸਮੇਂ ਤੱਕ ਵੀ ਆਸ ਇਹ ਬਦਲ ਸਕਦਾ ਹੈ। ਹੁਣ ਅਗਲਾ ਆ ਗਿਆ ਜੀ, ਸਿਰਫ ਥੋੜੇ ਅੱਖਰ ਹੀ ਅਰਥ ਕਰ ਲਈਏ ਕੱਲ ਨੂੰ ਡਿਟੇਲ ਨਾਲ। ਬ੍ਰਹਿਸਪਤ ਵੀਰਵਾਰ ਆ ਗਿਆ, ਭੂਤ ਪ੍ਰੇਤਾਂ ਵਾਲਾ। ਮਹਾਰਾਜ ਨੇ ਕਿਹਾ ਵੀ ਹੈ ਨਾ, ਵੀਰਵਾਰ ਨੂੰ ਲੋਕੀ ਦੀਵੇ ਬਾਲਦੇ ਆ, ਤੇ ਕਈ ਬੰਦੇ ਨਹਾਉਂਦੇ ਕੋਈ ਨਹੀਂ ਨਹਾਉਂਦੇ ਨਾ, ਸਿਰ ਨਹੀਂ ਨਹਾਉਣਾ, ਅੱਜ ਵੀਰਵਾਰ ਹੈ, ਕੱਪੜੇ ਨਹੀਂ ਧੋਣੇ। ਗੁਰੂ ਗ੍ਰੰਥ ਸਾਹਿਬ ਕਹਿੰਦਾ ਵੀਰਵਾਰ ਆਇਆ ਹੈ, ਆਪਣੀ ਅੰਦਰ ਦੀ ਮੈਲ ਵੀ ਕੱਢ ਤੇ ਬਾਹਰ ਵੀ ਕੱਢ, ਵੀਰਵਾਰ ਨਹਾਇਆ ਕਰ। ਹੁਣ ਦੇਖੋ ਇਹ ਚ ਕਿਤੇ ਵਾਰ ਦੀ ਬ੍ਰਹਿਸਪਤ ਦਾ ਅਰਥ ਹੋ ਗਿਆ ਬ੍ਰਹਿਸਪਤੀ ਵਾਰ, ਵੀਰਵਾਰ।
ਬਿਖਿਆ, ਬਿਖਿਆ ਦਾ ਲਫ਼ਜ਼ੀ ਅਰਥ ਜ਼ਹਿਰ ਵਾਸ਼ਨਾ, ਬਿਖ ਤੋਂ ਬਣਿਆ, ਬਿਖਿਆ ਦਾ ਮਾਇਆ ਅਰਥ ਵੀ ਕਰਨੇ ਆ। ਬ੍ਰਹਿਸਪਤ ਬਿਖਿਆ ਦੇ ਬਹਾਏ, ਬਹਾਏ ਦਰ ਤੇ ਰੋੜ ਦੇ, ਆ ਸਿਰ ਚ ਮੈਲ ਚੁੱਕੀ ਫਿਰਨਾ, ਕੱਪੜਿਆਂ ਚੁੱਕੀ ਫਿਰਨਾ, ਕੱਲੇ ਕੱਪੜੇ ਧੋਣੇ ਬੰਦ ਕਰੀ ਬੈਠਾ, ਅੱਜ ਕੱਪੜੇ ਵੀ ਧੋ, ਸਿਰ ਵੀ ਧੋ, ਤੇ ਜਿਹੜੀ ਅੰਦਰ ਗੰਦੀ ਮੈਲ ਪਈ ਅਜੇ ਕੋ ਜਾ ਨਾਮ ਦਾ ਪਾਣੀ ਦਾ ਮਾਰ ਛੱਟਾ, ਇਹ ਸਾਰੀ ਬਾਹਰ ਨਿਕਲ ਜਾਏ। ਹੁਣ ਜਿਹੜੇ ਨਹੀਂ ਕਦੇ ਨਹਾਉਂਦੇ, ਵੀਰਵਾਰ ਨਹਾਇਆ ਕਰੋ ਸਿਰ। ਜੇ ਤੁਸੀਂ ਕਹਿੰਦਾ ਅਸੀਂ ਖਾਲਸਾ ਵਾਂ, ਤੇ ਜੇ ਵੀਰਵਾਰ ਨਹੀਂ ਨਹਾਉਂਦੇ ਫਿਰ ਬਾਹਮਣ। ਮੇਰੀ ਬੇਨਤੀ ਹੈ, ਮੈਂ ਤੇ ਵੈਸੇ ਨੀ ਸਟੇਜ, ਮੈਂ ਆਪਾਂ ਤਾਂ ਰੋਜ਼ ਹੀ ਨਹਾਉਂਦੇ ਹਾਂ ਜੀ, ਕੇਸੀ ਆਦਤ ਬਣਾਉਣ ਦੀ ਦੂਰ ਹੈ। ਇਹ ਬਰਮ ਕੇਸ ਥੋਪਾਂਗਾ ਨਹੀਂ, ਕਹਿਣਗੇ ਭਾਈ ਸਾਹਿਬ ਕਿੱਥੇ ਮਰਿਆਦਾ ਲਿਖਿਆ ਰੋਜ਼ ਕੇਸ ਧੋ, ਪਰ ਧੋਵਿਆ ਕਰਿਓ। ਮੇਰੀ ਬੇਨਤੀ ਹੈ ਅੰਦਰ ਕਿਤੇ ਜੀਵ ਨਾ ਜਨਮ ਲੈ ਜਾਣ। ਹੁਣ ਵੇਖੋ ਕਮਾਲ ਕਰ ਦਿੱਤੀ, ਵੈਰ ਵੀਰਵਾਰ ਨੂੰ ਕੋਈ ਪੀਰਾਂ ਦੇ ਤੁਰਿਆ ਜਾਂਦਾ। ਇੱਥੇ ਗੁਰੂ ਜੀ ਕਹਿੰਦੇ ਵੀਰਵਾਰ ਬ੍ਰਹਿਸਪਤਵਾਰ ਜਿੰਨੀ ਬਿਖਿਆਕ ਹੈ, ਜਿੰਨੀ ਮੈਲ ਹੈ, ਅੱਜ ਕੱਪੜੇ ਵੀ ਧੋ ਦੇ, ਅੱਜ ਸਿਰ ਵੀ ਧੋ ਦੇ, ਤੇ ਅੱਜ ਨਾ ਅੱਗੇ ਨਾਲ ਨਿਤਨੇਮ ਦੂਣਾ ਕਰ, ਅੰਦਰ ਵਾਲੀ ਮੈਲ ਵੀ ਬਾਹਰ ਕੱਢ ਦੇ। ਬ੍ਰਹਿਸਪਤ ਬਿਖਿਆ ਦੇ ਬਹਾਏ, ਅਗਲੀ ਤੀਨ ਦੇਵ ਬੜੇ ਮਹਿੰਗੇ ਅਰਥ ਨੇ ਇਹਦੇ। ਤੀਨ ਦੇਵ ਏਕ ਸੰਗ ਲਾਏ, ਹੁਣ ਕੁਝ ਅਰਥ ਬੜੇ ਦੇ ਕੀਤੇ ਗਏ ਵੱਖਰੇ। ਤੀਨ ਦੇਵ ਦਾ ਅਰਥ ਹੋ ਗਿਆ ਤਿੰਨ ਦੇਵਤੇ, ਬ੍ਰਹਮਾ ਵਿਸ਼ਨ ਤੇ ਮਹੇਸ਼। ਪੁਰਾਣੇ ਕਈ ਸੱਜਣਾਂ ਨੇ ਕਿਹਾ ਵੀ ਤੀਨ ਦੇਵ ਏਕ ਸੰਗ ਲਾਏ, ਤਿੰਨਾਂ ਦੇਵਤਿਆਂ ਨੂੰ ਵੀ ਨਾਲ ਲਾ ਕੇ ਰੱਬ ਨਾਲ ਜੋੜ ਲੈ। ਜਿੱਥੇ ਰੱਬ ਆ ਗਿਆ, ਦੇਵਤੇ ਦੀ ਇੱਕ ਲੋੜ ਹੈ। ਤੀਨ ਦੇਵ, ਤਿੰਨ ਦੇਵਤੇ ਨੇ, ਇਹਨਾਂ ਨੂੰ ਵੀ ਏਕ ਸੰਗ ਲਾਏ, ਤੂੰ ਇੱਕ ਰੱਬ ਨਾਲ ਆਪਣੀ ਜਾਣ ਪਹਿਚਾਣ ਕਰ ਲੈ, ਤੈਨੂੰ ਤਿੰਨਾਂ ਦੀ ਕੀ ਲੋੜ ਹੈ। ਫਿਰ ਬੇਨਤੀ, ਏਕ ਸੰਗ ਲਾਏ ਕਿਉਂ? ਗੁਰਬਾਣੀ ਕਹਿ ਰਹੀ ਹੈ ਬ੍ਰਹਮਾ ਵਿਸ਼ਨ ਮਹਾਦਿਓ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ। ਬਾਣੀ ਕਹਿ ਰਹੀ ਹੈ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜੀਵ ਤਿਸ ਭਾਵੈ, ਜਿਹੜਾ ਜੀਵ ਤਿਸ ਭਾਵੇ ਤੂੰ ਉਹਦੇ ਨਾਲ ਜੁੜ। ਜੀਵ ਤਿਸ ਭਾਵੈ ਤਿਵੇਂ ਚਲਾਵੈ, ਜੀਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਣ। ਤੂੰ ਵੀਰਵਾਰ ਪਤਾ ਕਿਹੜੇ ਦੇਵਤੇ ਮੰਨੈ? ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਫਿਰ ਬੇਨਤੀ, ਤੀਨ ਦੇਵ ਏਕ ਸੰਗ ਲਾਏ, ਫਿਰ ਲਭ ਸੁਣ ਏਕ ਸੰਗ ਲਾਏ। ਹੁਣ ਵੈਸੇ ਇਹਦੇ ਅਰਥ ਭਾਈ ਵੀਰ ਸਿੰਘ ਨੂੰ ਜੋ ਮੈਂ ਪੜ੍ਹਿਆ, ਉਹ ਕਹਿੰਦੇ ਵੀਰਵਾਰ ਜੇ ਬਾਕੀ ਮੈਲ ਕਰਨੀਆਂ, ਤਿੰਨਾਂ ਨੂੰ ਵੀ ਨਾਲ ਰੋੜ ਦੇ, ਐਵੇਂ ਨਾਲ ਚੁੱਕੀ ਫਿਰਨਾ ਤੂੰ। ਏਕ ਸੰਗ ਲਾਏ ਭਰਾ ਢੁੱਕਦੇ ਨੇ ਜੀ, ਤੀਨ ਦੇਵ, ਤਿੰਨ ਦੇਵਤੇ ਨੇ ਪਰ ਸਾਡਾ ਏਕ ਓਂਕਾਰ ਹੈ। ਸਾਡੇ ਲਈ ਗੁਰ ਈਸ਼ਰ, ਹਾਂਜੀ ਗੁਰੂ ਹੀ ਈਸ਼ਰ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਪਾਰਵਤੀ ਹੈ। ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ, ਗੁਰ ਪਾਰਵਤੀ, ਮਾਈ, ਸਭ ਕੁਝ ਗੁਰੂ। ਅਖੀਰ ਤੇ ਜੀ, ਤੀਨ ਨਦੀ ਤਹ ਤਰਕੁੱਟੀ ਮਾਹੇ। ਫਿਰ ਸੁਣਿਓ, ਤਿੰਨ ਨਦੀਆਂ ਨੇ ਜੋਗ ਮਤ ਅਨੁਸਾਰ, ਤਿੰਨ ਨਦੀਆਂ ਨੇ ਜੀ, ਇਹ ਤਿੰਨ ਨਾੜਾਂ ਕਹਿ ਲਓ। ਤਰਕੁੱਟੀ ਇੱਥੇ ਕਹਿੰਦੇ ਆ ਨਾ, ਜਦੋਂ ਤੁਸੀਂ ਕਦੀ ਪ੍ਰਾਣਾਯਾਮ ਜਿਹੜੇ ਕਰਦੇ ਆ ਨਾ, ਬਾਡੀ ਲਈ ਸਵਰਜਸ ਕਰਨੀ ਚੰਗੀ ਗੱਲ ਹੈ, ਪਰ ਗੁਰੂ ਨੇ ਪ੍ਰੇਮਾ ਭਗਤੀ ਨੂੰ ਉੱਤੀ ਥਾਂ ਦਿੱਤੀ, ਨਾ ਕਿ ਜੋਗ ਮਤ ਨੂੰ, ਪ੍ਰੇਮਾ ਭਗਤੀ। ਹੁਣ ਤੁਸੀਂ ਦੇਖੋ, ਜਦੋਂ ਪ੍ਰਾਣਾਯਾਮ ਕਰੀਦਾ ਤੇ ਫਿਰ ਸੱਜੀ ਨਾੜ ਨੂੰ ਦੱਬਣੇ ਆ, ਖੱਬੀ ਨਾਲ ਸਾਹ ਉੱਤੇ ਲਿਜਾਣੇ, ਇਹ ਈੜਾ ਹੈ ਪਹਿਲੀ ਨਦੀ। ਜਦੋਂ ਸੱਜੇ ਪਾਸੇ ਉਹ ਸਾਹ ਥੱਲੇ ਕਰਨੇ, ਇਹ ਪਿੰਗਲਾ ਹੈ, ਤੇ ਤੀਸਰੀ ਜਿੱਥੇ ਥਾਂ ਟਿਕਾਣੇ ਆ, ਇਹ ਸੁਖਮਨਾ ਹੈ। ਭਗਤ ਜੀ ਕਹਿੰਦੇ ਨੇ ਤੀਨ ਨਦੀ ਤੈ ਤਰਕੁੱਟੀ ਮਾਹੇ, ਈੜਾ ਪਿੰਗਲਾ ਔਰ ਸੁਖਮਨਾ, ਬੇਣੀ ਜਾਏ ਤੀਨ ਬਸੈ ਇੱਕ ਥਾਂ, ਇਹ ਤਿੰਨੇ ਤਰਕੁੱਟੀ ਮਾਹੇ। ਇਹ ਕਹਿੰਦੇ ਤੇ ਤਰਕੁੱਟੀ ਤੇ ਤਿੰਨੇ ਮਿਲਦੀਆਂ ਨੇ, ਉਂਝ ਇਲਾਹਾਬਾਦ ਵਿੱਚ ਬਾਹਰ ਦੀਆਂ ਨਦੀਆਂ ਦਾ ਸੰਗਮ ਯਮੁਨਾ, ਗੰਗਾ ਤੇ ਸਰਸਵਤੀ। ਸਰਸਵਤੀ ਹੈ ਨਹੀਂ, ਉਹ ਕਹਿੰਦੇ ਗੁਪਤ ਚੱਲਦੀ, ਪਰ ਗੁਰਬਾਣੀ ਚ ਹੈ ਗੰਗਾ ਯਮੁਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮਹਿਲ ਸਾਧੂ ਕੀ ਧੂਰ ਗਵਾਈ। ਇਹ ਨਦੀਆਂ ਵੀ ਕਹਿੰਦੀਆਂ ਨੇ ਬੰਦਗੀ ਕਰਨ ਵਾਲੇ ਚਰਨ ਮਿਲ ਜਾਣ। ਇਹਦਾ ਮਤਲਬ ਜਿਹੜੀਆਂ ਇਹ ਤਿੰਨ ਨਦੀਆਂ ਨੇ, ਇਹ ਦਸਮ ਦੁਆਰ ਵਿੱਚ ਹੀ ਨੇ, ਇਹ ਬੰਦਗੀ ਵਿੱਚ ਹੀ ਨੇ। ਐਨ ਸਕਸਮਲ ਧੋਵੈ ਨਾਹੇ, ਕਈ ਇਹਨਾਂ ਨਾਹੇ ਦਾ ਅਰਥ ਕੀਤਾ ਪ੍ਰਸ਼ਨ ਵਾਚਕ, ਕਈਆਂ ਅਰਥ ਕੀਤਾ ਨਾ ਵਾਚਕ। ਪਰ ਗੁਰਮੁਖ ਪਿਆਰੇ ਭਾਈ ਸਾਹਿਬ ਕਹਿੰਦੇ ਆ ਸਾਨੂੰ ਸਮਝ ਨਹੀਂ, ਪਰ ਇਹਦਾ ਸੰਬੰਧ ਨਹਾਉਣ ਦੇ ਨਾਲ ਹੈ।
ਕਿ ਤੇਰੇ ਤੇ ਅੰਦਰ ਹੀ ਨਦੀਆਂ ਚੱਲਦੀਆਂ ਪਈਆਂ ਨੇ। ਸਿਮਰਨ ਭਗਤ ਗਿਆਨ ਤੇ ਕਰਮ ਇਹ ਵੀ ਨਦੀਆਂ ਕਿਹਾ ਗਿਆ। ਹਜ਼ੂਰ ਕਹਿੰਦੇ ਨੇ ਦਿਨ ਰਾਤ ਆਪਣੇ ਪਾਪਾਂ ਨੂੰ ਕਿਉਂ ਨਹੀਂ ਤੂੰ ਧੋਂਦਾ, ਜੇ ਰੋਜ਼ ਧੋਣਾ ਚਾਹੁੰਦਾ ਬਾਹਰ ਦੀਆਂ ਨਦੀਆਂ ਕਿੱਥੇ ਵਹਿੰਦਾ, ਤੇਰੇ ਅੰਦਰ ਹੀ ਸਭ ਕੁਝ ਚੱਲਦਾ ਪਿਆ। ਇਹ ਕੱਲ ਨੂੰ ਅੱਗੇ ਮੈਂ ਬੇਨਤੀ ਕਰਾਂਗਾ, ਟਾਈਮ ਮੈਂ ਅੱਜ 20 ਮਿੰਟ ਜ਼ਿਆਦਾ ਲਾ ਦਿੱਤਾ ਜੀ। ਵਾਹਿਗੁਰੂ ਜੀ ਬਖਸ਼ ਦਿਆ ਜੇ ਵਿਸ਼ਾ ਇਹੋ ਜਿਹਾ ਸੀ। ਹਾਂਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।